ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਔਰ ਅੱਜ ਤਰੀਕ 28 ਅਗਸਤ 2021 ਅਤੇ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ ਅਤੇ ਇਸ ਵੇਲੇ 8:02 ਹੋ ਗਏ ਨੇ ਈਸਟ ਕੋਸਟ ਦੇ ਉੱਤੇ ਐਡਲੈਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਸੁਬਾਹ ਦੇ ਹੈ ਭਾਰਤ ਦੇ ਵਿੱਚ ਵੱਡਾ ਤੜਕਾ 3:32 ਔਰ ਲੰਡਨ ਦੇ ਵਿੱਚ 11:02 ਸ਼ੁੱਕਰਵਾਰ ਦੇ ਨੇ 27 ਤਰੀਕ ਹੀ ਚੱਲ ਰਹੀ ਹੈ ਅੱਧੀ ਰਾਤ ਹੋਣ ਵਾਲੀ ਆ ਅਤੇ ਨਿਊਯਾਰਕ ਦੇ ਵਿੱਚ 27 ਤਰੀਕ ਸ਼ੁੱਕਰਵਾਰ ਦੇ 6:02 ਇਹੀ ਸਮਾਂ ਟੋਰੋਂਟੋ ਦਾ ਹੈ ਵੈਨਕੂਵਰ ਦੇ ਵਿੱਚ 3:02 ਇਹੀ ਸਮਾਂ ਐਲਏ ਦਾ ਹੈ ਜੀ ਸੋ ਤੁਸੀਂ ਸਾਡੇ ਨਾਲ ਸੁਬਾਹ ਦੇ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹੋ ਸਹਿਜ ਪਾਠ ਦੀ ਲੜੀ ਫਿਰ ਦੁਬਾਰਾ ਤੋਂ ਸ਼ੁਰੂ ਹੋ ਹੀ ਚੁੱਕੀ ਹੈ ਅਤੇ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਤੁਸੀਂ ਜੁੜਦੇ ਹੋ ਤਹਿ ਦਿਲੋਂ ਧੰਨਵਾਦ ਅਤੇ ਕੋਈ ਵੀ ਤੁਸੀਂ ਫੀਡਬੈਕ ਗੁਰਬਾਣੀ ਸੰਬੰਧੀ ਭੇਜਣਾ ਚਾਹੁੰਦੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਅੱਜ ਅਮਰੀਕ ਭਾਅ ਜੀ ਸਾਡੇ ਨਾਲ ਜੁੜਨਗੇ ਜੀ ਐਸ ਚਾਲ ਹੁਣੀ ਖਬਰਾਂ ਲੈ ਕੇ ਆਉਣਗੇ ਬਰੀਫ ਦੇ ਵਿੱਚ ਅਤੇ ਹਾਸਾ ਮਜ਼ਾਕ ਵੀ ਹੋਏਗਾ ਗੱਲਾਂ ਬਾਤਾਂ ਵੀ ਕਰਾਂਗੇ ਚਿੰਤਨ ਵੀ ਕਰਾਂਗੇ ਸੀਰੀਅਸ ਗੱਲਾਂ ਵੀ ਕਰਾਂਗੇ ਸਭ ਕੁਛ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ 2 ਘੰਟੇ ਇਹਦੇ ਵਿੱਚੋਂ ਕੁਛ ਕੱਢੀਏ ਪਾਈਏ ਗਿਆਨ ਪ੍ਰਾਪਤ ਕਰੀਏ ਗਿਆਨ ਲਈਏ ਗਿਆਨ ਦਈਏ ਔਰ ਸਾਂਝਾ ਪਾਈਏ ਤੁਹਾਡੇ ਸੁਨੇਹੇ ਸੁਬਾਹ ਦੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਅਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਜੁੜੇ ਹੋਏ ਨੇ ਜ਼ਰੂਰ ਕੋਈ ਨਾ ਕੋਈ ਸੁਨੇਹਾ ਲਾਓ ਟੈਲੀਗ੍ਰਾਮ ਦੇ ਰਾਹੀਂ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਦੇ ਰਾਹੀਂ ਸਾਡੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਸੋ ਪ੍ਰੋਗਰਾਮ ਦਾ ਲਾਹਾ ਚੁੱਕਦੇ ਹਾਂ ਆਪਾਂ ਸਾਰੇ ਅਤੇ ਗੱਲਾਂ ਬਾਤਾਂ ਆਪਾਂ ਕਰੀ ਜਾਣੀਆਂ ਅਤੇ ਨਾਲ ਦੀ ਨਾਲ 1-2 ਗੀਤ ਵੀ ਤੁਹਾਨੂੰ ਸੁਣਾਉਣੇ ਆ ਅਤੇ ਚਾਲ ਸਾਹਿਬ ਖਬਰਾਂ ਲੈ ਕੇ ਆਉਂਦੇ ਨੇ ਅਤੇ ਇੱਕ ਦਿਨ ਮੈਨੂੰ ਪੁੱਛਣ ਲੱਗੇ ਭਾਅ ਜੀ ਇਹ ਜਿਹੜੀਆਂ ਆਪਾਂ ਖਬਰਾਂ ਦਿੰਦੇ ਹਾਂ ਜਾਂ ਖਬਰਾਂ ਸੁਣਦੇ ਹਾਂ ਇਹ ਐਥੀਕਲੀ ਨੈਤਿਕ ਤੌਰ 'ਤੇ ਕਿੱਥੇ ਕੁ ਖੜਦੀਆਂ ਨੇ ਕਿਸ ਸ਼੍ਰੇਣੀ ਵਿੱਚ ਆਉਂਦੀਆਂ ਨੇ ਖਬਰਾਂ ਦੇਣੀਆਂ ਅਤੇ ਖਬਰਾਂ ਲੈਣੀਆਂ ਕਿਤੇ ਇਹ ਨਿੰਦਿਆ ਚੁਗਲੀ ਦੀ ਕਲਾਸ 'ਚ ਤਾਂ ਨਹੀਂ ਪੈ ਜਾਂਦੀਆਂ ਵੈਸੇ ਮੈਂ ਇੱਕ ਦਿਨ ਅੱਗੇ ਕਾਫੀ ਡੀਪ ਕੀਤੀਆਂ ਸੀ ਗੱਲਾਂ ਪਰ ਥੋੜ੍ਹੇ ਹੋਰ ਐਂਗਲ ਤੋਂ ਅੱਜ ਇਹਦੇ ਬਾਰੇ ਵਿਚਾਰ ਕਰਦੇ ਹਾਂ ਕਿ ਸਾਨੂੰ ਖਬਰ ਦੇਣ ਅਤੇ ਖਬਰ ਲੈਣ ਦੇ ਵਿੱਚ ਕੀ ਆਨੰਦ ਮਿਲਦਾ ਹੈ ਵਾਏ ਕਿਉਂ ਪਾਤਸ਼ਾਹ ਕਹਿੰਦੇ ਨੇ ਦੂਜੇ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਜਿਹੜੇ ਪੈਰੀਫਰਲਸ ਨੇ ਇਹ ਸਾਡੇ 5 ਇੰਦਰੀਆਂ ਨੇ ਇਹ ਗਿਆਨ ਦੀਆਂ ਇੰਦਰੀਆਂ ਨੂੰ ਕਹਿੰਦੇ ਨੇ ਕਿ ਇਹ ਨੌਲੇਜ ਲੈਣ ਵਾਸਤੇ ਦਿੱਤੀਆਂ ਗਈਆਂ ਨੇ ਨੌਲੇਜ ਦੇਣ ਅਤੇ ਲੈਣ ਵਾਸਤੇ ਟ੍ਰਾਂਜੈਕਸ਼ਨ ਕਰਨ ਵਾਸਤੇ ਪਰ ਅਸੀਂ ਇਹਨਾਂ ਦੀ ਅਕਸਰ ਦੁਰਵਰਤੋਂ ਕਰਦੇ ਹਾਂ ਜਾਂ ਪੂਰੀ ਤਰ੍ਹਾਂ ਇਹਨਾਂ ਦੀ ਵਰਤੋਂ ਨਹੀਂ ਕਰ ਸਕੇ ਜਾਂ ਸਕਦੇ। ਦੂਜੇ ਪਾਤਸ਼ਾਹ ਕਹਿੰਦੇ ਨੇ ਕਿ ਆਖਣ ਆਖਣ ਰੱਜਿਆ, ਸੁਣਨ ਨਾ ਰੱਜੇ ਕੰਨ। ਇਹ ਜਿਹੜਾ ਮੂੰਹ ਹੈ ਜਿਹਦੇ ਰਾਹੀਂ ਹੁਣ ਮੈਂ ਵੀ ਬੋਲ ਹੀ ਰਿਹਾ, ਮੂੰਹ ਰਾਹੀਂ ਬੋਲ ਰਿਹਾ, ਇਹ ਬੋਲ ਬੋਲ ਕੇ ਰੱਜਦਾ ਨਹੀਂ, ਅਤੇ ਸੁਣਨ ਰੱਜੇ ਨਾ ਰੱਜੇ ਕੰਨ, ਕੰਨ ਵੀ ਰੱਜਦੇ ਨਹੀਂ ਹੈਗੇ ਸੁਣਨ ਨੂੰ। ਅਸੀਂ ਕਿਤੇ ਵਿਹਲੇ ਬੈਠੇ ਹੋਈਏ ਤਾਂ ਸਾਨੂੰ ਕੋਈ ਨਾ ਕੋਈ ਸਾਊਂਡ ਚਾਹੀਦੀ, ਅਸੀਂ ਹੈੱਡਫੋਨ ਲਾ ਕੇ ਗਾਣੇ ਸੁਣਨ ਲੱਗ ਜਾਈਦੇ, ਹਾਲਾਂਕਿ ਸਾਨੂੰ ਕਈ ਵਾਰੀ ਲੋੜ ਵੀ ਨਹੀਂ ਹੁੰਦੀ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਅਤੇ ਇਹ ਜਿਹੜੀਆਂ ਅੱਖਾਂ ਆ ਇਹ ਵੀ ਨਹੀਂ ਰੱਜਦੀਆਂ। ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਗੱਲਾਂ ਦੇ ਨਾਲ ਭੁੱਖ ਨਹੀਂ ਉਤਰਦੀ। ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਕਮਾਏ। ਗੁਣ ਵਾਲੀ ਗੱਲ ਕਹਿਣੀ ਹੈ, ਗੁਣ ਵਾਲੀ ਗੱਲ ਸੁਣਨੀ ਹੈ, ਫਿਰ ਭੁੱਖ ਜਾਣੀ ਹੈ। ਅਸੀਂ ਆਪਣੇ ਜਿਹੜੇ ਟੂਲਸ ਸਾਨੂੰ ਦਿੱਤੇ ਹੋਏ ਨੇ ਪੰਜ, ਅਸੀਂ ਇਹਨਾਂ ਦੀ ਦੁਰਵਰਤੋਂ ਕਰਦੇ ਹਾਂ। ਹੁਣ ਇਹ ਜਦੋਂ ਗੱਲਾਂ ਸੁਣਾਉਣ ਲੱਗ ਪੈਂਦੇ ਆ ਨਾ, ਤੁਸੀਂ ਦੇਖਿਆ ਹੋਣਾ ਕਈ ਪ੍ਰਚਾਰਕ ਹੈ ਜਾਂ ਕਈ, ਉਹਨਾਂ ਦੀਆਂ ਗੱਲਾਂ ਮੁੱਕ ਜਾਂਦੀਆਂ ਨੇ, ਫਿਰ ਉਹ ਜੱਬਲੀਆਂ ਮਾਰਨ ਲੱਗ ਜਾਂਦੇ ਨੇ, ਉਹ ਹਰ ਵਿਸ਼ੇ ਦੇ ਉੱਤੇ ਹੀ ਫਿਰ ਟਿੱਪਣੀਆਂ ਕਰਨ ਲੱਗ ਜਾਂਦੇ ਨੇ, ਉਹ ਸਾਈਡ ਟਰੈਕ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਪ੍ਰਵਚਨ ਦੇਣ ਦੀ। ਇੱਦਾਂ ਹੀ ਜਦੋਂ ਸੁਣਨ ਦੀ ਆਦਤ ਪੈ ਜਾਵੇ ਤਾਂ ਜ਼ਿਆਦਾ ਹੀ ਸੁਣੀ ਜਾਂਦਾ, ਫਿਰ ਹਰ ਬੰਦਾ ਹਰ ਚੀਜ਼ ਸੁਣੀ ਜਾਂਦਾ, ਫਿਰ ਆਪਾਂ ਨੂੰ ਲਿਮਿਟ ਕਰਨਾ ਪੈਂਦਾ ਆਪਣੇ ਆਪ ਨੂੰ ਵੀ ਆਪਾਂ ਕਿੱਥੇ ਰੋਕਣਾ ਆ। ਇਸ ਦੇ ਵਿੱਚ ਬਾਬਾ ਫਰੀਦ ਜੀ ਵੀ ਬੜਾ ਡੂੰਘਾ ਸ਼ਲੋਕ ਇੱਕ ਲਿਖਦੇ ਨੇ ਕਿ ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈ ਆ ਹੋਰ ਕਰਿੰਦੀ ਵੰਨ। ਇਹ ਜਿਹੜੀਆਂ ਅੱਖਾਂ ਆ ਨਾ, ਇਹ ਦੇਖ ਦੇਖ ਕੇ ਥੱਕ ਚੁੱਕੀਆਂ ਨੇ। ਸੁਣ ਸੁਣ ਰੀਣੇ ਕੰਨ, ਕੰਨ ਜਿਹੜੇ ਆ ਸੁਣ ਸੁਣ ਕੇ ਨਾ ਮਤਲਬ ਗਲ ਗਏ, ਪੱਕ ਗਏ ਆ। ਸਾਖ ਪਕੰਦੀ ਆਈ ਆ ਹੋਰ ਕਰਿੰਦੀ ਵੰਨ, ਇਹ ਬੋਡੀ ਜਿਹੜੀ ਆ ਇਹ ਹੁਣ ਪੱਕਣ ਵੱਲੋਂ ਤੁਰ ਪਈ ਹੈ, ਜਿੱਦਾਂ ਸਾਖ ਦੇ ਉੱਤੇ ਡਾਹਣੀ ਦੇ ਉੱਤੇ ਫਲ ਪੱਕਦਾ ਆ, ਅਤੇ ਇਹਦਾ ਰੰਗ ਹੀ ਹੋਰ ਹੋ ਗਿਆ ਹੁਣ, ਪਹਿਲਾਂ ਹੋਰ ਸੀ ਅਤੇ ਹੁਣ ਹੋਰ ਹੋ ਗਿਆ। ਸੋ ਇਹ ਜਿਹੜੀ ਗੱਲਾਂ ਸੁਣਾਉਣੀਆਂ ਬੰਦੇ ਲੱਭ ਲੱਭ ਕੇ ਖੜ ਖੜ ਕੇ ਸੁਣਾਈ ਜਾਣੀਆਂ, ਉਸ ਮੂਡ 'ਤੇ ਖੜ ਗਏ ਜੀ, ਹੁਣ ਉੱਥੇ ਖੜ ਗਏ, ਹੁਣ ਉਹਨੂੰ ਫੋਨ ਲਾ ਲਿਆ, ਹੈ ਨਾ। ਇੱਕ ਤਾਂ ਸੁਣਾਉਣ ਵਾਲੇ ਹੁੰਦੇ ਆ, ਇੱਕ ਸੁਣਨ ਵਾਲੇ ਹੁੰਦੇ ਆ ਫੋਨ ਕਰਕੇ, ਭਾਈ ਉਹ ਤੋਂ ਗੱਲਾਂ ਸੁਣੀਏ, ਇਹ ਆਦਤਾਂ ਨੇ। ਹਾਂ, ਥੋੜ੍ਹੀ ਆਦਤ ਚਾਹੀਦੀ ਹੈ ਪਰ ਇੰਨੀ ਨਹੀਂ ਚਾਹੀਦੀ ਕਿ ਇਹ ਬੈਡ ਹੋ ਜਾਵੇ। ਹੁਣ ਇਹ ਦੋਨੋਂ ਹੀ ਐਗਜ਼ਾਮਪਲ ਜਿਹੜੀਆਂ ਕਿ ਜ਼ਿਆਦਾ ਸੁਣਨਾ ਅਤੇ ਨਾ ਖਬਰ ਰੱਖਣੀ, ਇਹਦਾ ਬੈਲੈਂਸ। ਹੁਣ ਇੱਕ ਛੋਟੀ ਜਿਹੀ ਤੁਹਾਨੂੰ ਸਟੋਰੀ ਸੁਣਾਉਣੀ ਹੈ, ਉਹਦੇ ਵਿੱਚ ਤੁਸੀਂ ਆਪਾਂ ਸਾਰੇ ਹੀ ਕਰ ਸਕਦੇ ਹਾਂ। ਸਭ ਨੂੰ ਪਤਾ ਮਹਾਂਭਾਰਤ ਦੇ ਬਾਰੇ, ਦੇਖਿਆ ਹੋਣਾ, ਪੜ੍ਹਿਆ ਹੋਣਾ, ਸੁਣਿਆ ਹੋਣਾ। ਬਹੁਤ ਪਹਿਲਾਂ ਇਹ ਕਿਸੇ ਨੇ ਮੈਨੂੰ ਸਟੋਰੀ ਸੁਣਾਈ ਸੀ, ਮੈਂ ਇਹਦੀ ਵੈਸੇ ਪੁਸ਼ਟੀ ਨਹੀਂ ਕਰ ਸਕਿਆ ਕਿ ਇਹ ਇੱਕ ਬੜਾ ਫੇਮਸ ਰਿਸ਼ੀ ਦਾ ਕਰੈਕਟਰ ਹੋਏ ਨੇ ਦੁਰਭਾਸ਼ਾ, ਉਹ ਪਤਾ ਨਹੀਂ ਕਿਸ ਤਰ੍ਹਾਂ ਉਹਦਾ ਨਾਮ ਰੱਖਿਆ ਹੈ ਕਿ ਉਹ ਬੜਾ ਅੜਬ ਕਿਸਮ ਦੇ ਰਿਸ਼ੀ ਹੋਏ ਨੇ, ਔਰ ਕਈ ਐਪੀਸੋਡਸ ਦੇ ਵਿੱਚ ਹੋਏ ਨੇ, ਕਈ ਕਾਲਾਂ ਦੇ ਵਿੱਚ ਹੋਏ ਨੇ, ਜਾਂ ਉਹਨਾਂ ਦੀ ਪਰੰਪਰਾ ਜਿਹੜੀ ਇਸ ਗੱਦੀ ਪਰ ਗੱਦੀ ਚੱਲੀ ਆ, ਔਰ ਉਹ ਚੱਲਦੀ ਗਈ। ਪਰ ਉਹਨਾਂ ਦਾ ਜਿਹੜਾ ਐਟੀਚਿਊਡ ਸੀਗਾ ਉਹ ਸੀਗਾ ਵੀ ਉਹ ਸੀਗੇ ਰਿਸ਼ੀ, ਸੀਗੇ ਰੱਬ ਦੇ ਬੰਦੇ, ਪਰ ਉਹ ਕਈ ਵਾਰੀ ਇਹੋ ਜਿਹੀ ਗੱਲ ਕਰਦੇ ਸੀ ਕਿ ਉਹ ਚੰਗੀ ਨਹੀਂ ਸੀ ਲੱਗਦੀ। ਮਹਾਂਭਾਰਤ ਹੋਣ ਤੋਂ ਬਾਅਦ ਲੜਾਈ ਖਤਮ ਹੋ ਗਈ ਤਾਂ ਸ਼੍ਰੀ ਕ੍ਰਿਸ਼ਨ ਵਾਪਸ ਜਾ ਰਹੇ ਨੇ ਦੁਆਰਕਾ ਨੂੰ, ਅਤੇ ਰਸਤੇ ਦੇ ਵਿੱਚ ਉਹ ਆਪਣੇ ਸਾਰਥੀ ਨੂੰ ਕਹਿੰਦੇ ਆ, ਉਹ ਰੁਕ 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 ਰੁਕ, ਇੱਥੇ ਨਾ ਇਹ ਜੰਗਲ ਦੇ ਵਿੱਚ, ਝਿੜੀ ਦੇ ਵਿੱਚ ਨਾ ਦੁਰਭਾਸ਼ਾ ਰਿਸ਼ੀ ਜੀ ਰਹਿੰਦੇ ਨੇ, ਆਓ ਆਪਾਂ ਉਹਨਾਂ ਨੂੰ ਫਤਿਹ ਬੁਲਾ ਚੱਲੀਏ, ਜਾਣੀ ਕਿ ਉਹਨਾਂ ਨੂੰ ਮਿਲ ਚੱਲੀਏ। ਅਤੇ ਉਹ ਰੱਥ ਆਪਣਾ ਕਾਰਵਾਂ ਸਾਰਾ ਉੱਧਰ ਮੋੜ ਲੈਂਦੇ ਨੇ। ਰਿਸ਼ੀ ਜਿਹੜੇ ਹੁੰਦੇ ਨੇ ਉਹ ਝੋਂਪੜੀਆਂ 'ਚ ਨਹੀਂ ਰਹਿੰਦੇ, ਮਤਲਬ ਉਹ ਝੋਂਪੜੀਆਂ 'ਚ ਰਹਿੰਦੇ, ਪਰ ਉਹ ਇੱਕ ਪੂਰਾ ਉਹਨਾਂ ਨੇ ਸਿਸਟਮ ਬਣਾਇਆ ਹੁੰਦਾ, ਉਹਨਾਂ ਦੇ ਚੇਲੇ ਹੁੰਦੇ ਨੇ, ਉਹਨਾਂ ਦੇ ਸਟੂਡੈਂਟ ਹੁੰਦੇ ਨੇ, ਔਰ ਉਹ ਰਿਸ਼ੀ ਦਾ ਮਤਲਬ ਮਿਹਨਤ ਵੀ ਕਰਦੇ ਹੁੰਦੇ, ਉਹਨਾਂ ਦੀ ਖੇਤੀਬਾੜੀ ਵੀ ਚੱਲਦੀ ਹੁੰਦੀ ਆ, ਅਤੇ ਭਗਤੀ ਵੀ ਕਰਦੇ ਹੁੰਦੇ। ਅਤੇ ਜਦੋਂ ਗਏ ਦੁਆਰ 'ਤੇ ਤਾਂ ਰਿਸ਼ੀ ਜੀ ਕਹਿੰਦੇ ਵੀ ਉਹ ਤਾਂ ਅੰਦਰ ਸਮਾਧੀ 'ਚ ਬੈਠੇ ਨੇ, ਤੇ ਕਾਫੀ ਦੇਰ ਤੋਂ ਬੈਠੇ ਨੇ, ਕਈ ਸਾਲ ਹੋ ਗਏ ਉਹਨਾਂ ਨੂੰ, ਤੇ ਬਾਹਰ ਨਹੀਂ ਆ ਰਹੇ ਉਹ, ਕੋਈ ਬੜੀ ਮਿਹਨਤ ਕਰ ਰਹੇ ਨੇ। ਕਹਿੰਦੇ ਉਹਨਾਂ ਨੂੰ ਦੱਸੋ ਵੀ ਆਏ ਨੇ ਕ੍ਰਿਸ਼ਨ ਜੀ, ਤੇ ਉਹਨਾਂ ਨੂੰ ਚਲੋ ਸੁਨੇਹਾ ਦਿੰਦੇ ਅੰਦਰ, ਤੇ ਉਹ ਬੜੇ ਖੁਸ਼ ਹੁੰਦੇ ਨੇ ਵੀ ਉਹ ਅਵਤਾਰੀ ਪੁਰਸ਼ ਸੀ, ਅਵਤਾਰ ਸੀ ਰੱਬ ਦਾ ਉਸ ਵੇਲੇ, ਮਨੌਤ ਸੀ ਉਹਨਾਂ ਦੀ। ਤੇ ਉਹ ਚਲੇ ਗਏ ਅੰਦਰ, ਬਹਿੰਦੇ ਆ, ਬੜੀ ਖੁਸ਼ੀ ਹੁੰਦੀ ਆ, ਤੇ ਉਹਨਾਂ ਨੂੰ ਬੜਾ ਚਾਅ ਚੜ੍ਹਦਾ ਰਿਸ਼ੀ ਨੂੰ ਵੀ ਕ੍ਰਿਸ਼ਨ ਅਵਤਾਰ ਖੁਦ ਚੱਲ ਕੇ ਰੱਬ ਦਾ ਰੂਪ ਆਏ ਨੇ। ਤੇ ਉਹ ਹਾਲ ਚ ਕਹਿੰਦੇ ਕਿੱਥੋਂ ਆਏ ਆ, ਕਿੱਧਰੋਂ ਅੱਜ ਚਾਲੇ ਪਾਏ ਆ? ਕਹਿੰਦੇ ਮੈਂ ਹਸਤਨਾਪੁਰ ਤੋਂ ਆਇਆ। ਅੱਛਾ, ਕਹਿੰਦੇ ਕੀ ਹਾਲ ਹੈ, ਭੀਸ਼ਮ ਦਾ ਕੀ ਹਾਲ ਹੈ? ਤੇ ਉਹ ਕਹਿੰਦੇ ਜੀ ਭੀਸ਼ਮ ਤਾਂ ਨਹੀਂ ਰਹੇ। ਹੈਂ, ਕਹਿੰਦਾ ਚਲੋ, ਕਹਿੰਦੇ ਕਾਫੀ ਉਮਰ ਹੋ ਚੁੱਕੀ ਸੀ। ਤੇ ਦਰੋਣਾਚਾਰਿਆ ਦਾ ਕੀ ਹਾਲ ਹੈ? ਉਹ ਕਹਿੰਦੇ ਜੀ ਉਹ ਵੀ ਨਹੀਂ ਰਹੇ। ਕਹਿੰਦੇ ਅੱਛਾ, ਉਹ ਵੀ ਚਲੇ ਗਏ? ਹਾਂ। ਕਹਿੰਦੇ ਫੇ ਪਾਂਡੂ ਉਹਨਾਂ ਦਾ ਕੀ ਹਾਲ ਹੈ? ਉਹ ਵੀ ਚਲੇ ਗਏ ਜੀ। ਤੇ ਅੱਛਾ ਜੀ, ਫਿਰ ਹੁਣ ਰਾਜ ਤਾਂ ਫਿਰ ਯੁਧਿਸ਼ਟਰ ਨੂੰ ਮਿਲ ਜਾਣਾ ਚਾਹੀਦਾ ਸੀ, ਉਹ ਰਾਜਾ ਬਣ ਗਿਆ ਹੋਣਾ, ਫਿਰ ਉਹਦਾ ਕੀ ਹਾਲ ਹੈ? ਕਹਿੰਦਾ ਜੀ ਉਹ ਵੀ ਨਹੀਂ ਰਿਹਾ। ਕਹਿੰਦਾ ਹੈ, ਛੋਟੀ ਉਮਰ ਹੀ? ਕਹਿੰਦਾ ਕਰਨ ਦਾ ਕੀ ਹਾਲ ਹੈ? ਕਹਿੰਦੇ ਜੀ ਉਹ ਵੀ ਨਹੀਂ ਰਿਹਾ। ਉਹ ਬੜੇ ਪਰੇਸ਼ਾਨ ਹੁੰਦੇ, ਕਹਿੰਦੇ ਤੁਸੀਂ ਕੀ ਦੱਸੀ ਯਾਰ, ਸਾਨੂੰ ਸਟੋਰੀ ਦੱਸੋ ਕੀ ਹੋਇਆ ਸਾਰਾ ਕੁਛ। ਤੇ ਜਦੋਂ ਉਹ ਸਾਰਾ ਦੱਸਦੇ ਵੀ ਇਸ ਤਰ੍ਹਾਂ ਕਰਕੇ ਮਹਾਂਭਾਰਤ ਹੋਇਆ, ਲੜਾਈ ਹੋਈ, ਆਹ ਵੀ ਰਾਜਾ ਮਾਰਿਆ ਗਿਆ, ਉਹ ਵੀ ਮਾਰਿਆ ਗਿਆ, ਸਾਰੇ ਮਰ ਗਏ, ਉਹ ਕਹਿੰਦਾ ਫਿਰ ਬਚੇ ਕਿੰਨੇ ਆ? ਕਹਿੰਦੇ ਬਚੇ 6-7 ਕੇ ਬਚੇ ਆ, 5 ਪਾਂਡਵ ਬਚੇ ਆ, 2 ਹੋਰ ਬਚੇ ਆ। ਤੇ ਉਹਨਾਂ ਦੇ ਕੰਨ 'ਚ ਕੋਈ ਖਬਰ ਨਹੀਂ ਸੀਗੀ, ਕਿਉਂਕਿ ਉਹ ਆਪਣੀ ਭਗਤੀ 'ਚ ਲੀਨ ਸੀ। ਪਰ ਜਦੋਂ ਉਹਨਾਂ ਨੂੰ ਇਹ ਸਾਰਾ ਕੁਛ ਪਤਾ ਲੱਗਿਆ ਤਾਂ ਉਹ ਭੜਕ ਉੱਠੇ। ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪੂਰੀ ਸਾਰੀ ਸਿਚੁਏਸ਼ਨ ਦਾ ਨਹੀਂ ਪਤਾ ਸੀ, ਅਤੇ ਉਹਨਾਂ ਨੇ ਨਾ ਕ੍ਰਿਸ਼ਨ ਜੀ ਨੂੰ ਉਸ ਵੇਲੇ ਸ਼ਰਾਪ ਦਿੱਤਾ। ਉਹਨਾਂ ਨੇ ਕਨਵਰਸੇਸ਼ਨ ਹੋਈ ਉਹਨਾਂ ਦੀ ਕਿ ਉਹ ਤਾਂ ਸਾਰੇ ਦੁਨਿਆਵੀ ਪੁਰਖ ਸਨ, ਬੰਦੇ ਸਨ, ਆਮ ਬੰਦੇ ਸਨ, ਮਨੁੱਖ ਸਨ, ਤੁਸੀਂ ਤਾਂ ਰੱਬ ਦਾ ਰੂਪ ਸੀ, ਵਿਸ਼ਨੂੰ ਅਵਤਾਰ ਹੋ, ਇਹ ਲੜਾਈ ਤੁਸੀਂ ਰੋਕ ਸਕਦੇ ਸੀ, ਇਹ ਯੁੱਧ ਤੁਸੀਂ ਰੋਕ ਸਕਦੇ ਸੀ, ਜੋ ਭਾਰਤ ਦਾ ਘਾਣ ਹੋਇਆ, ਇਸ ਦੇ ਵਿੱਚ ਮਹਾਨ ਯੋਧੇ ਰਾਜੇ ਸਾਰੇ ਖਤਮ ਤਬਾਹ ਹੋ ਗਏ, ਤੁਹਾਨੂੰ ਪਤਾ ਇਹ ਸੱਭਿਅਤਾ ਵੀ ਖਤਮ ਹੋ ਜਾਏਗੀ, ਇਹ ਤੁਸੀਂ ਰੋਕ ਸਕਦੇ ਸੀ, ਤੁਹਾਡਾ ਫਾਇਦਾ ਕੀ ਹੋਇਆ? ਫਿਰ ਜਾਓ, ਤੁਹਾਡਾ ਟੱਬਰ ਵੀ ਇਸੇ ਤਰ੍ਹਾਂ ਹੀ ਖਤਮ ਹੋਏਗਾ। ਅਤੇ ਉਹ ਸ਼ਰਾਪ ਉੱਥੇ ਮਿਲਿਆ, ਕ੍ਰਿਸ਼ਨ ਜੀ ਵਿਆਕੁਲ ਹੋ ਗਏ, ਕਿਉਂਕਿ ਉਹ ਦੇਹ ਰੂਪ ਦੇ ਵਿੱਚ ਆਏ ਹੋਏ ਸਨ, ਸੋ ਉਹਨਾਂ 'ਤੇ ਵੀ ਉਹ ਲਾਗੂ ਹੁੰਦੇ ਸਨ ਸਾਰੇ ਮਹਾਂਪੁਰਖਾਂ ਦੇ ਅੱਖਰ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਕਹਿੰਦੇ ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੂਟੇ ਮੋਹੇ, ਵੀ ਮੇਰਾ ਬੰਨਿਆ ਆ ਅਕਾਲ ਪੁਰਖ, ਕਹਿੰਦਾ ਵੀ ਮੇਰਾ ਬੰਨਿਆ ਭਗਤ ਛਡਾ ਸਕਦਾ, ਉਹਦੇ ਕੋਲ ਇੰਨੀ ਅਥੋਰਿਟੀ ਹੈਗੀ ਆ, ਮੈਂ ਦਿੱਤੀ ਹੋਈ ਆ, ਪਰ ਜੇ ਭਗਤ ਬੰਨ ਦੇਵੇ ਤਾਂ ਮੈਂ ਨਹੀਂ ਕੁਛ ਵੀ ਕਰ ਸਕਦਾ, ਕਿਉਂਕਿ ਮੇਰੇ ਭਗਤ ਨੇ ਬੰਨਿਆ ਹੋਇਆ ਉਹਨੂੰ, ਇੰਨੀ ਪਾਵਰ ਹੁੰਦੀ ਆ ਮਹਾਂਪੁਰਖਾਂ ਕੋਲ। ਸੋ ਇਸ ਕਥਾ 'ਚੋਂ ਜਾਂ ਕਹਾਣੀ 'ਚੋਂ ਸਿੱਟਾ ਇਹੀ ਆ ਕਿ ਖਬਰ ਨਹੀਂ ਸੀ, ਅਤੇ ਜਦੋਂ ਮਿਲੀ ਸ਼ੌਕ ਮਿਲਿਆ, ਕਈਆਂ ਨੂੰ ਜ਼ਿਆਦਾ ਸੀ, ਜ਼ਿਆਦਾ ਹੁੰਦੀ ਆ ਉਹਨਾਂ ਨੂੰ, ਉੱਦਾਂ ਡਿਪਰੈਸ਼ਨ ਹੋ ਜਾਂਦੀ ਆ। ਸੋ ਇਹਦਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਆ, ਗੱਲਾਂ ਕਰਨੀਆਂ ਚਾਹੀਦੀਆਂ, ਕੰਮ ਦੀਆਂ ਕਰਨੀਆਂ ਚਾਹੀਦੀਆਂ, ਸੁਣਨੀਆਂ ਚਾਹੀਦੀਆਂ, ਉਹ ਵੀ ਸੁਣਨੀਆਂ ਚਾਹੀਦੀਆਂ। ਚਲੋ ਫਿਰ ਹੁਣ ਇੱਕ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਚਾਲ ਸਾਹਿਬ ਆਉਂਦੇ ਹੋਣੇ ਆ, ਤੇ ਉਹਨਾਂ ਤੋਂ ਫਿਰ ਖਬਰਾਂ ਸੁਣਾਂਗੇ। ਜੀ ਆਇਆਂ ਨੂੰ ਸਭ ਦਾ।
ਜੇ ਇੰਨਾ ਹੀ ਸ਼ੌਕ ਤਬਾਹੀ ਦਾ, ਜੇ ਇੰਨਾ ਹੀ ਸ਼ੌਕ ਤਬਾਹੀ ਦਾ, ਤਾਂ ਸੱਜਣਾ ਥੋੜਾ ਪਿਆਰ ਬਣਾ, ਬਰਬਾਦ ਹੀ ਹੋਣਾ ਚਾਹੁੰਦਾ ਏ ਤਾਂ ਵੈਰੀ ਨਹੀਂ ਕੁਝ ਯਾਰ ਬਣਾ। ਅਸੀਂ ਜਿੰਨਾ ਲਈ ਸੀ ਮੰਗਦੇ ਦੁਆਵਾਂ, ਓਹੀਓ ਸਾਨੂੰ ਮਾਰ ਗਏ, ਹੱਥੀ ਕੀਤੀਆਂ ਜਿੰਨਾ ਨੂੰ ਅਸੀਂ ਸ਼ਾਹਾਂ, ਬਦਲ ਓਯੋ ਯਾਰ ਗਏ, ਅਸੀਂ ਜਿੰਨਾ ਲਈ ਸੀ ਮੰਗਦੇ ਦੁਆਵਾਂ, ਓਯੋ ਸਾਨੂੰ ਮਾਰ ਗਏ। ਕੀ ਪਤਾ ਸੀ ਉਹ ਇੰਨੀ ਜ਼ਹਿਰ ਵਾਲੇ ਸੀ ਚੂੜੀਆਂ ਚ ਦੁੱਧ ਪਿਆ ਕੇ ਨਾਗ ਜੀਰ ਪਾਲੇ ਸੀ ਸਾਨੂੰ ਕੀ ਪਤਾ ਸੀ ਉਹ ਇੰਨੀ ਜ਼ਹਿਰ ਵਾਲੇ ਸੀ ਡੰਗ ਮਾਰ ਦੇਣੇ ਡੰਗ ਮਾਰ ਦੇਣੇ ਜਦੋਂ ਹੱਥ ਲਾਵਾਂ ਭੁੱਲ ਸਾਡਾ ਪਿਆਰ ਗਏ ਅਸੀਂ ਜੀ ਨਾਲ ਸੀ ਮੰਗਦੇ ਦੁਆਵਾਂ ਉਹ ਸਾਨੂੰ ਸੋਹਣੇ ਸੀ ਪਹਿਲਾਂ ਦਿਆਂ ਹਾਸਿਆਂ ਚ ਉਮਰਾਂ ਦੇ ਰੋਣ ਸੀ ਉਹਨੇ ਕੌੜ ਨਿਕਲੇ ਉਹ ਤੁਮੇ ਜਿੰਨੇ ਸੋਹਣੇ ਸੀ ਪਹਿਲਾਂ ਦਿਆਂ ਹਾਸਿਆਂ ਚ ਉਮਰਾਂ ਦੇ ਰੋਣ ਸੀ ਚੱਲੇ ਦਿਲ ਨੂੰ ਮੈਂ ਹਾਏ ਚੱਲੇ ਦਿਲ ਨੂੰ ਮੈਂ ਕਿਵੇਂ ਸਮਝਾਵਾਂ ਜਿੱਤੇ ਅਸੀਂ ਹਾਰ ਗਏ ਅਸੀਂ ਜਿੰਨਾ ਸੀ ਮੰਗਦੇ ਦੁਆਵਾਂ ਓਹੀ ਸਾਨੂੰ ਮਾਰ ਗਏ ਹੱਥੀਂ ਗਾਲਾਂ ਘੁੱਟ ਕੇ ਤੇ ਖੁਸ਼ ਜਿਹੜੇ ਹੋਣਗੇ ਸੱਥਰੇ ਤੇ ਬਹਿ ਕੇ ਉਹ ਵੀ ਭੁੱਬਾ ਮਾਰ ਰੋਣਗੇ ਹੱਥੀਂ ਗਾਲਾਂ ਘੁੱਟ ਕੇ ਤੇ ਖੁਸ਼ ਜਿਹੜੇ ਹੋਣਗੇ ਸੱਥਰੇ ਤੇ ਬਹਿ ਕੇ ਉਹ ਵੀ ਭੁੱਬਾ ਮਾਰ ਰੋਣਗੇ ਕਿਹੜਾ ਗਿਲ ਬਿਨਾ ਹੈ ਕਿਹੜਾ ਗਿਲ ਬਿਨਾ ਸੁਨਿਆ ਤੇ ਕਈ ਵਾਰ ਗਏ ਅਸੀਂ ਜੀ ਨਾਲ ਸੀ ਮੰਗਦੇ ਦੁਆਵਾਂ ਓਹੀ ਸਾਨੂੰ ਮਾਰ ਗਏ
ਜੀ ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਅਤੇ ਅੰਦਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਦੁਆਵਾਂ ਬਹੁਤ ਸੋਹਣਾ ਗੀਤ ਲੱਗਦਾ ਮੈਨੂੰ ਅਤੇ ਲੇਟਲੀ ਜਿਹੜੀ ਲਾਸਟ ਦੋ ਤਿੰਨ ਉਹਨਾਂ ਨੇ ਐਲਬਮਸ ਕੀਤੀਆਂ ਬੜੀਆਂ ਆਲਾ ਦਰਜੇ ਦੀਆਂ ਕੀਤੀਆਂ ਨੇ ਸਵੇਰ ਦੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਸੁਖਵਿੰਦਰ ਸੌਂਦ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਬਖਤਾਵਰ ਤੇਜ ਸਿੰਘ ਦੇਹਲ ਸਾਡੇ ਨਾਲ ਕਾਫੀ ਦੇਰ ਬਾਅਦ ਜੁੜੇ ਨੇ ਕਹਿੰਦੇ ਕਾਫੀ ਦੇਰ ਬਾਅਦ ਲਾਈਵ ਸੁਣਦੇ ਹਾਂ ਅਤੇ ਨਾਲ ਦੀ ਨਾਲ ਸਵੇਰ ਦੀ ਸੈਰ ਅਤੇ ਦਲਜੀਤ ਭਾਅ ਜੀ ਦਾ ਦਿਲੋਂ ਧੰਨਵਾਦ ਗੁਰਬਾਣੀ ਵਿਚਾਰ ਪ੍ਰੋਗਰਾਮ ਦੇਣ ਲਈ ਸਭ ਰੱਬ ਸਭ ਦੀ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਬਹੁਤ ਬਹੁਤ ਧੰਨਵਾਦ ਬਖਤਾਵਰ ਅਤੇ ਚੀਮਾ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਗੁਰਵੀਰ ਸਿੰਘ ਹਾਰਵੀਵੇ ਤੋਂ ਸਾਡੇ ਨਾਲ ਜੁੜਦੇ ਨੇ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਗੌਰਵ ਸ਼ਰਮਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਵਿਨੀਪੈਗ ਤੋਂ ਸੋ ਪਿਆਰਿਓ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਪੜਦੇ ਕਰੋ ਔਰ ਮੇਰੇ ਨਾਲ ਚਾਲ ਸਾਹਿਬ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਚਾਲ ਸਾਹਿਬ ਜੀ ਆਇਆਂ ਨੂੰ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਹਾਂਜੀ ਮਾਫ਼ੀ ਚਾਹੁੰਦੇ ਤੁਹਾਡੀ ਆਵਾਜ਼ ਪਹਿਲਾਂ ਨਹੀਂ ਪਹੁੰਚੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਬੁਲਾ ਦਿਓ ਹਾਂਜੀ 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 ਜੀ ਜੀ ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦਿੰਦੇ ਹਾਂ ਤੁਹਾਡੇ ਅੱਜ ਵਿਚਾਰ ਆਪਾਂ ਸਾਂਝਾ ਕੀਤਾ ਕਿ ਤੁਸੀਂ ਪੁੱਛਿਆ ਸੀ ਨਾ ਵੀ ਚੁਗਲੀਆਂ ਕਰਨੀਆਂ ਚਾਹੀਦੀਆਂ ਜਾਂ ਨਹੀਂ ਚਾਹੀਦੀਆਂ ਅਤੇ ਸੁਣਿਆ ਫਿਰ ਕੀ ਤੁਸੀਂ ਤੱਤ ਕੱਢਿਆ ਉਹਦਾ
ਮੈਂ ਥੋੜਾ ਵੈਸੇ ਨਾ ਖਬਰਾਂ ਚ ਬਿਜੀ ਸੀ, ਮੈਂ
ਅੱਛਾ
ਦੁਬਾਰਾ
ਅੱਛਾ
ਇਹਨੂੰ ਨਾ ਸੁਣੂੰਗਾ। ਹਾਂਜੀ
ਪੋਡਕਾਸਟ ਤੇ, ਚਲੋ ਠੀਕ ਹੈ।
ਹਾਂਜੀ ਮੈਂ ਪੋਡਕਾਸਟ ਦੁਬਾਰਾ ਸੁਣੂੰਗਾ।
ਠੀਕ ਹੈ। ਤੇ ਸਿਡਨੀ ਦੇ ਵਿੱਚ ਲੋਕਡਾਊਨ ਲੱਗਾ ਹੋਇਆ, ਸਿਡਨੀ ਚ ਕਾਫੀ ਕੇਸ ਆ ਰਹੇ ਨੇ, 1000 ਤੋਂ ਉੱਪਰ ਵੀ ਗਿਆ ਇਸ ਹਫਤੇ, 800 900 ਤੇ ਕੀ ਲੇਟੈਸਟ ਕੀ ਸਿਚੁਏਸ਼ਨ ਹੈ?
ਹਾਂਜੀ ਆਪਾਂ ਕੱਲ ਵਾਲੇ ਨੰਬਰ ਚ ਕਰ ਲੈਣੇ ਆ ਜੀ ਸ਼ੇਅਰ।
ਹਾਂਜੀ
ਤੇ ਕੱਲ 882 ਕੇਸ ਆਏ ਸੀ ਜੀ ਲੋਕਲੀ ਜਿਹੜੇ ਆ, ਤੇ 3 ਓਵਰਸੀਜ਼ ਤੋਂ, ਤੇ ਟੋਟਲ ਹੈਗੇ 885।
ਅੱਛਾ
ਤੇ ਇਹ 767 ਹੈਗੇ ਜੀ ਹੋਸਪਿਟਲ ਦੇ ਵਿੱਚ, ਤੇ 117 ਹੈਗੇ ICU ਚ,
ਓਕੇ।
ਤੇ ਹੁਣ ਤੱਕ 137 ਮੌਤਾਂ ਵੀ ਹੋ ਚੁੱਕੀਆਂ ਜੀ। ਤੇ ਕੱਲ 51,955 ਜਿਹੜੇ ਹੈਗੇ ਆ ਜੀ ਟੀਕੇ ਲੱਗੇ ਆ,
ਅੱਛਾ
ਤੇ ਹੁਣ ਤੱਕ 6,415,464 ਲੋਕਾਂ ਨੂੰ ਦੋ ਟੀਕਾ ਲੱਗ ਚੁੱਕੇ ਆ ਜੀ।
ਠੀਕ ਹੈ। ਚੱਲ ਸਾਹਿਬ, ਕੱਲ੍ਹ ਮੈਂ ਡਾਕਟਰ 'ਤੇ ਗਿਆ ਸੀ, ਅਤੇ ਉੱਥੇ ਚਲੋ ਕਾਫੀ ਵੇਟ ਸੀਗੀ, ਕਾਫੀ ਰਸ਼ ਸੀਗਾ, ਅਤੇ ਟੀਕਿਆਂ ਦੇ ਲਈ ਪੁੱਛਦੇ ਸੀ ਕਦੋਂ ਲੱਗਣਾ ਕਿੱਦਾਂ ਲੱਗਣਾ, ਅਤੇ ਨਰਸ ਫੁੱਲ ਟਾਈਮ ਇੱਕ ਟੀਕੇ ਲਾ ਰਹੀ ਸੀ, ਆਈ ਥਿੰਕ ਐਵਰੀ 10 ਮਿੰਟਸ ਉੱਥੇ ਟੀਕਾ ਲੱਗ ਰਿਹਾ ਸੀਗਾ, ਘੰਟੇ ਦੇ 4-5 ਟੀਕੇ ਲੱਗ ਰਹੇ ਸੀ, ਅਤੇ ਉਹ ਦੱਸ ਰਹੇ ਸੀਗੇ ਵੀ 28 ਅਕਤੂਬਰ ਅਗਲੀ ਡੇਟ ਹੈ, ਉਦੋਂ ਤੱਕ ਬੁੱਕਡ ਨੇ ਸਾਰੇ ਟੀਕੇ, ਮਤਲਬ ਡਾਕਟਰ ਮਤਲਬ ਸਰਜਰੀ। ਸੋ ਕਾਫੀ ਲੋਕੀ ਹੁਣ ਲਵਾ ਰਹੇ ਨੇ, ਰੀਜਨਲ ਇਲਾਕਿਆਂ 'ਚ ਤਾਂ ਲਵਾ ਰਹੇ ਨੇ, ਤੇ ਸ਼ਹਿਰਾਂ ਦਾ ਕੀ ਹਾਲ ਹੈ? ਉੱਥੇ ਸੁਣਿਆ ਕਿ ਥੋੜੀ ਸਪੀਡ ਸਲੋ ਚੱਲ ਰਹੀ ਆ।
ਭਾਜੀ ਸਪੀਡ ਕਾਫੀ ਤੇਜ਼ ਹੋਈ ਆ, ਤੇ ਇਹ ਕੁਝ ਨਿਊ ਸਾਊਥ ਵੇਲ ਹੈਲਥ ਦਾ ਸਿਸਟਮ ਵੀ ਇੱਦਾਂ ਦਾ ਵਾ ਕਿ ਵੀ ਕਨਫਿਊਜ਼ਨ ਬੜੀ ਹੈਗੀ ਆ, ਤੇ ਆਨਲਾਈਨ ਜਦੋਂ ਬੁਕਿੰਗ ਸਿਸਟਮ 'ਚ ਜਦੋਂ ਜਾਂਦੇ ਹਾਂ ਤੇ ਬਹੁਤ ਸਾਰੀਆਂ ਵੈਬਸਾਈਟਸ ਖੁੱਲਦੀਆਂ ਤੇ ਡਿਫਰੈਂਟ ਡਾਇਰੈਕਸ਼ਨ ਨੂੰ ਆਪਾਂ ਨੂੰ ਘੱਲ ਦਿੰਦੀਆਂ, ਤੇ ਇਸ ਕਰਕੇ ਹੋ ਸਕਦਾ। ਵੈਸੇ ਹੁਣ ਲੋਕਾਂ 'ਚ ਕਾਫੀ ਜ਼ਿਆਦਾ ਰੁਝਾਨ ਵਾ, ਤੇ ਰੋਇਲ ਪ੍ਰਿੰਸਲ ਐਲਫਰਡ ਹੋਸਪਿਟਲ ਜਿਹੜਾ ਕੈਂਪਲ ਡਾਊਨ ਦੇ ਵਿੱਚ, ਜਿਹੜੇ ਸਿਡਨੀ ਰਹਿੰਦੇ ਉਹ ਸਾਰੇ ਜਾਣਦੇ ਹੀ ਹੋਣਗੇ ਸ਼ਹਿਰ ਦੇ ਲਾਗੇ, ਉਹਨਾਂ ਕੋਲ 1,00,000 ਫਾਈਜ਼ਰ ਦੀ ਡੋਜ਼ ਪਈਆਂ ਹੋਈਆਂ ਜੀ, ਜਿਹੜੀਆਂ ਉਹਨਾਂ ਨੇ 31 ਤਰੀਕ ਤੋਂ ਪਹਿਲਾਂ ਪਹਿਲਾਂ ਲਾਉਣੀਆਂ ਵਾ।
ਅੱਛਾ।
ਤੇ ਆਪਾਂ ਮੈਂ ਤੁਹਾਨੂੰ ਸ਼ੇਅਰ ਵੀ ਕਰਤਾ ਲਿੰਕ, ਤੇ ਤੁਸੀਂ ਵੀ ਸ਼ੇਅਰ ਕਰ ਦਿਓ ਜੇ ਕਿਸੇ ਨੇ ਬੁਕਿੰਗ ਕਰਾਉਣੀ ਹੋਵੇ। ਤੇ ਫਾਈਜ਼ਰ ਦੀਆਂ 1,00,000 ਡੋਜ਼ ਉਹਨਾਂ ਕੋਲ ਪਈਆਂ ਹੋਈਆਂ।
ਅੱਛਾ।
ਜਿਹੜੀਆਂ 31/8/2021 ਤੋਂ ਪਹਿਲਾਂ ਪਹਿਲਾਂ ਲੱਗਣੀਆਂ ਵਾ,
ਪਰਸੋਂ ਤੋਂ ਪਹਿਲਾਂ ਪਹਿਲਾਂ ਲਾਣੇ ਪੈਣੇ ਉਹਨਾਂ ਨੂੰ ਟੀਕੇ।
ਹਾਂਜੀ ਹਾਂਜੀ ਹਾਂਜੀ। ਤੇ ਜੇ ਕਿਸੇ ਨੂੰ ਨਈ ਬੁਕਿੰਗ ਲੱਭ ਰਹੀ ਹੋਵੇ ਤੇ ਉਹ ਉਸ ਲਿੰਕ ਤੋਂ ਜਾ ਕੇ ਵੀ ਉਹ ਬੁੱਕ ਕਰਾ ਸਕਦੇ।
ਚਲੋ ਤੇ ਉਸ ਤੋਂ ਅੱਗੇ ਚੱਲਦੇ ਆ।
ਉਸ ਤੋਂ ਅੱਗੇ ਜੀ ਨਿਊ ਸਾਊਥ ਵੇਲ ਨੇ ਸਕੂਲ ਜਿਹੜੇ ਵਾਪਸ ਬੱਚਿਆਂ ਦੇ ਆਉਣ ਦਾ ਪਲਾਨ ਥੋੜਾ ਦੱਸਿਆ ਵਾ ਵੀ ਕਦੋਂ ਹੋਏਗਾ
ਜੀ।
ਇਹ 25 ਅਕਤੂਬਰ ਤੋਂ ਕਹਿ ਰਿਹਾ ਜੀ ਕਿ ਬੱਚੇ ਸਕੂਲ ਜਿੱਦਾਂ ਵਾਪਸ ਆਉਣਗੇ।
ਹਾਂਜੀ।
ਤੇ 25 ਅਕਤੂਬਰ ਨੂੰ ਕਿੰਡਰਗਾਰਡਨ ਵਾਲੇ ਤੇ ਯੀਅਰ 1 ਤੇ 12ਵੀਂ ਕਲਾਸ ਵਾਲੇ ਬੱਚੇ ਵਾਪਸ ਆਉਣਗੇ
ਜੀ।
ਤੇ 1 ਨਵੰਬਰ ਨੂੰ ਯੀਅਰ 2, ਯੀਅਰ 6 ਤੇ ਯੀਅਰ 11 ਵਾਲੇ।
ਅੱਛਾ।
ਤੇ ਨਵੰਬਰ 8 ਨੂੰ ਯੀਅਰ 3, 4, 5, 6, 7, 8, 9 ਤੇ 10 ਵਾਲੇ ਜੀ ਵਾਪਸ ਆਉਣਗੇ।
ਅੱਛਾ।
ਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਕੰਪਲਸਰੀ ਨਹੀਂ ਹੋਏਗਾ ਟੀਕਾ ਲਵਾਉਣਾ
ਜੀ।
ਤੇ ਟੀਚਰਸ ਨੂੰ 8 ਨਵੰਬਰ ਤੱਕ ਦਾ ਉਹਨਾਂ ਨੇ ਟਾਈਮ
ਦਿੱਤਾ,
ਸੋਰੀ 8 ਅਕਤੂਬਰ ਤੱਕ ਦਾ, ਸੋਰੀ
ਟੀਕੇ ਲਾਉਣ ਦਾ, ਟੀਕੇ ਲਵਾਉਣ ਦਾ।
ਹਾਂਜੀ 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 ਹਾਂਜੀ।
ਠੀਕ ਹੈ।
ਸੋਰੀ ਮੈਂ ਫਿਰ ਗੱਲ ਦੱਸ ਗਿਆ, ਡੇਟ 8 ਨਵੰਬਰ ਤੱਕ ਦਾ ਜੀ ਟੀਕਾ ਹੋਇਆ ਟਾਈਮ।
ਠੀਕ ਹੈ। ਚਲੋ ਅਮਰੀਕ ਭਾਜੀ ਹੁਣੀ ਤਾਂ ਲਵਾ ਲਏ ਮੈਨੂੰ ਲੱਗਦਾ ਟੀਕੇ, ਉਹਨਾਂ ਨੂੰ ਪੁੱਛ ਲੈਂਦੇ ਆ।
ਅੱਛਾ ਜੀ ਅੱਛਾ ਜੀ
ਚਲੋ।
ਤੇ ਜੇ ਜੇ ਬਾਕੀ ਜੇ ਕਿਸੇ ਏਰੀਆਜ਼ ਦੇ ਵਿੱਚ ਜਾਂ ਟੈਸਟ ਪਹਿਲਾਂ ਘਟ ਗਏ ਤੇ ਇਹ 25 ਅਕਤੂਬਰ ਤੋਂ ਪਹਿਲਾਂ ਵੀ ਬੱਚੇ ਸਕੂਲ ਦੇ ਵਿੱਚ ਵਾਪਸ ਆ ਸਕਦੇ ਆ।
ਠੀਕ ਠੀਕ।
ਇਸ ਤੋਂ ਇਲਾਵਾ ਜੀ ਕਾਬੁਲ ਏਅਰਪੋਰਟ ਦੇ ਉੱਤੇ ਜਿਹੜਾ ਅਟੈਕ ਹੋਇਆ ਵਾ ਉਹਦੇ ਵਿੱਚ 60 ਤੋਂ ਜ਼ਿਆਦਾ ਡੈਥਸ ਹੋਈਆਂ ਵਾ
ਜੀ,
ਜਿਹਦੇ ਵਿੱਚ 12 ਜਿਹੜੇ ਆ US ਦੇ ਆਰਮੀ ਪਰਸਨਲ ਦੀ ਵੀ ਡੈਥ ਹੋਈ ਆ
ਜੀ।
ਤੇ ਇਸਲਾਮਿਕ ਸਟੇਟ ਨੇ ਇਹਦੀ ਲਈ ਆ ਜੀ ਜ਼ਿੰਮੇਵਾਰੀ। ਤੇ ਜੋ ਬਾਇਡਨ ਨੇ ਕਿਹਾ ਵਾ ਵੀ ਅਸੀਂ ਤੁਹਾਨੂੰ ਪ੍ਰਾਈਜ਼ ਪੇ ਕਰਨਾ ਪਊਗਾ, ਅਸੀਂ ਤੁਹਾਨੂੰ ਲੱਭਾਂਗੇ, ਚਾਹੇ ਸਾਨੂੰ ਹੋਰ ਰਿਸੋਰਸਿਸ ਭੇਜਣੇ ਪੈਣ
ਸਾਨੂੰ, ਚਾਹੇ ਹੁਣੇ ਲੱਭ ਲੈਣ, ਹੁਣ ਜਦੋਂ ਉਹਨਾਂ ਦੇ ਹੁੰਦੇ ਹੋਏ ਨਹੀਂ ਉਹ ਲੱਭ ਸਕੇ ਉੱਥੇ, ਫੇਰ ਕਿੱਦਾਂ ਲੱਭਣ ਆਉਗੇ।
ਹੋ ਸਕਦਾ ਜੇ ਹਿੰਟ ਹੋਵੇ ਕੋਈ ਨਵੀਂ ਨਵੀਂ ਜੰਗ ਛੇੜਨ ਲਈ, ਕੋਈ ਨਵੀਂ ਕੰਟਰੀ ਲੱਭਣ ਲਈ।
ਨਹੀਂ ਉਹ ਇਹਨਾਂ ਦੇ ਬਣਾਏ ਹੋਏ ਆ ਸਾਰੇ ਉੱਤੇ ਬੈਠੇ, ਸੋ ਤਾਲਿਬਾਨ ਤੇ ਨਹੀਂ ਲਾਇਆ ਇਲਜ਼ਾਮ, ਫਿਰ ਤਾਲਿਬਾਨ ਨੇ ਥੋੜੋ ਕੀਤਾ ਇਹ ਕੰਮ।
ਹਾਂਜੀ ਨਹੀਂ ਤਾਲਿਬਾਨ ਨੇ ਤੇ ਨਹੀਂ ਲਾਇਆ, ਇਹ ਹੁਣ ISI ਉਹਨਾਂ ਨੇ ਰਿਸਪੋਂਸਿਬਿਲਟੀ ਲਈ ਆ ਕਿ ਅਸੀਂ।
ਚਲੋ ਇਹਦੇ ਬਾਰੇ ਕਰਾਂਗੇ ਗੱਲ। ਵੈਸੇ ਇੰਡੀਆ ਦੇ ਵਿੱਚ ਵਾਰਦਾਤ ਪੰਜਾਬ ਜੱਗੇ ਇੱਕ ਹੁੰਦੀ ਸੀ ਤੇ ਪੰਜ ਜਥੇਬੰਦੀਆਂ ਉਦਾਂ ਹੀ ਜ਼ਿੰਮੇਵਾਰੀਆਂ ਲੈ ਲੈਣੀਆਂ ਹੁੰਦੀਆਂ ਸੀਗੀਆਂ, ਉਦੇ ਅਖਬਾਰ 'ਚ ਉਹਨਾਂ ਦੇ ਨਾਮ ਵੀ ਲਿਖ ਦਿੰਦੇ ਹੁੰਦੇ ਸੀਗੇ, ਸੋ ਇੱਦਾਂ ਵੀ ਹੋ ਜਾਂਦੀ ਆ ਕਈ ਵਾਰੀ। ਤੇ ਚਲੋ
ਇੱਕ ਪਾਰਲੀਮੈਂਟ ਦੇ ਵਿੱਚ ਜੀ ਬਿੱਲ ਪਾਸ ਹੋਇਆ ਆਪਣੀ 'ਚ, ਤੇ ਸ਼ਾਇਦ ਸਾਰੇ ਸਰੋਤਿਆਂ ਨੂੰ ਨਾ ਪਤਾ ਹੋਵੇ, ਇਹ ਫੈਡਰਲ ਇਲੈਕਸ਼ਨ ਰੂਲਸ ਬਾਰੇ ਉਹਨਾਂ ਨੇ ਚੇਂਜ ਕੀਤਾ ਵਾ, ਲੇਬਰ ਨੇ ਤੇ ਲਿਬਰਲਸ ਨੇ ਰਲ ਕੇ, ਜਦਕਿ ਛੋਟੀਆਂ ਪਾਰਟੀਆਂ ਤੇ ਇਹਦੇ 'ਚ ਵਿਰੋਧ ਕਰ ਰਹੀਆਂ ਵਾ, ਕਿਉਂਕਿ ਉਹਨਾਂ ਦੇ ਲਈ ਹੁਣ ਛੋਟੀ ਪਾਰਟੀ ਨੂੰ ਰਜਿਸਟਰਡ ਹੋਣ ਲਈ ਜੀ ਘੱਟੋ ਘੱਟ 1500 ਮੈਂਬਰ ਚਾਹੀਦੇ ਹੋਣਗੇ, ਜਿਹੜੇ ਕਿ ਪਹਿਲਾਂ 500 ਸੀਗੇ।
ਨਹੀਂ ਠੀਕ ਹੈ, ਇਹਦਾ ਲੋਡ ਪੈਂਦਾ ਨਾ ਸਿਸਟਮ ਦੇ ਉੱਤੇ, ਕਿਉਂਕਿ ਹਰ ਬੰਦਾ ਪਾਰਟੀ ਬਣਾ ਕੇ ਫਿਰ ਪੈਸੇ ਲੈਣ ਦੇ ਲਈ, ਕੋਈ ਕਈਆਂ ਨੇ ਬਿਜ਼ਨਸ ਬਣਾਇਆ ਹੋਇਆ, ਇਹ ਵੀ ਇੱਕ ਵਿਡੰਬ ਬਣਾਇਆ।
ਤੇ ਦੂਜਾ ਜਿਹੜੀਆਂ ਨਵੀਆਂ ਪਾਰਟੀਆਂ ਹੋਣਗੀਆਂ ਉਹ ਰਜਿਸਟ੍ਰੇਸ਼ਨ ਦੇ ਟਾਈਮ ਤੇ ਜਿਹੜੀਆਂ ਪਹਿਲਾਂ ਸਟੈਬਲਿਸ਼ ਪਾਰਟੀਆਂ ਉਹਨਾਂ ਵਰਗੇ ਬਹੁਤੇ ਸਿਮਿਲਰ ਨੇਮ ਨਹੀਂ ਰੱਖ ਸਕਣਗੀਆਂ।
ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਐਗਜ਼ਿਸਟਿੰਗ ਪਾਰਟੀਆਂ ਦੇ ਨਾਮ ਰੱਖ ਲੈਂਦੇ, ਲਿਬਰਲ ਡੈਮੋਕ੍ਰੈਟਿਕ ਪਾਰਟੀ ਫਲਾਨਾ ਪਾਰਟੀ, ਸੋ
ਹਾਂਜੀ
ਮੇਰਾ ਖਿਆਲ ਇੱਕ ਗੁੱਡ ਰਿਫੋਰਮ ਹੈ।
ਤੇ ਇਸ ਤੋਂ ਇਲਾਵਾ ਤੀਜਾ ਜਿਹੜਾ ਹੋਇਆ ਵਾ ਜੀ, ਜਿਹੜੀ ਪ੍ਰੀ ਪੋਲਿੰਗ ਦੀ ਵਿੰਡੋ ਹੁੰਦੀ ਆ ਫੈਡਰਲ ਗਵਰਨਮੈਂਟ ਦੀ ਇਲੈਕਸ਼ਨ ਲਈ, ਉਹ 3 ਵੀਕ ਤੋਂ ਘਟਾ ਕੇ ਉਹਨਾਂ ਨੇ 2 ਵੀਕ ਕਰਤੀ ਆ।
ਅੱਛਾ,
ਕਿ ਪਹਿਲਾਂ 3 ਹਫ਼ਤੇ ਪਹਿਲਾਂ ਤੁਸੀਂ ਵੋਟ ਪਾ ਸਕਦੇ ਸੀ ਤੇ ਹੁਣ 2 ਹਫ਼ਤੇ ਪਹਿਲਾਂ ਹੀ ਪਾ
ਸਕਦੇ ਹੋ। ਉਹ ਵੀ ਠੀਕ ਹੈ।
ਹਾਂਜੀ ਇਹ 3 ਚੇਂਜਿਸ ਜਿਹੜੀਆਂ ਵਾ ਇਹ ਪਿਛਲੇ ਹਫ਼ਤੇ ਪਾਸ ਹੋਈਆਂ ਵਾ,
ਠੀਕ,
ਤੇ ਗ੍ਰੀਨ ਪਾਰਟੀ ਇਹਦਾ ਦੱਬ ਕੇ ਵਿਰੋਧ ਕਰ ਰਹੀ ਹੈ।
ਉਹਨਾਂ ਦਾ ਕਰਨਾ ਹੀ ਕਰਨਾ, ਪਰ ਇਹ ਬਹੁਤ ਦੇਰ ਤੋਂ ਪਾਈਪਲਾਈਨ 'ਚ ਵਿੱਚ ਹੈ, ਮੈਨੂੰ ਯਾਦ ਹੈ ਤਕਰੀਬਨ 5-6 ਸਾਲ ਪਹਿਲਾਂ ਵੀ ਇੱਥੇ ਬੜੀ ਡਿਬੇਟ ਹੋਈ ਸੀਗੀ, ਤਾਂ ਹਾਂ ਕਾਫੀ ਗੰਦਲਾ ਜਿਹਾ ਸਿਸਟਮ ਹੋਈ ਜਾ ਰਿਹਾ ਤੇ ਪਾਰਟੀਆਂ ਇਸ ਤਰ੍ਹਾਂ ਬਣੀ ਜਾ ਰਹੀਆਂ, ਖਤਮ ਹੋਈ ਜਾ ਰਹੀਆਂ, ਆਪਣੀ ਪੈਨਸ਼ਨਾਂ ਲਵਾ ਕੇ ਚਲੇ ਜਾਂਦੇ ਨੇ ਇੱਕ ਇੱਕ ਅੱਧਾ ਇੱਕ MLA ਬਣਾ ਕੇ, ਸੋ
ਹਾਂਜੀ
ਹਾਂ ਕੁਛ ਸੀਰੀਅਸਲੀ ਕੰਟਰੀਬਿਊਸ਼ਨ ਨਹੀਂ ਕਰਨ ਦੀ ਸੋਚ ਰਿਹਾ ਕੋਈ ਵੀ। ਖੈਰ ਐਨੀਵੇ ਅੱਗੇ ਚੱਲਦੇ ਹਾਂ।
ਇਸ ਤੋਂ ਅੱਗੇ ਜੀ ਕੁਈਨਜ਼ਲੈਂਡ ਬਾਰਡਰ ਦੇ ਉੱਤੇ ਜੀ ਕਾਰ ਦੀ ਡਿੱਗੀ ਦੇ ਵਿੱਚ ਇੱਕ ਔਰਤ ਨੂੰ ਉਹਨਾਂ ਨੇ ਫੜਿਆ ਜਿਹੜੀ ਕਿ ਨਿਊ ਸਾਊਥ ਵੇਲ ਤੋਂ ਬਾਰਡਰ ਇਲੀਗਲੀ ਕ੍ਰੋਸ ਕਰ ਰਹੀ ਸੀ, ਤੇ ਉਹ ਕੰਬਲ ਕੁੰਬਲ ਤੇ ਕੱਪੜੇ ਕੁਪੜੇ ਰੱਖੇ ਹੋਏ ਸੀ ਕਾਰ ਦੇ ਬੂਟਸ ਤੇ ਉਹਦੇ ਥੱਲੇ ਉਹਨਾਂ ਨੇ ਲੱਭਿਆ ਤੇ $4,000 ਫਾਈਨ ਕੀਤਾ।
ਅੱਛਾ ਚਲੋ ਜੀ, ਤੇ ਵੈਸੇ ਉਧਰ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਚਾਲ ਸਾਹਿਬ ਹਾਸਿਆਂ ਦੀ ਪਟਾਰੀ ਲੈ ਕੇ ਹਾਜ਼ਰ ਹਨ, ਤੇ ਖਬਰਾਂ ਵੀ ਉਹਨਾਂ ਨੂੰ ਤੁਹਾਨੂੰ ਪਤਾ ਹੀ ਆਪਾਂ ਕਿੱਦਾਂ ਸੁਣਾਈ ਦੀ ਹੈ, ਤੇ ਜਾਂਦੇ ਜਾਂਦੇ ਹੁਣ ਇੱਕ ਅੱਧਾ ਤੁਸੀਂ ਚੁਟਕਲਾ ਵੀ ਸੁਣਾਉਂਦੇ ਹੁੰਦੇ ਆ।
ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਹੁਣ ਤੁਸੀਂ ਸੀਟ ਬੈਲਟ ਬੰਨ ਲਓ ਜਰਾ,
ਬੈਲਟ ਲਾ ਲਈਏ। ਹਾਂਜੀ
ਤੇ ਇੱਕ ਵਾਰੀ ਜੀ ਇੱਕ ਫਾਦਰ ਹੁੰਦਾ ਤੇ ਉਹ ਆਪਣੇ ਮੁੰਡੇ ਨੂੰ ਆਵਾਜ਼ ਮਾਰਦਾ, ਕਹਿੰਦਾ ਪੁੱਤ ਇੱਧਰ ਆ।
ਅੱਛਾ,
ਤੇ ਉਹ ਆ ਜਾਂਦਾ ਜੀ ਉਹਦੇ ਕੋਲ ਤੇ ਕਹਿੰਦਾ ਪੁੱਤ ਤੈਨੂੰ ਪਤਾ ਤੂੰ ਸ਼ੇਰ ਦਾ ਪੁੱਤ ਆ ਸ਼ੇਰ ਦਾ, ਤੇ ਕਹਿੰਦਾ ਕਹਿੰਦਾ ਡੈਡੀ ਜੀ ਇਹ ਤੇ ਮੈਨੂੰ ਪਹਿਲਾਂ ਹੀ ਪਤਾ ਵਾ।
ਅੱਛਾ,
ਤੈਨੂੰ ਕਿੱਦਾਂ ਪਹਿਲਾਂ ਹੀ ਪਤਾ? ਕਹਿੰਦਾ ਲੈ, ਕਹਿੰਦਾ ਕਲਾਸ ਦੇ ਵਿੱਚ ਟੀਚਰ ਕਹਿੰਦਾ ਰੋਜ਼ ਕਹਿੰਦੀ ਰਹਿੰਦੀ ਆ ਇਹ ਜਾਨਵਰ ਦੇ ਬੱਚੇ ਇੱਧਰ ਆ।
ਠੀਕ ਹੈ ਜੀ, ਚਲੋ ਇਹ ਵਧੀਆ ਫਾਰਮੂਲਾ ਆਪਣਾ, ਨਾਲੇ ਖਬਰਾਂ ਸੁਣਾਏ ਨਾਲੇ ਹੱਸ ਲਈਦਾ ਹੈ ਨਾ, ਤੇ ਠੀਕ ਹੈ।
ਅਸੀਂ ਤੇ ਲੋਕਡਾਊਨ ਦੇ ਵਿੱਚ ਜੀ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਹੱਸੋ ਤੇ ਸੈਰ ਕਰੋ, ਜਿਹੜੀਆਂ ਤੇ ਲਿਮਿਟੇਸ਼ਨ ਹੈਗੀਆਂ ਉਹਨਾਂ ਨੂੰ ਸਾਰੇ ਜਾਣੇ ਧਿਆਨ ਰੱਖੋ ਤੇ ਛੇਤੀ ਤੋਂ ਛੇਤੀ ਇਸ ਚੀਜ਼ ਚੋਂ ਬਾਹਰ ਆਈਏ।
ਠੀਕ ਹੈ ਠੀਕ ਹੈ, ਚਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ,
ਸਤਿ ਸ਼੍ਰੀ ਅਕਾਲ ਜੀ। ਸੋ ਚਾਲ ਸਾਹਿਬ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਨਾਲ ਹੱਸਦੇ ਵੀ ਨੇ ਹਸਾਉਂਦੇ ਵੀ ਨੇ, ਤੇ ਲਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ, ਤੇ ਗੀਤ ਦੇ ਉਸ ਪਾਰ ਅਮਰੀਕ ਭਾਜੀ ਸਾਡੇ ਨਾਲ ਜੁੜਦੇ ਨੇ, ਤੇ ਫਿਰ ਆਪਾਂ ਗੱਲਾਂ ਕਰਾਂਗੇ ਚਿੰਤਨ ਕਰਾਂਗੇ, ਤੇ ਬਹੁਤ ਸਾਰੇ ਸੁਨੇਹੇ ਸਾਡੇ ਨਾਲ ਆ ਗਏ ਨੇ ਸਾਡੇ ਕੋਲ, ਉਹ ਵੀ ਆਪਾਂ ਲੈਣੇ ਆ, ਮਸਲੇ ਵੀ ਕਈ ਨੇ। ਸੋ ਇੱਕ ਗੀਤ ਤੋਂ ਬਾਅਦ
प्यार तुझ में मुझसे खो गए हाँ मुझसे खो गए हो तुम तेरी यादों में हाँ तेरी यादों में मैं गुम हंसते मुझ पे दिन मेरे राते ही है जो करती है चुगलियां मुझ में मेरा प्यार प्यार तुझ में मेरा यार यार मुझ में मेरा प्यार प्यार तुझ में
तेरे नाल अखियां लगियां के ऐसीयां सच्चियां मोहब्बतां पक्कियां के मेरे पीछे इश्क पया ऐ दिल मेरा दिल की गया
जागे मैंने नींदों पे पहरा है तेरा रात काटे तारे गिनते हुए सारे चांद में चेहरा है तेरा रातों की सजा हो सुबह का नशा हो तू
ਖੂਬਸੂਰਤ ਲਹਿਰਾਂ ਪਟ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਕ
ਦਿਲ ਨਾਲ ਦਿਲ ਮਿਲੇ ਤਾਈਓ ਗੱਲ
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ
ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਔਰ ਗੁੱਡ ਮਾਰਨਿੰਗ। ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜ ਚੁੱਕੇ ਨੇ ਸਿਡਨੀ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਸਵੇਰ ਤੋਂ ਇਸ ਮਨ ਪਾਉਂਦੇ ਪ੍ਰੋਗਰਾਮ ਦੀ ਮੁਖਾਲਫਤ ਕਰ ਰਹੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।
ਮੁਖਾਲਫਤ ਭਾਜੀ ਤੁਹਾਡਾ ਉਰਦੂ ਫੇਰ ਫੇਲ ਹੋਣ ਲੱਗ ਗਿਆ।
ਇਹ ਵੈਸੇ ਤੁਹਾਡੇ ਨਾਲ ਵੀ ਕੜਾ ਇਹ ਘਟਨਾ ਵਾਪਰੀ ਸੀ ਜਦੋਂ ਆਪਣੇ,
ਹਾਂਜੀ ਹਾਂਜੀ,
ਉਹ ਕਹਾਣੀ ਤੁਸੀਂ ਬਾਅਦ ਚ ਸੁਣਾ ਵੀ ਸਕਦੇ ਆ ਪਟਿਆਲੇ ਵਾਲੇ, ਜਿੱਥੇ ਪਟਿਆਲੇ ਵਿੱਚ ਘਟਨਾ ਵਾਪਰੀ ਸੀ ਕਿ ਜਿੱਥੇ ਵੀ ਅਮਨਦੀਪ ਜਾਂਦੇ ਆ ਉਹਦੀ ਪੂਰੀ ਮੁਖਾਲਫਤ ਹੁੰਦੀ ਆ, ਤਾੜੀਆਂ ਵੱਜਦੀਆਂ, ਬੰਦੇ ਇਕੱਠੇ ਹੋ ਜਾਂਦੇ ਆ, ਐਨ ਡਟ ਕੇ ਮੁਖਾਲਫਤ ਕਰਦੇ ਆ, ਤੇ ਬਹੁਤ ਚੰਗਾ ਉਸ ਵੇਲੇ ਲੱਗਦਾ। ਸਰਬਜੀਤ ਸਿੰਘ ਉਹ ਇਹ ਗੱਲ ਸੁਣਾਉਂਦੇ ਸੀ ਇੱਕ ਵਾਰੀ ਕਿ ਨਵਾਂ ਨਵਾਂ ਉਹਨਾਂ ਨੇ ਉਰਦੂ ਸਿੱਖਿਆ ਸੀ ਤੇ ਪਲਟ ਬਾਰ ਅਸਲ ਚ ਕਰ ਗਏ, ਉਹ
ਪੁੱਠਾ ਦੱਸ ਗਏ ਮੁਖਾਲਫਤ ਦੱਸ ਗਏ। ਤੇ ਤੁਸੀਂ ਇੱਕ ਵਾਰੀ ਤਸ਼ੱਦਦ ਵੀ ਕਰਵਾਈ ਸੀ।
ਹਾਂਜੀ ਅਸੀਂ ਵੀ ਇੱਕ ਵਾਰੀ ਜੇ ਨਵੀਂ ਨਵੀਂ ਚੀਜ਼ ਸਿੱਖੀ ਹੋਵੇ, ਜਿਹੜੀ ਚੀਜ਼ ਆਉਂਦੀ ਨਾ ਹੋਵੇ ਅਮਨਦੀਪ, ਉਹ ਚ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ, ਕੋਈ ਇਹ ਕੋਈ ਦੂਜੀ ਬਹੁਤ ਵੱਡੀ ਗੱਲ ਨਹੀਂ ਹੈ।
ਸੋ
ਸਾਰੇ ਵੈਸੇ ਸਰੋਤਿਆਂ ਦਾ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਇਹਦੀ ਵਡਿਆਈ ਵੀ ਕਰਦੇ ਆ, ਕਈ ਵਾਰੀ ਤਾਂ ਬਹੁਤ ਚੰਗੇ ਚੰਗੇ ਕਮੈਂਟਸ ਵੀ ਦਿੰਦੇ ਆ ਤੇ ਕਈ ਵਾਰੀ ਬਹੁਤ ਚੰਗੀ ਸਲਾਹ ਵੀ ਦਿੰਦੇ ਆ, ਤੇ ਉਹਨਾਂ ਦੀ ਸਲਾਹ ਸਿਰ ਮੱਥੇ ਤੇ ਅਸੀਂ ਪ੍ਰਵਾਨ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਚੰਗਾ ਬਣਾਉਣ ਦੀ ਪੂਰੀ ਕੋਸ਼ਿਸ਼ ਸਾਡੀ ਰਹਿੰਦੀ ਹੈ ਬੰਦੀ।
ਜੀ ਭਾਜੀ ਕੁਲਵੀਰ ਸੰਧੂ ਕੈਨੇਡਾ ਤੋਂ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਸਾਡੇ ਸਪੌਂਸਰ ਨੇ ਪ੍ਰੋਗਰਾਮ ਦੇ, ਇਸਦੇ ਉਹ ਵੀ ਸਾਨੂੰ ਸੁਣ ਰਹੇ ਨੇ ਤੇ ਚਾਲ ਸਾਹਿਬ ਦੀਆਂ ਵੀ ਖਬਰਾਂ ਉਹਨਾਂ ਨੇ ਸੁਣੀਆਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਗਤਾਰ ਜੌਲ ਬਾਈ ਜੀ ਵੀ ਆ ਗਏ ਨੇ ਮਨੀਲਾ ਵਾਲੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਾਡੀ ਬੈਂਸ ਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਧੁੱਪ ਖਿੜੀ ਹੋਈ ਹੈ ਕਹਿੰਦੇ। ਪਾਲਾ ਬੈਂਸ ਹੁਣਾਂ ਨੇ ਭਾਜੀ ਕੋਬਰ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਤੀ ਆ ਤੇ ਉਹਨਾਂ ਨੇ ਦੋ ਫੋਟੋਆਂ ਭੇਜੀਆਂ ਨੇ, ਉਹ ਮੈਂ ਸ਼ੇਅਰ ਕਰਤੀਆਂ। ਬਾਗੋਂ ਮੇਂ ਬਹਾਰ ਹੈ, ਬਾਗ ਨਾ ਜਿਹੜੇ ਆੜੂਆਂ ਦੇ ਪੀਚੀਜ਼ ਦੇ ਫੁੱਲਾਂ ਨਾਲ ਭਰੇ ਪਏ ਨੇ, ਕਿਆ ਬਾਤ। ਦੇਖਣ ਵਾਲੀਆਂ ਫੋਟੋਆਂ ਜ਼ਰੂਰ ਤੁਸੀਂ ਆਪਣੇ ਫੋਨ 'ਤੇ ਦੇਖੋ ਲਾਈਵ ਬਲੌਗ ਦੇ ਵਿੱਚ, ਸਟੂਡੀਓ ਐਕਟੀਵਿਟੀ ਦੇ ਵਿੱਚ। ਅਤੇ ਥੱਲੇ ਕਮੈਂਟ ਉਹਨਾਂ ਨੇ ਪਤਾ ਕੀ ਪਾਇਆ, ਭਾਜੀ ਸਾਡੇ ਵੀ ਡਾਲਰ ਲੱਗਣੇ ਸ਼ੁਰੂ ਹੋ ਗਏ ਜੀ।
ਠੀਕ ਹੈ, ਵੈਸੇ ਇਹ ਕਮੈਂਟ ਕਾਫੀ ਹੱਦ ਤੱਕ ਠੀਕ ਆ, ਬਹੁਤ ਹੱਦ ਤੱਕ ਠੀਕ ਆ। ਜਦੋਂ ਤੁਹਾਡੀ ਫਸਲ ਵਧੀਆ ਹੁੰਦੀ ਆ, ਤੁਹਾਡੇ ਬੂਟਿਆਂ ਨੂੰ ਸੰਤਰੇ ਲੱਗਦੇ ਆ, ਖਰਬੂਜੇ ਲੱਗਦੇ ਆ ਵੇਲਾਂ ਨੂੰ, ਤੇ ਟਮਾਟਰ ਲੱਗਦੇ ਆ ਛੋਟੇ ਛੋਟੇ ਪੌਦਿਆਂ ਨੂੰ, ਉਹਦੇ ਵਿੱਚੋਂ ਆਮਦਨ ਉਤਪੰਨ ਹੁੰਦੀ ਆ, ਤੇ ਉਸ ਵੇਲੇ ਤੁਸੀਂ ਵੈਲਿਊ ਐਡਿੰਗ ਕਰਦੇ ਆ ਤੇ ਬਾਜ਼ਾਰ ਵਿੱਚ ਲੈ ਕੇ ਜਾਂਦੇ ਆ ਜਾਂ ਰੀਟੇਲ ਵਿੱਚ ਉਹਨੂੰ ਵੇਚਦੇ ਆ, ਪੈਸਾ ਆਉਂਦਾ ਆ, ਪੈਸੇ ਦੇ ਨਾਲ ਫਿਰ ਅਮਨਦੀਪ ਰੁਤਬਾ ਵੀ ਬਣਦਾ, ਖੁਸ਼ਹਾਲੀ ਵੀ ਆਉਂਦੀ ਆ, ਚੰਗਾ ਵੀ ਲੱਗਦਾ, ਪਰ ਉਨਾ ਕੇ ਹੋਣਾ ਚਾਹੀਦਾ ਰੀਜ਼ਨੇਬਲ। ਜਿਸ ਵੇਲੇ ਜ਼ਿਆਦਾ ਆ ਜਾਂਦਾ ਫਿਰ ਉਹ ਟ੍ਰਬਲ ਵੀ ਕ੍ਰੀਏਟ ਕਰਦਾ, ਰਾਤ ਦੀਆਂ ਨੀਂਦਾਂ ਵੀ ਖਰਾਬ ਕਰਦਾ ਹੈ ਕਿ ਮੇਰੇ ਕੋਲ ਇੰਨਾ ਪੈਸਾ ਆ ਗਿਆ ਹੈ, ਮੈਂ ਇਹਨੂੰ ਕਿੱਦਾਂ ਖਰਚਣਾ ਆ, ਮੇਰੇ ਮੁੰਡਾ ਨਾ ਖਰਾਬ ਕਿਤੇ ਕਰ ਦੇਵੇ, ਮੇਰੇ ਨਿਆਣੇ ਨੇ ਇਹਨੂੰ ਖਰਾਬ ਕਰ ਦੇਣ, ਬੜੀ ਬੜੀ ਮੁਸ਼ਕਲ ਦੇ ਨਾਲ ਇਹਨੂੰ ਕਮਾਇਆ ਆ, ਤੇ ਜੇ ਹੁਣ ਕਮਾਈ ਲਿਆ ਹੈ ਫਿਰ ਇਹਨੂੰ ਖਰਚਣਾ ਵੀ ਚਾਹੀਦਾ, ਇੱਧਰ ਉੱਧਰ ਘੁੰਮ ਕੇ ਘੁੰਮ ਫਿਰ ਕੇ ਦੇਖ ਵੀ ਲੈਣਾ ਚਾਹੀਦਾ, ਚੀਜ਼ਾਂ ਵੀ ਖਾ ਲੈਣੀਆਂ ਚਾਹੀਦੀਆਂ। ਹੁਣ ਫਿਰ ਤਾਂ ਜਿਹੜੇ ਪਜਾਮਿਆਂ ਤੋਂ ਉੱਪਰ ਜਾਂਦੀਆਂ ਫਿਰ ਚੀਜ਼ਾਂ ਖਾ ਵੀ ਨਹੀਂ ਹੁੰਦੀਆਂ ਜਿੱਦਾਂ ਹੁਣ।
ਆਹੋ ਫਿਰ ਤਾਂ ਡਾਕਟਰਾਂ ਨੇ ਵੀ ਬੰਦ ਕਰਾ ਦੇਣਾ ਫਿਰ ਤੇ। ਖੈਰ ਉੱਧਰ ਸਾਡੇ ਹੋਰ ਖੇਤੀਬਾੜੀ ਵਾਲੇ ਐਕਸਪਰਟ ਨਰਿੰਦਰ ਜੌਲ ਜੀ ਵੀ ਜੁੜੇ ਨੇ ਰਿਵਰਲੈਂਡ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਚੱਲ ਰਿਹਾ ਜੀ, ਸਾਰਿਆਂ ਦਾ ਦਿਨ ਬਹੁਤ ਵਧੀਆ ਜਾਵੇ ਜੀ। ਬਹੁਤ ਬਹੁਤ ਧੰਨਵਾਦ ਅਸੀਸ ਦੇਣ ਦੇ ਲਈ। ਅਤੇ ਅੰਮ੍ਰਿਤਪਾਲ ਜੀ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸ਼ੈਪਟਨ ਵਾਲੇ, ਕੀ ਹਾਲ ਚਾਲ ਹੈ ਸ਼ੈਪਟਨ ਦੀ ਗੱਲ ਕਰਦੇ ਹਾਂ, ਤੁਹਾਡੇ ਥੋੜ੍ਹੇ ਸਾੜ ਸਤੀ ਚੱਲ ਰਹੀ ਆ। ਅਤੇ ਸੁਖਪ੍ਰੀਤ ਸਿੱਧੂ ਕਾਫੀ ਦੇਰ ਬਾਅਦ ਆਏ ਨੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਸੋਹਣੀ ਤਸਵੀਰ ਇੱਕ ਭੇਜੀ ਹੱਟ ਰਿਵਰ ਵਲਿੰਗਟਨ ਨਿਊਜ਼ੀਲੈਂਡ ਤੋਂ, ਤੇ ਉਹਨਾਂ ਨੇ ਵੀ ਕਹਿੰਦੇ ਕਿ ਸੋਹਣਾ ਵਿਚਾਰ ਸੀ ਜੀ ਅੱਜ ਅਫਗਾਨ ਤਾਲਿਬਾਨ ਬਾਰੇ ਤੁਸੀਂ ਬਹੁਤ ਸਹੀ ਗੱਲਾਂ ਕੀਤੀਆਂ, ਅਕਸਰ ਦੁਸ਼ਮਣ ਨੂੰ ਨਿੰਦਿਆ ਹੀ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ, ਔਰ ਉਸ ਦੇ ਵਿੱਚੋਂ ਅਸੀਂ ਦੇਖਣਾ ਕਿ ਸਹੀ ਕੀ ਹੈ ਤੇ ਗਲਤ ਕੀ ਆ। ਹਰਨੇਕ ਸਿੰਘ ਹੁਣੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੈਂਡ ਮੀ ਦ ਲਿੰਕ ਆਈ ਵਿਲ ਬੁੱਕ। ਹਾਂਜੀ ਮੈਂ ਤੁਹਾਨੂੰ ਭੇਜਦਾ ਉਹ ਟੀਕੇ ਦੇ ਬਾਰੇ। ਜਗਦੀਪ ਗਿੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਅਮਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਹਰਮਿਲਾਪ ਸਿੰਘ ਵੀ ਸਤਿ ਸ਼੍ਰੀ ਅਕਾਲ ਕਹਿ ਰਿਹਾ ਸਾਰਿਆਂ ਨੂੰ। ਠੀਕ ਹੈ, ਸਤਿ ਸ਼੍ਰੀ ਅਕਾਲ ਹਰਮਿਲਾਪ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਸਾਡੇ ਪਿਆਰੇ ਮਿੱਤਰ ਸਰ ਮੁਹੱਬਤ ਜੀ, ਉਹਨਾਂ ਦੀ ਭਾਅ ਜੀ ਇੱਕ ਹੋਰ ਸਮੱਸਿਆ ਆਈ ਪਈ ਆ, ਆਪਾਂ ਸ਼ੇਅਰ ਕਰ ਲਈਏ ਤੁਹਾਡੇ ਨਾਲ ਸਾਰਿਆਂ ਨਾਲ।
ਬਿਲਕੁਲ,
ਉਹ ਅਸਲ ਦੇ ਵਿੱਚ ਪਹਿਲਾਂ ਮੈਲਬਨ ਰਹੇ ਨੇ ਕਾਫੀ ਦੇਰ, ਮੈਲਬਨ ਉਹਨਾਂ ਨੇ ਜਦੋਂ ਦੇ ਆਪਣੀ ਸਟੂਡੈਂਟ ਲਾਈਫ ਸ਼ੁਰੂ ਕਰਕੇ ਫਿਰ ਬਿਜ਼ਨਸ ਲਾਈਫ 'ਚ ਆਏ, ਗ੍ਰਿਸਤ ਦੇ ਵਿੱਚ ਆਏ, ਅਤੇ ਮੈਲਬਨ ਹੀ ਉਹਨਾਂ ਨੇ ਚੁਣਿਆ। ਪਰ ਹੁਣ ਉਹ ਚਾਹੁੰਦੇ ਸੀਗੇ ਵੀ ਥੋੜ੍ਹਾ ਰੀਜਨਲ ਇਲਾਕੇ 'ਚ ਜਾਇਆ ਜਾਵੇ, ਅਤੇ ਉਹਨਾਂ ਨੇ ਨਾ ਸ਼ੈਪਟਨ ਚੁਣ ਲਿਆ 6 ਮਹੀਨੇ ਪਹਿਲਾਂ, ਅਤੇ ਉੱਥੋਂ ਜਾ ਉੱਥੇ ਘਰ ਲੈ ਲਿਆ, ਥਾਂ ਲੈ ਲਿਆ, ਅਤੇ ਉਹਦੀ ਡਿਵੈਲਪਮੈਂਟ ਚੱਲੀ, ਅਤੇ ਹੁਣ ਮੂਵ ਹੋਏ ਸੀ ਵਿਚਾਰੇ, ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਜਦ ਦੇ ਸ਼ੈਪਟਨ ਮੂਵ ਹੋਏ ਆ, ਸ਼ੈਪਟਨ ਪੂਰੀ ਚਰਚਾ ਵਿੱਚ ਹੈ ਨੈਸ਼ਨਲ ਮੀਡੀਆ 'ਤੇ, ਅਤੇ ਉੱਤੇ ਹੁਣ ਕੇਸ ਨਿਕਲ ਰਹੇ ਨੇ, ਲੋਕਡਾਊਨ ਲੱਗ ਗਿਆ, ਮਿਲਟਰੀ ਵੀ ਗਈ ਹੋਈ ਹੈ, ਅਤੇ ਪਰਸੋਂ ਮੈਨੂੰ ਤਸਵੀਰ ਵੀ ਭੇਜੀ ਸ਼ੈਪਟਨ ਵਾਲੇ ਆਪਣੇ ਕਰਨਵੀਰ ਬਾਈ ਨੇ ਕਿ ਸਾਡੇ ਤਾਂ ਜੀ ਮਿਲਟਰੀ ਗਰੋਸਰੀ ਵੰਡਦੀ ਫਿਰਦੀ ਆ। ਮੈਂ ਕਿਹਾ ਭਾਈ ਤੁਹਾਡੀ ਚੜ੍ਹਾਈਆਂ ਆ, ਜਿੱਥੇ ਫੌਜਾਂ ਤੁਹਾਨੂੰ ਖਾਣਾ ਦਾਣਾ ਵੰਡ ਰਹੀਆਂ, ਤੁਹਾਨੂੰ ਸ਼ੋਪਿੰਗ ਰਿਹਾ, ਹੋਰ ਤੁਹਾਨੂੰ ਕੀ ਚਾਹੀਦਾ, ਤੋਂ ਵਧੀਆ ਫੈਸਿਲਿਟੀਆਂ ਹੋਰ ਕੀ ਚਾਹੀਦੀਆਂ, ਹੈ ਨਾ? ਕਿ ਫੌਜ ਉੱਦਾਂ ਤਾਂ ਦੇਸ਼ਾਂ 'ਚ ਰੱਖੀ ਹੁੰਦੀ ਆ ਲੜਨ ਲੁੜਨ ਲਈ, ਵੀ ਤੁਹਾਡੇ ਲਈ ਦੇਖ ਲਓ ਸ਼ੈਪਟਨ ਦੇ ਵਿੱਚ ਤੁਹਾਨੂੰ ਗਰੋਸਰੀ ਕਰਨ ਦੇ ਲਈ ਫੌਜ ਭੇਜੀ ਪਈ ਆ। ਭਾਅ ਜੀ ਇੱਦਾਂ ਦੀ ਫੈਸਿਲਿਟੀ ਕਿਤੇ ਮਿਲਣੀ ਆ ਦੁਨੀਆਂ 'ਚ, ਦੱਸੋ, ਹੈ ਨਾ? ਇਹ ਵੰਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਆ। ਤੇ ਬਹੁਤ ਸਾਰੇ ਸੱਜਣ ਸ਼ੈਪਟਨ ਮੂਵ ਹੋ ਰਹੇ ਨੇ, ਅਤੇ ਸਰ ਮਾਬਾ ਜੀ ਕੋਈ ਗੱਲ ਨਹੀਂ, ਇਹ ਟੀਦਿੰਗ ਪ੍ਰੋਬਲਮਸ ਆ, ਹੋ ਜਾਣਾ ਅਤੇ ਠੀਕ ਹੋ ਜਾਣਾ। ਲੋਕਡਾਊਨ ਲਾਇਆ ਆ ਤਾਂ ਕਿ ਹੋਰ ਲੋਕ ਨਾ ਆਉਣ ਸ਼ੈਪਟਨ ਨੂੰ, ਤੁਹਾਡੇ ਮਗਰ ਹੋਰ ਬਹੁਤ ਜਾ ਰਹੇ ਨੇ। ਸੋ ਬੈਸਟ ਆਫ ਲੱਕ ਨਵੇਂ ਥਾਂ ਦੇ ਲਈ, ਨਵੇਂ ਘਰ ਦੇ ਲਈ, ਅਤੇ ਸ਼ੈਪਟਨ ਵਾਲਿਓ ਸਰ ਮਾਬਾ ਜੀ ਤੁਹਾਡੇ ਹੁਣ ਗ੍ਰਾਈ ਬਣ ਗਏ ਨੇ, ਅਤੇ ਖਿਆਲ ਰੱਖਿਓ ਇਹਨਾਂ ਦਾ। ਮਨਿੰਦਰ ਜੀ ਕੀ ਹਾਲ ਚਾਲ ਹੈ ਪਿਆਰਿਓ, ਬ੍ਰਿਸਬਨ ਵਾਲਿਓ, ਠੀਕ ਠਾਕ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ, ਲਾਸਟ ਤੁਸੀਂ 14 ਫਰਵਰੀ ਨੂੰ ਆਏ ਸੀ, ਦੇਖ ਲਓ ਫਿਰ ਕਿੰਨਾ ਟਾਈਮ ਹੋ ਗਿਆ ਹੁਣ, ਅਤੇ ਉਮੀਦ ਰੱਖਦੇ ਹਾਂ ਤੁਸੀਂ ਸਾਰੇ ਰਾਜ਼ੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ। ਸੋ ਅਮਰੀਕ ਭਾਅ ਜੀ, ਟੀਕੇ ਜਿਹੜੇ ਲੱਗ ਰਹੇ ਨੇ ਨਾ, ਉਹਦੇ ਵਿੱਚ ਸਪੀਡ ਕਾਫੀ ਬੰਨੀ ਹੋਈ ਆ, ਅਤੇ ਚਾਲ ਸਾਹਿਬ ਨੇ ਖਬਰ ਦਿੱਤੀ ਸੀ ਕਿ ਤਕਰੀਬਨ 1 ਲੱਖ ਜਿਹੜਾ ਡੋਜ਼ ਹੈ ਉਹ ਪਿਆ ਆ, ਜਿਹੜਾ ਪਰਸੋਂ ਨੂੰ ਐਕਸਪਾਇਰ ਹੋ ਜਾਣਾ ਆ, ਅਤੇ ਐਜੂਕੇਸ਼ਨ ਪਾਲਿਸੀ ਵੀ ਆ ਗਈ। ਪਹਿਲਾਂ ਇਹ ਦੱਸੋ ਤੁਹਾਡੇ ਦੋਨੋਂ ਲੱਗ ਗਿਆ ਟੀਕੇ ਜਾਂ ਨਹੀਂ?
ਅਮਨਦੀਪ, ਇੱਕ ਟੀਕਾ ਲੱਗਿਆ 2 ਵੀਕ ਪਹਿਲਾਂ ਫਾਈਜ਼ਰ ਦਾ, ਅਤੇ ਦੂਜਾ 2 ਵੀਕ ਬਾਅਦ ਲੱਗਣਾ। ਖਬਰ ਤਾਂ ਇਹ ਆ ਰਹੀ ਹੈ ਕਿ ਟੀਕੇ ਕਾਫੀ ਡਾਕਟਰਾਂ ਦੇ ਕੋਲ ਵੀ, ਜਿਹੜੇ GPs ਆ ਉਹਨਾਂ ਦੇ ਕੋਲ ਵੀ ਉਪਲਬਧ ਆ, ਇਹ ਹੋਰ ਜਿਹੜੀਆਂ ਟੀਕੇ ਲਾਉਣ ਦੀਆਂ ਹੱਬਸ ਆ ਉਹਨਾਂ ਕੋਲ ਵੀ ਕਾਫੀ ਟੀਕੇ ਉਪਲਬਧ ਆ। ਪਰ ਐਸਟ੍ਰਾਜ਼ੇਨਿਕਾ ਟੀਕਾ ਮੇਰੇ ਖਿਆਲ ਦੇ ਵਿੱਚ ਥੋੜਾ ਸਰਪਲਸ ਹੋਊਗਾ, ਜਿਹਦੀ ਕਿ ਡੇਟ ਐਕਸਪਾਇਰੀ ਆ ਗਈ ਹੋਊਗੀ। ਅੱਛਾ, ਫਾਈਜ਼ਰ ਦੇ ਵੈਸੇ ਲਵਾ ਲੈਣੇ ਚਾਹੀਦੇ ਆ, ਕਿਉਂ ਫਾਈਜ਼ਰ ਇੱਕ ਵਾਰ ਪਿਛਲੇ 3-4 ਦਿਨ ਪਹਿਲਾਂ ਇਹਦੀ ਦਰਜਾਬੰਦੀ ਹੋ ਰਹੀ ਸੀ ਟੀਕਿਆਂ ਦੀ, ਕਿ ਸਭ ਤੋਂ ਵਧੀਆ ਟੀਕਾ ਕਿਹੜਾ। ਉਹਦੇ ਵਿੱਚ ਜਿਹੜਾ ਐਸਟ੍ਰਾਜ਼ੇਨਿਕਾ ਸੀਗਾ ਇਹ 5ਵੇਂ ਨੰਬਰ 'ਤੇ ਸੀ, ਫਾਈਜ਼ਰ ਨੰਬਰ 1 ਤੇ ਸੀ। ਬਾਕੀ ਜਿਹੜੇ ਇੰਡੀਅਨ 4-5 ਟੀਕੇ ਜਿਹੜੇ ਲੋਕਲੀ ਇੰਡੀਆ ਦੇ ਵਿੱਚ ਬਣੇ ਉਹਨਾਂ ਦੀ ਵੀ ਕਾਫੀ ਅੱਛੀ ਰੇਟਿੰਗ ਦਿੱਤੀ ਗਈ ਉਹਦੇ ਵਿੱਚ। ਚਲੋ ਟੀਕਾ ਤਾਂ ਕੋਈ ਵੀ ਹੋਵੇ, ਵੈਸੇ ਸਰਕਾਰ ਕਹਿ ਰਹੀ ਹੈ ਟੀਕਾ ਲਵਾ ਲੈਣਾ ਚਾਹੀਦਾ, ਉਹਦੇ ਵਿੱਚ ਤੁਹਾਡੀ ਜਿਹੜੇ ਇਮਿਊਨ ਸਿਸਟਮ ਕਾਫੀ ਸਟਰੋਂਗ ਹੋ ਜਾਂਦਾ ਆ, ਅਤੇ ਬਿਮਾਰੀ ਤੁਹਾਨੂੰ ਪਾਸ ਔਨ ਤੁਸੀਂ ਨਹੀਂ ਕਰ ਸਕਦੇ, ਜਾਂ ਤੁਹਾਨੂੰ ਉਹ ਕੋਈ ਦੂਜਾ ਬੰਦਾ ਪਾਸ ਔਨ ਜਲਦੀ ਨਹੀਂ ਕਰ ਸਕਦਾ, ਕਿਉਂਕਿ ਫਿਰ ਰਜਿਸਟੈਂਸ ਤੁਹਾਡੀ ਬਾਡੀ ਵਿੱਚ ਜ਼ਿਆਦਾ ਵਧੀਆ ਹੋ ਜਾਂਦੀ ਆ। ਟੀਕੇ ਜਲਦੀ ਤੋਂ ਜਲਦੀ ਲਵਾਉਣੇ ਚਾਹੀਦੇ ਆ, ਤਾਂ ਕਿ ਨੋਰਮਲ ਜਿਹੜੀ ਰੂਟੀਨ ਦੀ ਜ਼ਿੰਦਗੀ ਸਾਡੀ ਉਹ ਬਹਾਲ ਹੋਵੇ। ਹੁਣ ਤਾਂ ਜਿਹੜੀ ਨਿਊ ਸਾਊਥ ਵੇਲ ਦੀ ਸਰਕਾਰ ਹੈ, ਇਹਨੇ ਕਿਹਾ ਕਿ ਸਰਕਾਰ ਜਿਹੜੇ ਸਕੂਲ ਆ 25 ਅਕਤੂਬਰ ਤੋਂ ਖੋਲ੍ਹ ਜਾਣੇ ਆ। ਪਹਿਲੇ 4 ਵੀਕ ਜਿਹੜੇ ਟਰਮ 4 ਦੇ ਉਹ ਸਕੂਲ ਸ਼ਾਇਦ ਔਨਲਾਈਨ ਹੀ ਰਹੂਗੇ, ਉਹ ਤੋਂ ਬਾਅਦ ਫਿਰ 25 ਅਕਤੂਬਰ ਤੋਂ ਸਟੇਜ ਵਾਈਜ਼ ਕਲਾਸਾਂ ਜਿਹੜੀਆਂ ਉਹ ਸ਼ੁਰੂ ਕਰਨਗੇ। ਲੇਕਿਨ ਮੇਰੇ ਖਿਆਲ ਦੇ ਵਿੱਚ ਰੀਜਨਲ ਇਲਾਕਿਆਂ ਦੇ ਜਿਹੜੇ ਸਕੂਲ ਆ ਉਹ ਪਹਿਲਾਂ ਵੀ ਖੁੱਲ੍ਹ ਸਕਦੇ ਆ, ਕਿਉਂਕਿ ਰੀਜਨਲ ਇਲਾਕਿਆਂ ਵਿੱਚ ਜਿਹੜਾ ਇਹਦਾ ਓਵਰਵੈਲਮਿੰਗ ਇੰਪੈਕਟ ਨਹੀਂ ਆ, ਘੱਟ ਇੰਪੈਕਟ ਆ, ਅਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਰੀਜਨਲ ਇਲਾਕੇ ਆ ਉਹਨਾਂ ਵਿੱਚ ਇਹ ਸਕੂਲ ਜਲਦੀ ਵੀ ਖੁੱਲ੍ਹ ਸਕਦੇ। ਹੋ ਸਕਦਾ ਸਿਚੁਏਸ਼ਨ ਬਹੁਤ ਜ਼ਿਆਦਾ ਰਫ਼ਤਾਰ ਦੇ ਨਾਲ ਸੁਧਰੇ, ਤੇ ਸਕੂਲ ਪਹਿਲਾਂ ਖੋਲੇ ਜਾ ਸਕਦੇ ਆ ਜੀ ਅਮਨਦੀਪ। ਤੇ ਐਚ ਐਸ ਸੀ ਨੂੰ ਪੋਸਟਪੋਨ ਕਰਕੇ ਥੋੜਾ ਨਵੰਬਰ ਦੇ ਵਿੱਚ ਐਕਸਟੈਂਡ ਕੀਤਾ ਗਿਆ, ਇੱਕ ਮਹੀਨਾ ਲੇਟ ਐਚ ਐਸ ਸੀ ਹੋਊਗੀ ਤੇ ਰਿਜ਼ਲਟ ਜਿਹੜੇ ਐਚ ਐਸ ਸੀ ਦੇ ਉਹ ਜਨਵਰੀ ਦੇ ਵਿੱਚ ਆਉਣਗੇ। ਵੈਸੇ ਇਹ 15 ਜਾਂ 16 ਦਸੰਬਰ ਦੇ ਕਰੀਬ ਆਉਂਦੇ ਹੁੰਦੇ ਆ।
ਭਾਜੀ ਇੱਕ ਨਾ ਟੀਕੇ ਦੇ ਬਾਰੇ ਗੱਲ ਹੈ ਭਈ, ਵੈਸੇ ਤਾਂ ਕੋਈ ਕੰਪਲਸਰੀ ਨਹੀਂ ਹੈਗਾ ਟੀਕਾ ਲਾਉਣਾ, ਤੁਸੀਂ ਫੋਰਸ ਨਹੀਂ ਕਰ ਸਕਦੇ, ਪਰ ਜਿਸ ਤਰ੍ਹਾਂ ਹੁਣ ਕੁਈਨਜ਼ਲੈਂਡ ਹੈ ਉਹਨੇ ਇਹ ਕਹਿਤਾ ਵੀ ਜਿਹੜਾ ਵਰਕਰ ਕੋਈ ਆਇਆ ਉਹਨੂੰ ਘੱਟੋ ਘੱਟ ਇੱਕ ਟੀਕਾ ਜਿਹੜਾ ਮਸਟ ਹੋਣਾ ਚਾਹੀਦਾ ਹੈ ਜੇ ਉਹਨੇ ਆਉਣਾ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਪਿਛਲੇ ਸਾਲ ਦੀ ਇਹ ਗੱਲ ਕਰ ਰਹੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਏਅਰਲਾਈਨਸ, ਪਬਲਿਕ ਪਲੇਸ, ਈਵਨ ਸਰਕਾਰਾਂ ਵੀ ਇਹ ਕਰ ਦੇਣਗੀਆਂ, ਕੰਪਲਸਰੀ ਕਰ ਦੇਣਗੀਆਂ। ਸੋ ਇਹ ਲਵਾਉਣਾ ਹੀ ਪੈਣਾ ਆ। ਅਤੇ ਮੈਂ ਖੁਦ ਲਵਾਇਆ ਟੀਕਾ, ਅਸੀਂ ਸਾਰਿਆਂ ਲਵਾਇਆ, ਕੋਈ ਐਡੀ ਪ੍ਰੋਬਲਮ ਨਹੀਂ ਹੈ। ਪਰ ਜੇ ਤੁਸੀਂ ਅੰਨੇ ਵਾਹ ਇੱਕ ਦੂਜੇ ਮਤਲਬ ਉਲਟ ਜਾਈ ਜਾਣਾ, ਨਹੀਂ ਅਸੀਂ ਲਵਾਉਣਾ ਹੀ ਨਹੀਂ, ਅਸੀਂ ਲਵਾਉਣਾ ਹੀ ਨਹੀਂ ਹੈਗਾ, ਅਤੇ ਦੇਖੋ ਬੰਦਾ ਛੋਟੀ ਛੋਟੀ ਗੱਲ 'ਤੇ ਨਾ ਨੈਰੇਟਿਵ 'ਚ ਫਸ ਜਾਂਦਾ, ਕਿਸੇ ਦੀ ਕਹਾਣੀ ਦੇ ਵਿੱਚ ਨਾ ਫਸ ਜਾਂਦਾ ਆ। ਜੇ ਥੋੜ੍ਹਾ ਦਿਮਾਗ ਨਾਲ ਸੋਚਿਆ, ਜੇ ਜਿਹੜਾ ਅਸੀਂ ਰੋਜ਼ ਖਾਂਦੇ ਹਾਂ, ਕਈ ਵਾਰੀ ਅਸੀਂ ਖੇ ਸਵਾਹ ਇੰਨਾ ਖਾ ਲਈਦਾ ਜਿਹੜਾ ਟੀਕੇ ਨਾਲ ਵੀ ਭੈੜਾ ਹੁੰਦਾ ਔਰ ਬੜੇ ਗਲਤ ਉਹਦੇ ਪ੍ਰਭਾਵ ਸਾਡੇ ਸਰੀਰ 'ਤੇ, ਉਹ ਅਸੀਂ ਖਾਈ ਜਾਣੇ ਹਾਂ। ਅਸੀਂ ਰੇਹੜੀਆਂ 'ਤੇ ਖੜ੍ਹ ਕੇ ਚਾਟ ਖਾਣੇ ਬੜੇ ਮਤਲਬ ਅਨਹਾਈਜੀਨਿਕ ਤਰੀਕੇ ਨਾਲ, ਉਹ ਬੜਾ ਵਧੀਆ ਸਾਨੂੰ ਲੱਗਦਾ ਹੈ। ਪਰ ਜੇ ਅਸੀਂ ਟੀਕਾ ਲਵਾਉਣਾ ਜਿਹੜਾ ਕਿ ਇੱਕ ਸਿਸਟਮ ਦੇ ਵਿੱਚੋਂ ਲੰਘ ਗਿਆ, ਉਹ ਨਹੀਂ ਇਹ ਤਾਂ ਲੌਂਗ ਟਰਮ 'ਚ ਬਹੁਤ ਇਫੈਕਟ ਪੈਣੇ ਆ, ਇਹ ਤਾਂ 15 ਸਾਲ ਬਾਅਦ ਪਤਾ ਲੱਗੂਗਾ ਇਹਦਾ ਕੀ ਹੋਣਾ ਆ। ਪਰ ਅਸੀਂ ਹਰ ਰੋਜ਼ ਜਾ ਕੇ ਜਿਹੜੀ ਜੀਭ ਲਮਕਦੀ ਆ ਸਾਡੀ, ਹਾਂ, ਜੋ ਨਾ ਸੋ ਖੇ ਸਵਾਹ, ਅਸੀਂ ਖਾਣ ਦੇ ਲਈ ਬੜੇ ਤੱਤਪਰ ਰਹਿੰਦੇ ਹਾਂ, ਉੱਥੇ ਸਾਡਾ ਕੋਈ ਕੰਟਰੋਲ ਨਹੀਂ। ਸੋ ਅਗਰ ਸਾਰੇ ਨੈਸ਼ਨਲ ਹੈਲਥ ਦਾ ਮਾਮਲਾ ਆ, ਕਮਿਊਨਿਟੀ ਦਾ ਮਾਮਲਾ ਆ, ਤਾਂ ਸਾਨੂੰ ਨਾਲ ਚੱਲਣਾ ਚਾਹੀਦਾ ਆ। ਅਤੇ ਗੌਰਮੈਂਟ ਦੇਖੋ ਇੱਥੇ ਫ੍ਰੀ ਟੀਕੇ ਲਾ ਰਹੀ ਹੈ, ਇੱਕ ਟੀਕਾ ਤਕਰੀਬਨ ਫਾਈਜ਼ਰ ਦਾ ਨਾ $45 ਦਾ ਪੈ ਰਿਹਾ ਆ, ਪਲੱਸ ਜੀ ਪੀ ਦੀ ਕੋਸਟ ਜਿਹੜੀ ਹੈ $40-50, ਫਿਰ ਐਡਮਿਨਿਸਟ੍ਰੇਸ਼ਨ ਦੀ। ਸੋ ਇੱਕ ਟੀਕਾ ਐਡਮਿਨਿਸਟ੍ਰੇਟ ਕਰਨ ਨੂੰ ਤਕਰੀਬਨ $150 ਲੱਗ ਰਿਹਾ। ਸੋ 24 ਮਿਲੀਅਨ ਲੋਕ ਨੇ, ਸੋ ਤੁਸੀਂ 24 ਮਿਲੀਅਨ ਨੂੰ ਨਾ ਮਲਟੀਪਲਾਈ ਕਰ ਲਓ 150 ਨਾਲ, ਇੰਨਾ ਪੈਸਾ ਸਰਕਾਰ ਖਰਚ ਰਹੀ ਹੈ, ਮਤਲਬ ਟੈਕਸ ਪੇਅਰ ਦਾ ਹੀ ਹੈ ਵੈਸੇ ਤਾਂ ਪੈਸਾ, ਪਰ ਪੱਲਿਓਂ ਨਹੀਂ ਲੱਗ ਰਿਹਾ ਇਕੱਲੇ ਇਕੱਲੇ ਦਿਓ। ਸੋ ਸਾਨੂੰ ਇਸ ਇਹ ਤੋਂ ਇਹਦੇ ਵਿੱਚ ਪਾਰਟੀਸਪੇਟ ਕਰਕੇ ਕੈਰੀ ਔਨ ਕਰਨਾ ਚਾਹੀਦਾ। ਅਮਰੀਕ ਭਾਅ ਜੀ ਦੂਜੀ ਗੱਲ, ਇੱਧਰ ਗੁਰਵੀਰ ਸੰਧੂ ਕਹਿੰਦੇ ਨੇ ਕਿ ਸਾਡੇ ਕੁਈਨਜ਼ਲੈਂਡ ਗੌਰਮੈਂਟ ਵੀ ਮੈਸੇਜ ਕਰ ਰਹੀ ਹੈ ਕਿ ਟੀਕਾ ਲਵਾ ਲਓ, ਬੁੱਕ ਕਰਵਾਓ। ਉਹਦਾ ਕਾਰਨ ਨਾ ਇੱਕ ਇਹ ਹੈ ਕਿ ਹੁਣ ਪਿੱਛੇ ਜੇ ਮੀਟਿੰਗ ਹੋਈ ਸਟੇਟਸ ਦੀ, ਅਤੇ ਪਹਿਲਾਂ ਤਾਂ ਕਾਫੀ ਇਹ ਦਬ ਕੇ ਮਾਰ ਰਹੇ ਨੇ, ਇਹ ਦੋਨੋਂ ਸਟੇਟਸ, ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ, ਦੋਨੋਂ ਲੇਬਰ ਸਟੇਟਸ ਨੇ, ਔਰ ਇਹ ਸਾਰਿਆਂ ਤੋਂ ਪਿੱਛੇ ਨੇ, ਕਿਉਂਕਿ ਮੀਡੀਆ ਦੇ ਵਿੱਚ ਕਾਫੀ ਸ਼ੇਮ ਕੀਤਾ ਜਾ ਰਿਹਾ ਕਿ ਦੋਨੋਂ ਸਟੇਟਸ ਸਾਰਿਆਂ ਨਾਲ ਵੱਧ ਦਬ ਕੇ ਅਤੇ ਧਮਕੀਆਂ ਦਿੰਦੀਆਂ ਨੇ, ਅਤੇ ਸਾਰਿਆਂ ਨਾਲੋਂ ਪਿੱਛੇ ਆ ਟੀਕੇ ਲਾਉਣ ਦੇ ਵਿੱਚ, ਰੋਲ ਆਊਟ ਕਰਨ ਦੇ ਵਿੱਚ। ਅਤੇ ਹੁਣ ਇਹਨਾਂ ਨੂੰ ਸਾਰੀਆਂ ਸਟੇਟਾਂ ਨੂੰ ਦੱਸਤਾ ਫੈਡਰਲ ਗੌਰਮੈਂਟ ਨੇ ਕਿ ਜਦੋਂ 70% ਅਚੀਵ ਹੋ ਗਿਆ, ਉਹ ਤੋਂ ਬਾਅਦ ਜਿਹੜਾ ਲੋਕਡਾਊਨ ਲੱਗੇਗਾ ਉਸਦਾ ਸਾਰਾ ਖਰਚਾ ਸਟੇਟ ਆਪ ਚੱਕੇਗੀ, ਸੈਂਟਰ ਤੋਂ ਕੋਈ ਪੈਸਾ ਨਹੀਂ ਆਏਗਾ। ਤਾਂ ਹੁਣ ਇਹਨਾਂ ਨੂੰ ਇੱਦਾਂ ਲੱਗਦਾ ਕਿ ਪਿੱਛੇ ਰਹਿ ਗਏ ਆ, ਅਤੇ ਅਸੀਂ ਇਹ ਛੇਤੀ ਛੇਤੀ ਕਰੀਏ, ਹੁਣ ਪੈਸੇ ਤਾਂ ਸਾਨੂੰ ਬਣਨੇ ਨਹੀਂ ਹੈਗੇ ਮੁਖ ਦੇ। ਸੋ ਉਹਨਾਂ ਦੀ ਸਿਰਦਰਦੀ ਬਣ ਜਾਣੀ ਹੈ ਜਿਹੜੀ ਕਿ ਇੱਕਦਮ ਬੈਕਫਾਇਰ ਹੋ ਕੇ ਇਹਨਾਂ 'ਤੇ ਪੈਣੀ ਹੈ, ਔਰ ਸਰਕਾਰਾਂ ਡਿੱਗਣੀਆਂ ਨੇ। ਸੋ ਇਹ ਭਾਅ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ ਇਹ ਖਿਆਲ ਵੀ ਵੈਸੇ ਤਾਂ ਜਿਹੜੀ ਗੌਰਮੈਂਟ ਇੰਸਟਰਕਸ਼ਨ ਦੇ ਰਹੀ ਆ ਸੈਂਟਰਲ ਗੌਰਮੈਂਟ, ਜਿਹਨੂੰ ਅਸੀਂ ਕੈਨਬਰਾ ਦੀ ਸਰਕਾਰ ਕਹਿੰਦੇ ਹਾਂ ਆਸਟ੍ਰੇਲੀਅਨ ਭਾਸ਼ਾ ਦੇ ਵਿੱਚ, ਉਹ ਬਹੁਤ ਚੰਗਾ ਕਦਮ ਕਰ ਰਹੀ ਹੈ ਕਿ ਅਗਰ 80% ਟੀਕੇ ਲੱਗ ਜਾਂਦੇ ਆ, 90% ਟੀਕੇ ਲੱਗ ਜਾਂਦੇ ਆ, ਫਿਰ ਜਿਹੜੀ ਜ਼ਿੰਦਗੀ ਨੂੰ ਨੋਰਮਲਾਈਜ਼ ਕਰ ਦੇਣਾ ਚਾਹੀਦਾ, ਕਿਉਂਕਿ ਫਿਰ ਜਿਹੜੀ ਬਿਮਾਰੀ ਆ ਇੱਕ ਆਮ ਫਲੂ ਦੇ ਤੌਰ 'ਤੇ ਕੰਸਿਡਰ ਕੀਤੀ ਜਾਊਗੀ। ਅਤੇ ਫਿਰ ਅਗਰ ਕੋਈ ਸਟੇਟ ਗਵਰਨਮੈਂਟ ਇਹ ਲੋਕਡਾਊਨ ਨੂੰ ਇੰਪੋਜ਼ ਕਰਦੀ ਆ, ਅੰਡਰਟੇਕ ਕਰਦੀ ਆ, ਤਾਂ ਉਹਦਾ ਖਰਚਾ ਉਹਦਾ ਆਪਣਾ ਹੋਊਗਾ। ਬੜੀ ਚੰਗੀ ਗਾਈਡਲਾਈਨਸ ਜਿਹੜੀ ਸੈਂਟਰ ਸਰਕਾਰ ਦੇ ਰਹੀ ਆ। ਅਮਨਦੀਪ ਟੀਕਿਆਂ ਦੇ ਸੰਦਰਭ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਸਾਡੇ ਆਪਣੇ ਦੇਸ਼ ਵਿੱਚੋਂ ਆ ਰਹੀ ਆ, ਪੰਜਾਬ ਵਿੱਚੋਂ ਆ ਰਹੀ ਆ, ਉਹ ਵੀ ਮੈਂ ਕਰਨੀ ਚਾਹੂੰਗਾ। ਬੜੀ ਵਧੀਆ ਗੱਲ ਆ। ਮੈਂ ਆਪਣੇ ਪਿੰਡ ਫੋਨ ਕੀਤਾ, ਮੇਰੇ ਦੋਸਤ ਆ ਉਹ ਉੱਥੇ ਕਾਫੀ ਵਧੀਆ ਕੰਮ ਕਰਦੇ, ਪਿੰਡ ਦਾ ਸਾਰਾ ਉਹਨਾਂ ਨੇ ਹਿਸਾਬ ਕਿਤਾਬ ਰੱਖਿਆ ਹੁੰਦਾ। ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਸਾਡੇ ਪਿੰਡ ਦੇ ਵਿੱਚ, ਜਦੋਂ ਜਿੱਥੋਂ ਤੱਕ ਸਾਡੇ ਪਿੰਡ ਦਾ ਸਵਾਲ ਆ, ਜਿਹੜੇ ਟੀਕੇ ਆ ਉਹ ਜਿਹੜੇ ਸਰਕਾਰੀ ਹੋਸਪਿਟਲ ਹੁੰਦੇ ਆ ਪਿੰਡਾਂ ਵਿੱਚ, ਡਿਸਪੈਂਸਰੀਜ਼ ਆ, ਉਹਨਾਂ ਸਾਰੀਆਂ 'ਚ ਮੁਫ਼ਤ ਲੱਗਦੇ ਆ, ਅਤੇ ਉਹਨਾਂ ਦੀ ਕੋਈ ਉੱਥੇ ਸ਼ੋਰਟੇਜ ਨਹੀਂ ਹੈ, ਕੋਈ ਪੈਸਾ ਨਹੀਂ ਲੱਗਦਾ। ਇਹ ਵੀ ਮੈਨੂੰ ਦੱਸਣ ਉਹਨੇ ਦੱਸਿਆ ਕਿ ਜਿਹੜੀਆਂ ਡਿਸਪੈਂਸਰੀ ਹੈ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ, ਉਹ ਚ ਦਵਾਈ ਵੀ ਮਿਲਦੀ ਆ, ਉਹਨਾਂ ਚ ਡਾਕਟਰ ਵੀ ਹੈਗੇ ਆ। ਜਿਹੜਾ ਪ੍ਰਚਾਰ ਇੰਨਾ ਪ੍ਰਚਾਰ ਜਿਹੜਾ ਕੀਤਾ ਜਾਂਦਾ ਕਿ ਡਿਸਪੈਂਸਰੀਆਂ ਚ ਡਾਕਟਰ ਨੀ ਹੈ, ਨਰਸਿਸ ਨੀ ਹੈ, ਉੱਥੇ ਦਵਾਈ ਨੀ ਹੈ, ਖਾਲੀ ਪਏ ਹੁੰਦੇ ਆ, ਹੋ ਸਕਦਾ ਕਿਤੇ ਹੋਣ, ਪਰ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਜਿਹੜੀ ਹੈਲਥ ਸੇਵਾ ਆ, ਹੈਲਥ ਦੀ ਜਿਹੜੀ ਪ੍ਰੋਵੀਜ਼ਨ ਆ ਲੋਕਾਂ ਨੂੰ ਦਿੱਤੀ ਜਾਂਦੀ ਆ, ਤੇ ਮੁਫ਼ਤ ਟੀਕੇ ਉੱਥੇ ਲੱਗ ਰਹੇ ਆ, ਤੇ ਟੀਕੇ ਵੀ ਵੱਖ ਵੱਖ ਕਿਸਮ ਦੇ, ਜਿਹੜਾ ਤੁਸੀਂ ਮਰਜ਼ੀ ਆਪਣੀ ਚੁਆਇਸ ਤਰ੍ਹਾਂ ਲਵਾ ਸਕਦੇ ਆ। ਇਹ ਖਬਰਾਂ ਪੰਜਾਬ ਵਿੱਚੋਂ ਆ ਰਹੀਆਂ, ਇਹ ਖਬਰਾਂ ਪੋਜ਼ਿਟਿਵ ਆ, ਇਹ ਇੱਦਾਂ ਹੋਣਾ ਚਾਹੀਦਾ ਤੇ ਹੋ ਵੀ ਰਿਹਾ ਆ, ਤੇ ਕਈ ਹੋ ਸਕਦਾ ਕਈਆਂ ਇਲਾਕਿਆਂ ਵਿੱਚ ਨਾ ਵੀ ਹੋਵੇ, ਲੇਕਿਨ ਜਿੱਥੋਂ ਤੱਕ ਗਰਾਊਂਡ ਰਿਐਲਿਟੀ ਦਾ ਸਵਾਲ ਹੈ ਸਾਡੇ ਪਿੰਡਾਂ ਦਾ, ਉੱਥੇ ਤਾਂ ਇਹ ਟੀਕੇ ਜਿਹੜੇ ਆ ਮੁਫ਼ਤ ਲੋਕਾਂ ਨੂੰ ਲਗਾਏ ਜਾ ਰਹੇ।
ਬਿਲਕੁਲ, ਇਹੀ ਰਿਪੋਰਟਸ ਸਾਡੇ ਪਿੰਡੋਂ ਵੀ ਆ ਰਹੀਆਂ ਨੇ, ਉਹ ਵੀ ਦੱਸ ਰਹੇ ਨੇ ਵੀ ਕੋਈ ਇੱਦਾਂ ਪ੍ਰੋਬਲਮ ਨਹੀਂ ਹੈਗੀ। ਮੇਰੀ ਅਕਸਰ ਗੱਲ ਹੁੰਦੀ ਆ ਦੂਏ ਤੀਏ ਦਿਨ ਨਵਾਂ ਸ਼ਹਿਰ ਵੀ ਪਟਿਆਲੇ ਤੋਂ ਹੁੰਦੀ ਰਹਿੰਦੀ ਆ। ਕੋਵਿਡ ਦੇ ਸੰਬੰਧ ਵਿੱਚ ਕੋਈ ਵੀ ਹੁਣ ਰੋਕ ਟੋਕ ਨਹੀਂ ਹੈ, ਉਹਦੀ ਇੱਕ ਕਾਰਨ ਇਹ ਵੀ ਦੱਸੇ ਜਾ ਰਿਹਾ ਕਿ ਇਹ ਸ਼ਾਇਦ ਇਸ ਕਰਕੇ ਨੇ ਕਿਉਂਕਿ ਮੂਹਰੇ ਵੋਟਾਂ ਆ ਰਹੀਆਂ ਨੇ। ਜੇ ਹੁਣ ਮਾੜਾ ਜਿਹਾ ਵੀ ਲੋਕਡਾਊਨ ਹੋਇਆ ਜਾਂ ਕੋਈ ਪ੍ਰੋਬਲਮ ਆਈ ਤਾਂ ਫਿਰ ਸਰਕਾਰ ਦੇ ਲਈ ਔਖਾ ਹੋ ਜਾਏਗਾ। ਮੈਂ ਇਹ ਕਹਿੰਦਾ ਕਿ ਹੁਣ ਵੀ ਤਾਂ ਉਹੀ ਸਿਸਟਮ ਹੈ ਜਿਹੜੇ ਅੱਗੇ ਕੋਵਿਡ ਡਿਕਲੇਅਰ ਕਰੀ ਜਾ ਰਹੇ ਸੀ, ਮੌਤਾਂ ਹੋਈ ਜਾ ਰਹੀਆਂ ਸੀ, ਅੱਧੀ ਅੱਧੀ ਰਾਤ ਨੂੰ ਮੌਤਾਂ ਹੋ ਜਾਂਦੀਆਂ ਸੀ, ਹੁਣ ਕੋਈ ਵੀ ਨਹੀਂ ਹੋ ਰਹੀ, ਕੋਵਿਡ ਤਾਂ ਹੈਗਾ ਹੀ ਹੈ ਹਜੇ ਵੀ। ਬਹੁਤ ਵੱਡਾ ਮੈਡੀਕਲ ਫਰੋਡ ਵੀ ਹੋਇਆ ਦੁਨੀਆਂ ਦੇ ਵਿੱਚ, ਇਕੱਲਾ ਭਾਰਤ 'ਚ ਨਹੀਂ ਸਾਰਿਆਂ 'ਤੇ ਐਂ ਹੀ ਹੋਇਆ, ਅਤੇ ਆਉਣ ਵਾਲੇ ਟਾਈਮ 'ਚ ਇੱਥੇ PhD ਕੀਤੀਆਂ ਜਾਣਗੀਆਂ। ਖੈਰ ਭਾਅ ਜੀ, ਸਾਡੇ ਨਾਲ ਕੁਇਕਰਸ ਹਿੱਲ ਤੋਂ ਭੁਪਿੰਦਰ ਜੰਡੂ ਜੀ ਜੁੜੇ ਨੇ, ਕੀ ਹਾਲ ਚਾਲ ਹੈ? ਠੀਕ ਠਾਕ ਹੈ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਜਸ ਸਿੰਘ ਵੀ ਸਾਡੇ ਨਾਲ ਇਨਿਸਫਿਲ ਕੁਈਨਜ਼ਲੈਂਡ ਤੋਂ ਸੁਣ ਰਹੇ ਨੇ, ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ, ਕੰਮ ਕਰ ਰਹੇ ਹਾਂ, ਕੇਲਿਆਂ ਦੇ ਫਾਰਮ 'ਚ ਮੈਨੂੰ ਲੱਗਦਾ ਤੁਸੀਂ ਲੱਗੇ ਹੋਏ ਹੋ, ਕੋਈ ਤਸਵੀਰਾਂ ਭੇਜਦਿਆ ਕਰੋ ਪਿਆਰਿਓ। ਅਤੇ ਸਾਡੇ ਬੜੇ ਪਿਆਰੇ ਮਿੱਤਰ ਬਚਿੱਤਰ ਮਾਵੀ ਜੀ ਵੀ ਅਕਸਰ ਸਾਨੂੰ ਸੁਣਦੇ ਨੇ ਪ੍ਰੋਗਰਾਮ ਦੇ, ਸ਼ੈਪਟਨ ਤੋਂ ਸਾਡੇ ਨਾਲ ਜੁੜੇ ਹੋਏ ਨੇ, ਲੋਕਡਾਊਨ 'ਚ ਫਸੇ ਹੋਏ ਨੇ, ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ। ਅਤੇ ਜੀ ਆਇਆਂ ਨੂੰ ਸਭ ਦਾ, ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਾਜਨਦੀਪ ਕੈਨਬਰਾ ਤੋਂ, ਗੁਰਿੰਦਰ ਸਿੰਘ ਫਲੋਰਾ ਭਾਅ ਜੀ ਕਹਿ ਰਹੇ ਨੇ, ਕਹਿੰਦੇ ਜਿਹੜਾ ਨਾ ਜਦੋਂ ਪਤੀ ਕੋਵਿਡ ਦਾ ਟੀਕਾ ਲਗਵਾ ਘਰ ਆਇਆ ਤਾਂ ਪਤਨੀ ਨੇ ਉਹਨੂੰ ਪੁੱਛਿਆ ਸੂਈ ਚੁੱਭੀ ਤਾਂ ਨਹੀਂ, ਪਤੀ ਕਹਿੰਦਾ ਨਾ ਪਤਾ ਵੀ ਨਹੀਂ ਲੱਗਿਆ, ਅਤੇ ਉਹਦੇ ਘਰ ਵਾਲੀ ਨਾ ਪੂਰੇ ਜ਼ੋਰ ਨਾਲ ਗੁੱਸੇ ਵਿੱਚ ਉਹਨੂੰ ਬੋਲਦੇ, ਆਹੋ ਉਹ ਬਗਾਨੀ ਔਰਤ ਦੀ ਸੂਈ ਨਹੀਂ ਚੁੱਭੀ, ਸਾਡੀ ਕਹੀ ਗੱਲ ਵੀ ਚੁੱਭਦੀ ਆ, ਇੱਦਾਂ ਦੇ ਮਿਹਣੇ ਤਾਨੇ ਵੱਜਦੇ ਨੇ, ਤੇ
ਬਿਲਕੁਲ ਬਿਲਕੁਲ।
ਹਾਂਜੀ ਹਾਂਜੀ, ਤੇ ਬਾਕੀ ਮੋਦੀ ਸਾਹਿਬ ਨੇ ਆਪਣੇ ਗੰਨੇ ਦੇ ਰੇਟ ਹਾਈ ਕਰਤੇ ਆ, ਤੇ ਪੰਜਾਬ ਇਲੈਕਸ਼ਨਾਂ ਆ ਰਹੀਆਂ ਨੇ, ਇਹ ਤੇ ਆਪਾਂ ਕੱਲ ਨੂੰ ਬਿੱਟਾ ਸਾਹਿਬ ਨਾਲ ਗੱਲ ਕਰਾਂਗੇ ਪੂਰੇ ਡਿਟੇਲ ਦੇ ਵਿੱਚ। ਤੇ ਭਾਜੀ ਇੱਕ ਨਾ ਤੁਹਾਡੇ ਤਾਂ ਹੀ ਵੀ ਹੈਗੀ ਆ ਕਿ ਤੁਸੀਂ ਵੀ ਕੱਲ ਮੇਰੇ ਨਾਲ ਗੱਲ ਕਰ ਰਹੇ ਸੀ ਕੈਪਟਨ ਸਾਹਿਬ ਦੀ, ਉਹ ਵੀ ਆਪਾਂ ਗੱਲ ਕਰਨੀ ਆ,
ਕਵਿਤਾ ਆ ਇੱਕ।
ਹਾਂ ਅੱਛਾ, ਹਾਂ ਤੁਸੀਂ ਸ਼ੇਰ ਸ਼ੇਰ ਕੱਢਿਆ ਹੋਇਆ ਸੀ ਤੇ ਉਹ ਵੀ ਆਪਾਂ ਸੁਣਾਉਣਾ ਆ।
ਹਾਂਜੀ ਹਾਂਜੀ,
ਤੇ ਨਾਲ
ਪ੍ਰੋਗਰਾਮ ਦੇ ਅੱਧ ਦੇ ਕਰੀਬ ਵਿੱਚ ਸੁਣਾਵਾਂਗੇ ਉਹਦੀ।
ਹਾਂ ਉਹ ਸ਼ੇਰ ਬੜਾ ਜ਼ਬਰਦਸਤ
ਦੂਜੇ ਹਿੱਸੇ ਵਿੱਚ।
ਹਾਂ ਤੇ ਉਹ
ਦੂਜੇ ਹਿੱਸੇ ਵਿੱਚ
ਸਿਚੁਏਸ਼ਨ ਹੈ, ਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ, ਸਾਡੇ ਸੱਜਣ ਮਿੱਤਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਰੇਡੀਓ ਦੇ ਰਾਹੀਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਹੋ ਰਹੀਆਂ ਨੇ। ਤੇ ਪਰਮਜੀਤ ਧਾਲੀਵਾਲ ਹੁਣੀ ਫੁੱਲਾਂ ਦੀ ਕਿਆ ਬਾਤ, ਬਹੁਤ ਸੋਹਣੀ ਗੁਲਾਬ ਦੇ ਫੁੱਲਾਂ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਸ਼ੇਅਰ ਕਰਾਂਗੇ, ਪਰ ਪਹਿਲਾਂ ਆਪਣੇ ਜਿਹੜੇ ਸਪੋਂਸਰ ਨੇ ਉਹਨਾਂ ਦਾ ਸੁਨੇਹਾ ਸੁਣ ਲਈਏ ਪਿਆਰਿਓ। ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਮਿੱਤਰ ਸੱਜਣ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਸੋ ਇਹਨਾਂ ਦਾ ਪੂਰਾ ਸਾਥ ਦਿਓ। ਇਸ ਬ੍ਰੇਕ ਤੋਂ ਬਾਅਦ ਫਿਰ ਹੋਰ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PhD ਰੈਨੋਵੇਸ਼ਨ ਤੋਂ। PhD ਰੈਨੋਵੇਸ਼ਨ? ਜੀ ਹਾਂ, PhD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PhD ਰੈਨੋਵੇਸ਼ਨ, ਮੈਲਬੋਰਨ।
अपने करियर नू नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
लक्ष्य माइग्रेशन तो मैं रोहित मोहन
ते मैं रणबीर सिंह माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7 to 8 PM दे विच लाइव होंगे
आ गया तुहाडा ताया आस्ट्रेलिया दे ब्रिस्बेन चो ओ आजो ताया जी वेलकम ताया आज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथों किथों मिलू इंडिया आले गद्दे लो ताया आपा ले आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर इथों मिलदा सारा इंडियन फर्नीचर जो भी तुहानू चाहिदा सब इथों मिलू मंजे धार्मिक फोटवां चादरां साइकिल चूल्हे दातियां रंबे कई सब कुछ इथों मिलू ताया जी लाया था तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A 130 किंगस्टन रोड अंडरवुड ब्रिस्बेन आ कॉल कर लियो ताया जी 0404-000-536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
रोटी हजम नहीं हुंदी वरतों गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेड़ी कि सीधी खेतां चो मिल च लई जांदी ऑस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाले स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ब्रिस्बेन तो जसपाल संधु हरमन रेडियो की दिलों सपोर्ट करते हैं जिन्हां दे कोल माइग्रेशन लॉ की मास्टर डिग्री के नाल नाल इस खेत्र विच लम्मा चौड़ा तजर्बा भी है हर प्रकार की वीजा प्रॉब्लम स्टूडेंट वीजा TR PR MRT एम्पलायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411-726-348 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
ओ शर्मा जी आज बड़े खुश लग रहे हो की गल है
हां जी कपूर साहब गल ही खुशी दी है लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया है
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है
अच्छा अकाउंटेंट स्मार्ट
ਕਰਨ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਾਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪਿਆਰੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਕਰ ਲਾਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਤੇ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ ਅਮਰੀਕ ਭਾਜੀ ਪਹਿਲਾਂ ਆਪਾਂ ਸੁਨੇਹੇ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਸਾਡੇ ਨਾਲ ਪਰਮਜੀਤ ਧਾਲੀਵਾਲ ਜੁੜੇ ਸੀ ਗੁਲਾਬ ਦੀਆਂ ਬਹੁਤ ਸੋਹਣੀਆਂ ਦੋ ਤਸਵੀਰਾਂ ਉਹਨਾਂ ਨੇ ਭੇਜੀਆਂ ਜਿਹੜੀ ਮੈਂ ਸਾਂਝੀਆਂ ਕੀਤੀਆਂ ਵੈਰੀ ਨਾਈਸ ਜਗਤਾਰ ਜੋਲ ਬਾਈ ਜੀ ਉਹਨਾਂ ਨੇ ਮਿਰਚਾਂ ਦੀਆਂ ਫੋਟੋਆਂ ਭੇਜੀਆਂ ਮਨੀਲੇ ਤੋਂ ਕਹਿੰਦੇ ਮਿਰਚਾਂ ਦਾ ਬੂਟਾ ਗਮਲੇ ਵਿੱਚ ਲਾਇਆ ਪੂਰਾ ਤੰਦਰੁਸਤ ਸੀ ਪਰ ਹੁਣ ਇਸ ਦੇ ਪੱਤੇ ਇਕੱਠੇ ਹੋਣ ਲੱਗ ਗਏ ਨੇ ਇਸ ਦਾ ਕੋਈ ਹੱਲ ਕੋਈ ਰੇਹ ਸਪਰੇ ਨਹੀਂ ਕੀਤੀ ਗਮਲੇ ਦੀ ਮਿੱਟੀ ਵਿੱਚ ਕੇਲੇ ਦੇ ਪੱਤੇ ਘਾਹ ਫੂਸ ਤੇ ਬੱਕਰੀਆਂ ਦੀਆਂ ਮੀਂਗਣਾਂ ਦੀ ਖਾਦ ਮਿਕਸ ਕੀਤੀ ਸੀ ਹੁਣ ਕੋਈ ਵੀ ਦੇਸੀ ਇਲਾਜ ਹੋਵੇ ਤਾਂ ਦੱਸਿਓ ਹਾਂਜੀ ਭਾਜੀ ਇਹਦਾ ਇਲਾਜ ਇਹੀ ਆ ਜਗਤਾਰ ਭਾਜੀ ਕਿ ਤੁਸੀਂ ਅਗਰ ਰਾਖ ਜਾਂ ਸਵਾਹ ਜਾਂ ਧੁੱਦਲ ਇਹਦੇ 'ਤੇ ਸੁੱਟ ਸਕਦੇ ਹੋ ਦੋ ਦੋ ਤਿੰਨ ਵਾਰੀ ਲਗਾਤਾਰ ਤੀਜੇ ਤੀਜੇ ਦਿਨ ਤਾਂ ਸ਼ਾਮ ਨੂੰ ਤਾਂ ਵਧੀਆ ਹੋਏਗਾ ਅਮਰੀਕ ਭਾਜੀ ਇਹਦਾ ਇੱਕ ਟੈਕਨੀਕਲ ਰੀਜ਼ਨ ਹੈ ਸਵਾਹ ਦਾ ਕਿ ਇਹ ਜਿਹੜੀ ਫੰਗਸ ਏਫਿਡ ਜਾਂ ਕੁਛ ਵੀ ਹੁੰਦਾ ਹੈ ਨਾ ਬੈਕਟੀਰੀਆ ਜਾਂ ਇੱਦਾਂ ਜਿਹੜੇ ਬਰੀਕ ਦੇ ਆ ਅਤੇ ਉਹ ਸਵਾਹ ਦੇ ਨਾਲ ਨਾ ਸਫੋਕੇਟ ਹੋ ਜਾਂਦੇ ਆ ਜਿੱਦਾਂ ਆਪਾਂ ਪੁਰਾਣੇ ਗਾਰਡਨਾਂ 'ਚ ਪਾਉਂਦੇ ਚੁੱਲ੍ਹੇ ਦੀ ਸਵਾਹ ਗਾਰਡਨ ਦੇ ਉੱਤੇ ਸੁੱਟੇ ਹੁੰਦੇ ਉਹ ਐਕਚੁਲੀ ਐਸ਼ ਕਹਿੰਦੇ ਉਹਨੂੰ ਪੋਟਾਸ਼ ਉਹ ਪੋਟਾਸ਼ ਦਾ ਇੱਕ ਬਹੁਤ ਵੱਡਾ ਸੋਮਾ ਹੁੰਦਾ ਆ ਤੇ ਜਦੋਂ ਅਸੀਂ ਉਹ ਪੋਟਾਸ਼ ਸੁੱਟਦੇ ਹਾਂ ਪੋਟਾਸ਼ ਗੰਧਕ ਹੁੰਦੀ ਆ ਪੋਟਾਸ਼ ਤਾਂ ਫਿਰ ਉਹ ਕੁੱਤਿਆਂ ਦੀ ਖਰਸ ਵੀ ਖਤਮ ਕਰ ਦਿੰਦੀ ਆ ਤੇ ਉਹ ਪੋਟਾਸ਼ ਪਲੱਸ ਉਹਨਾਂ ਦੀ ਜਿਹੜੀ ਇੰਨੀ ਬਰੀਕੀ ਦਾ ਟੈਕਸਚਰ ਹੈ ਉਹ ਸਫੋਕੇਟ ਕਰ ਦਿੰਦਾ ਵਾਇਰਸ ਨੂੰ ਪੋਰ ਬੰਦ ਕਰ ਦਿੰਦਾ ਥੋੜ੍ਹੀ ਦੇਰ ਲਈ ਔਰ ਬੇਸ਼ੱਕ ਫਿਰ ਦਿਨਾਂ ਨੂੰ ਉਹਨੂੰ ਪਾਣੀ ਨਾਲ ਧੋ ਦਿਓ ਤਿੰਨ ਚਾਰ ਵਾਰੀ ਇੱਦਾਂ ਕੀਤਾ ਤੇ ਕਾਫੀ ਅਸਰ ਪੈ ਜਾਣਾ ਚਾਹੀਦਾ ਆ ਪਰ ਜਿਹੜਾ ਇੱਕ ਵਾਰੀ ਡੈਮੇਜ ਹੋ ਜਾਂਦਾ ਆ ਉਹ ਮੁੜ ਕੇ ਰਿਪੇਅਰ ਬਹੁਤ ਘੱਟ ਹੁੰਦਾ ਆ ਪਰ ਗਾਂ ਦੇ ਜਿਹੜੇ ਪੱਤੇ ਆ ਉਹਨਾਂ ਦਾ ਖਿਆਲ ਰੱਖਿਓ ਕਿ ਉਹ ਨਾ ਇਸ ਤਰ੍ਹਾਂ ਹੋਣ ਵੈਸੇ ਮਿਰਚਾਂ ਜਿਹੜੀਆਂ ਨਾ ਜਦੋਂ ਇੱਕ ਵਾਰੀ ਇਹ ਲੱਗ ਜਾਂਦੀਆਂ ਪੱਕਣ ਵੱਲ ਨੂੰ ਚੱਲਣੀਆਂ ਤਾਂ ਇੱਕ ਵਾਰੀ ਇਹ ਮਚਿਓਰ ਬੂਟਾ ਹੁੰਦਾ ਹੀ ਹੁੰਦਾ ਆ ਪਿੱਛੇ ਜਾ ਕੇ ਫਿਰ ਦੁਬਾਰਾ ਚੱਲਦਾ ਆ ਮਿਰਚਾਂ ਤੋੜਨ ਤੋਂ ਬਾਅਦ ਇਹਦੀ ਥੋੜ੍ਹੀ ਥੋੜ੍ਹੀ ਪ੍ਰੂਨਿੰਗ ਕਰਨੀ ਪੈਂਦੀ ਆ ਦੁਬਾਰਾ ਫਿਰ ਨਿਕਲਦੀਆਂ ਫਿਰ ਉਹਨੂੰ ਮਿਰਚਾਂ ਲੱਗਦੀਆਂ ਨੇ ਸੋ ਇਹ ਤਾਂ ਸੀ ਜੀ ਮਿਰਚਾਂ ਦੀ ਨੌਲੇਜ ਮਿਰਚਾਂ ਦਾ ਗਿਆਨ ਅਤੇ ਅਮਰੀਕ ਭਾਜੀ ਇੱਧਰ ਆਸਟ੍ਰੇਲੀਆ ਦੇ ਵੱਲ ਨੂੰ ਆਈਏ ਤਾਂ ਕਾਫੀ ਉਥਲ ਪੁਥਲ ਹੋ ਚੁੱਕੀ ਆ ਕਈਆਂ ਨੂੰ ਪ੍ਰੈਸ਼ਰ ਹੈ ਬਿਜ਼ਨਸ ਜਮ੍ਹਾਂ ਹੀ ਬੰਦ ਨੇ ਮਤਲਬ ਜਿਹੜੇ ਜੋਬਸ ਵਾਲੇ ਨੇ ਜਿੱਦਾਂ ਤੁਸੀਂ ਸਰਕਾਰੀ ਜੋਬ ਕਰਦੇ ਹੋ ਤੁਹਾਡੀਆਂ ਜੋਬ ਸਿਕਿਓਰ ਹੈ ਪਰ ਜਿਹੜੇ ਪ੍ਰਾਈਵੇਟ ਜੋਬਸ ਕਰ ਰਹੇ ਨੇ ਉਹਨਾਂ ਦੀਆਂ ਬਿਲਕੁਲ ਵੀ ਸਿਕਿਓਰ ਨਹੀਂ ਇਹ ਇੱਕ ਲਹਿਰ ਵੀ ਚੱਲਣ ਦੀ ਕੋਸ਼ਿਸ਼ ਹੋ ਰਹੀ ਆ, ਚਲਾਉਣ ਦੀ ਕੋਸ਼ਿਸ਼ ਹੋ ਰਹੀ ਆ। ਖਾਸ ਕਰਕੇ ਹੁਣ ਪਿੱਛੇ ਦੋ ਹਫ਼ਤਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਜਿਹੜੇ ਐੱਮ ਐੱਲ ਏ ਐੱਮ ਪੀ ਸਰਕਾਰੀ ਆ ਉਹਨਾਂ ਦੀਆਂ ਵੀ ਤਨਖਾਹਾਂ ਕੱਟੀਆਂ ਜਾਣ, ਲੋਕਡਾਊਨ ਦੇ ਵਿੱਚ ਉਹਨਾਂ ਨੂੰ ਵੀ ਅਸਰ ਪਿਆ ਜਾਵੇ। ਵਾਈ ਓਨਲੀ ਬਿਜ਼ਨਸ ਐਂਡ ਪ੍ਰਾਈਵੇਟ ਜਿਹੜੇ ਕੰਮ ਕਰਦੇ ਜੋਬ ਉਹਨਾਂ ਨੂੰ ਕੱਲ੍ਹ ਹੀ ਸਫ਼ਰ ਕਰਨਾ, ਜਿਹੜੇ ਡਿਸੀਜਨ ਹੈ ਉਹ ਤਾਂ ਸਰਕਾਰ ਬਣਾ ਰਹੀ।
ਹਾਂਜੀ ਜੀ ਅਮਨਦੀਪ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ। ਜਿਹੜੀ ਲਹਿਰ ਚੱਲ ਰਹੀ ਆ ਉਹ ਠੀਕ ਹੀ ਚੱਲ ਰਹੀ ਆ, ਕਿਉਂਕਿ ਜਿੰਨੀਆਂ ਵੀ ਸਰਕਾਰੀ ਇਸਟੈਬਲਿਸ਼ਮੈਂਟ ਆ, ਸਰਕਾਰੀ ਜੋਬਸ ਆ, ਸਰਕਾਰੀ ਇਦਾਰੇ ਆ, ਉਹਨਾਂ ਦੇ ਜਿਹੜੇ ਲੋਕ ਆ ਉਹ ਕਾਫੀ ਸਿਖਾਲੇ ਆ, ਕਿਉਂਕਿ ਘਰ ਤੋਂ ਕੰਮ ਕਰਨਾ ਪੈਂਦਾ। ਜੇ ਉਹ ਕੰਮ ਘਰ ਤੋਂ ਕੰਮ ਨਹੀਂ ਵੀ ਕਰ ਸਕਦੇ, ਜੋ ਉਹਨਾਂ ਦੀ ਜੋਬ ਨਹੀਂ, ਜੋਬ ਵਿੱਚ ਇੱਦਾਂ ਸਟਰਕਚਰ ਨਹੀਂ ਹੈ ਕਿ ਤੁਸੀਂ ਘਰ ਤੋਂ ਕੰਮ ਨਹੀਂ ਕਰ ਸਕਦੇ, ਤਾਂ ਵੀ ਤੁਹਾਨੂੰ ਤਨਖਾਹ ਮਿਲਦੀ ਆ। ਜਿੱਦਾਂ ਹੁਣ ਜਿਹੜੇ ਕੰਸਰਨਡ ਇਲਾਕੇ ਆ, ਜਿੱਦਾਂ ਜਿਹੜੇ ਕੰਸਰਨਡ ਲੋਕਲ ਗਵਰਨਮੈਂਟ ਏਰੀਆਜ਼ ਆ, ਉਹ ਕਈ ਏਰੀਆਜ਼ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ, ਤੇ ਫਿਰ ਵੀ ਉਹਨਾਂ ਨੂੰ ਤਨਖਾਹ ਪੂਰੀ ਮਿਲਦੀ ਆ ਆਪਣੇ ਘਰ ਬੈਠੇ। ਕਈ ਤਾਂ ਅਮਨਦੀਪ ਮਸਤਾਨੇ ਬਣ ਗਏ ਆ, ਉਹ ਤਾਂ ਚਾਹੁੰਦੇ ਨਹੀਂ ਲੋਕਡਾਊਨ ਖਤਮ ਹੋਵੇ, ਕਿਉਂਕਿ ਲੋਕਡਾਊਨ ਜਿਹੜੇ ਖਤਮ ਹੋਊਗਾ ਉਹਨਾਂ ਨੂੰ ਆਪਣੀਆਂ ਜੋਬਾਂ ਤੇ ਜਾ ਕੇ
ਕੰਮ
ਕਰਨਾ ਪੈਣਾ ਆ, ਕਈਆਂ ਨੂੰ ਕੰਮ ਕਰਨਾ ਪਊਗਾ। ਹੁਣ ਉਹ ਘਰ ਬੈਠੇ ਆ, ਲੇਕਿਨ ਕਈ ਜੋਬ ਤੇ ਪ੍ਰੈਸ਼ਰ ਵੀ ਆ ਅਮਨਦੀਪ। ਕਈ ਸਰਕਾਰੀ ਜੋਬਾਂ ਜਿਹੜੀਆਂ ਆ ਉਹ ਫੀਲਡ ਵਿੱਚ ਜਾ ਕੇ ਸੌਖੀਆਂ ਹੁੰਦੀਆਂ ਆ, ਜਿਹੜੀ ਘਰ ਵਿੱਚ ਜੋਬ ਕਰਨੀ ਉਹ ਕਾਫੀ ਮੁਸ਼ਕਿਲ ਹੁੰਦੀ ਆ। ਜਿੱਦਾਂ ਇੰਜੀਨੀਅਰਿੰਗ ਦੀ ਜੋਬ ਆ, ਜਿੱਦਾਂ ਮੇਰਾ ਲੜਕਾ ਕਰਦਾ, ਉਹ ਘਰੋਂ ਘਰ ਦਾ ਕੰਮ ਕਾਫੀ ਬਿਜ਼ੀ, ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਕਾਫੀ ਬਿਜ਼ੀ ਹੁੰਦਾ, ਕਾਫੀ ਮੀਟਿੰਗਸ ਵਗੈਰਾ ਹੁੰਦੀਆਂ, ਕਾਫੀ ਉਹ, ਕਿਉਂਕਿ ਜਿਸ ਵੇਲੇ ਤੁਸੀਂ ਆਨਲਾਈਨ ਕੰਮ ਕਰਦੇ ਆ ਨਾ, ਉਹ ਸਾਰਾ ਕੰਮ ਤੁਹਾਡੇ ਰਿਕਾਰਡ ਦੇ ਵਿੱਚ ਆ ਜਾਂਦਾ ਆ। ਹੁਣ ਸਪੋਜ਼ ਕਰੋ ਕੋਈ ਟੀਚਰ ਆ, ਉਹ ਘਰੋਂ ਪੜ੍ਹਾਉਂਦਾ ਆ, ਕਲਾਸ ਵਿੱਚ ਪੜ੍ਹਾਉਣਾ ਔਰ ਆਨਲਾਈਨ ਪੜ੍ਹਾਉਣ 'ਚ ਕਾਫੀ ਫਰਕ ਆ। ਉਹਦਾ ਰਿਕਾਰਡ ਹੁੰਦਾ, ਉਹ ਤੁਹਾਡਾ ਹਰ ਚੀਜ਼ ਦੇਖੀ ਜਾਂਦੀ ਆ, ਪ੍ਰਿੰਸੀਪਲ ਵੀ ਉਹਨੂੰ ਵਾਚ ਕਰਦਾ, ਸਕੂਲ ਮੈਨੇਜਰ ਵੀ ਉਹਨੂੰ ਦੇਖ ਰਿਹਾ ਆ, ਡੈਪਟੀ ਪ੍ਰਿੰਸੀਪਲ ਵੀ ਦੇਖ ਰਿਹਾ, ਸਾਰੇ ਉਹਨੂੰ ਵਾਚ ਕਰਦੇ ਆ, ਪੇਰੈਂਟਸ ਵੀ ਉਹਨੂੰ ਵਾਚ ਕਰ ਰਹੇ। ਉਸ ਵੇਲੇ ਤੁਸੀਂ ਆਨਲਾਈਨ ਹੁੰਦੇ ਆ, ਤੁਹਾਨੂੰ ਕਾਫੀ ਜ਼ਿਆਦਾ ਕਮਿਟ ਹੋ ਕੇ ਉਹ ਕੰਮ ਕਰਨਾ ਪੈਂਦਾ ਆ। ਲੇਕਿਨ ਕਈ ਹੋਰ ਜੋਬਾਂ ਆ, ਨਾਂ ਨਹੀਂ ਲੈਣਾ ਚਾਹੀਦਾ, ਜਿਹਨਾਂ ਵਿੱਚ ਤੁਸੀਂ ਕੋਈ ਕੰਮ ਨਹੀਂ ਹੁੰਦਾ ਤੁਹਾਨੂੰ। ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਿਹੜੇ ਪ੍ਰਾਈਵੇਟ ਜੋਬ ਆ ਉਹਨਾਂ ਨੂੰ ਕਾਫੀ ਬਹੁਤ ਜ਼ਿਆਦਾ ਫਰਕ ਪਿਆ ਆ, ਖਾਸ ਤੌਰ 'ਤੇ ਜਿਹੜੇ ਟ੍ਰੇਡੀਜ਼ ਆ ਉਹਨਾਂ ਦੀਆਂ ਜੋਬ ਕਾਫੀ ਇਫੈਕਟਡ ਹੋਈਆਂ ਆ। ਜਾਂ ਰੀਕ੍ਰੀਏਸ਼ਨਲ ਏਰੀਆਸ ਦੇ ਵਿੱਚ ਜਿੱਦਾਂ ਪੱਬ ਆ, ਰੈਸਟੋਰੈਂਟ ਆ, ਕੈਫੇ ਆ, ਇਹ ਜੋਬਸ, ਹਾਂਜੀ
ਭਾਜੀ,
ਇਹਨਾਂ ਨੂੰ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਫਰਕ ਪਿਆ ਆ,
ਭਾਜੀ ਜਿਹੜੀ
ਕੰਸਟਰਕਸ਼ਨ ਵਰਕਰਸ ਨੂੰ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ।
ਜਿਹੜੀ ਵਿਡੰਬਣਾ ਇਹ ਆ ਕਿ ਹੁਣ
ਨੈਗੇਟਿਵ ਫਰਕ ਪਿਆ, ਹਾਂ
ਕੰਸਟਰਕਸ਼ਨ ਜਮਾ ਹੀ ਬੰਦ ਕਰਤੀ ਆ, ਨਿਊ ਸਾਊਥ ਵੇਲਜ਼ ਵੀ ਜਾਂ ਹੋਰ ਵੀ, ਉਹ ਸਾਰੇ ਘਰੇ ਬੈਠੇ ਨੇ। ਹੁਣ ਨੈਰੇਟਿਵ ਇਹ ਚੱਲ ਰਿਹਾ ਆ ਕਿ ਮਾੜੀ ਜਿਹੀ ਗੱਲ ਹੁੰਦੀ ਆ, ਦੋ ਕੇਸ ਹੁੰਦੇ ਆ, ਚੱਲ ਮੇਰੇ ਭਾਈ ਸਾਰੇ ਬੰਦ, ਹੈਂ ਦੋ ਕੇਸ ਹੁੰਦੇ, ਚੱਲ ਮੇਰੇ ਭਾਈ ਸਾਰਾ ਬੰਦ। ਹੁਣ ਉਹ ਕਹਿੰਦੇ ਆ ਵੀ ਇਹ ਜਿਹੜੇ ਡਿਸੀਜਨ ਬਣਾ ਰਹੇ ਨੇ ਲੋਕ, ਹੈ ਨਾ, ਰਾਦਰ ਦੈਨ ਹੈਵਿੰਗ ਏ ਸੈਂਸੀਬਲ ਪੋਲਿਸੀ ਐਂਡ ਫਰੇਮਵਰਕ ਜਿਹਦੇ ਲਈ ਉਹਨਾਂ ਨੂੰ ਪੈਸੇ ਇੰਨੇ ਮਿਲਦੇ ਆ, ਉਹ ਫੇਲੀਅਰ ਹੋ ਰਿਹਾ ਉਹਨਾਂ ਦਾ, ਰਾਈਟ। ਸੋ ਉਹਦੇ ਲਈ ਉਹਨਾਂ ਨੂੰ ਫੇਲੀਅਰ 'ਤੇ ਵੀ ਤਨਖਾਹਾਂ ਮਿਲੀ ਜਾ ਰਹੀਆਂ ਉਹਨਾਂ ਦੀਆਂ। ਜੇ ਪ੍ਰਾਈਵੇਟ ਸੈਕਟਰ 'ਚ ਇਹ ਬੰਦੇ ਹੋਣ ਤਾਂ ਇਹਨਾਂ ਨੂੰ ਇੱਕ ਮਿੰਟ 'ਚ ਕੱਢ ਦਿੰਦੇ ਆ, ਠੀਕ ਆ। ਜੇ ਕੋਈ ਪੁਲਿਸ ਵਾਲਾ ਜਾਂ ਕੋਈ ਵੀ ਆ, ਕੋਈ ਤੁਸੀਂ ਫੇਲੀਅਰ ਹੁੰਦੇ ਆ, ਕਿਤੇ ਸਪੀਡ ਨਹੀਂ ਜ਼ਿਆਦਾ ਕਰ ਲਈ, ਕਿਤੇ ਬੈਲਟ ਨਹੀਂ ਲਾਈ, ਤਾਂ ਤੁਹਾਨੂੰ ਉਸੇ ਵੇਲੇ ਫਾਈਨ ਹੋ ਜਾਂਦਾ ਆ। ਜਿਹੜੇ ਇਹ ਬੰਦੇ ਨੇ, ਜਿਹੜੇ ਮਤਲਬ ਪੋਲਿਸੀ ਮੇਕਰਸ ਨੇ, ਜਿਹੜੇ ਬਿਊਰੋਕਰੈਟਸ, ਹਾਈ ਡਿਸੀਜਨ ਮੇਕਰਸ ਨੇ, ਜਦੋਂ ਉਹਨਾਂ ਦਾ ਫੇਲੀਅਰ ਹੁੰਦਾ ਆ, ਹੁਣ ਵਿਕਟੋਰੀਆ ਦੀ ਕਲਾਸਿਕ ਐਗਜ਼ਾਮਪਲ ਲੈ ਲਓ, ਇੱਕ ਵੀ ਆਫਿਸਰ ਜੋਬ ਨਹੀਂ ਛੱਡ ਕੇ ਗਿਆ, ਇੱਦਾਂ ਨਿਊ ਸਾਊਥ ਵੇਲਸ 'ਚ, ਇੱਦਾਂ ਕੁਈਨਜ਼ਲੈਂਡ 'ਚ, ਕਿਸੇ 'ਤੇ ਕੋਈ ਡੰਡਾ ਨਹੀਂ, ਕੋਈ ਕੁਛ ਨਹੀਂ, ਦੇ ਕੰਟੀਨਿਊ ਟੂ ਡੂ ਦੇਅਰ ਜੋਬ, ਹੈ ਨਾ। ਐਂਡ ਉਹਦੇ ਵਿੱਚ ਫੇਲੀਅਰ ਵੀ ਹੋਈ ਜਾਂਦੇ ਆ ਅਤੇ ਉਹਨਾਂ ਨੂੰ ਪੈਸੇ ਵੀ ਮਿਲੀ ਜਾਂਦੇ ਆ, ਅਤੇ ਜਿਹੜੇ ਪ੍ਰਾਈਵੇਟ ਹੈ ਉਹਨਾਂ ਉਹ ਲੂਜ਼ ਕਰੀ ਜਾ ਰਹੇ ਨੇ, ਹੈ ਨਾ। ਰਾਜਨਦੀਪ ਕੈਨਵਰ ਵਾਲੇ ਵੀ ਕਹਿ ਰਹੇ ਨੇ, ਕਹਿੰਦੇ ਪੀਪਲ ਆਰ ਲੂਜ਼ਿੰਗ ਦੇਅਰ ਜੋਬ ਐਂਡ ਬਿਜ਼ਨਸਿਸ, ਹੈ ਨਾ। ਪ੍ਰੋਪਰਟੀਜ਼ ਜਿਹੜੇ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਹਾਈ ਹੋਈ ਜਾ ਰਹੀਆਂ ਨੇ, ਅਤੇ ਇਸ ਕਰਕੇ ਜਿਹੜੇ ਡਿਸੀਜਨ ਮੇਕਰ ਹੈ, ਜੇ ਲੋਕਡਾਊਨ ਲਾਉਣਾ, ਦੇ ਹੈਵ ਟੂ ਬੀ ਰਿਸਪੋਂਸੀਬਲ ਫੋਰ ਦੈਟ। ਉਹਨਾਂ ਨੇ ਕਿੰਨੀਆਂ ਜੋਬਾਂ ਖਤਮ ਕਰਨੀਆਂ, ਕਿੰਨੇ ਰੈਸਟੋਰੈਂਟ ਆ, ਉਹਨਾਂ ਦਾ ਸਮਾਨ ਜਿਹੜਾ ਉਹਨਾਂ ਨੂੰ ਸੁੱਟਣਾ ਪੈਣਾ ਆ, ਜਾਂ ਤਾਂ ਉਹਨਾਂ ਨੂੰ ਕੰਪਨਸੇਟ ਕਰੋ, ਹੈ ਨਾ। ਪਰ ਕੰਪਨਸੇਟ ਵੀ ਕਿੱਥੋਂ ਕਰਨਗੇ ਸਰਕਾਰ, ਉਹਨਾਂ ਦੇ ਕਿਹੜੇ ਆਪਣੇ ਪੈਸੇ ਹੋਣੇ ਆ। ਪਰ ਉਹਨਾਂ ਦੀਆਂ ਜਦੋਂ ਤੁਸੀਂ ਤਨਖਾਹਾਂ ਕੱਟਣੀਆਂ ਸ਼ੁਰੂ ਕਰ ਦੇਣੀਆਂ, ਲੋਕ ਇਹ ਕਹਿ ਰਹੇ ਨੇ, ਜਿਹੜੀ ਕੈਂਪੇਨ ਚੱਲ ਰਹੀ ਆ, ਵੀ ਜਦੋਂ ਇਹਨਾਂ ਦੀਆਂ ਤਨਖਾਹਾਂ ਕੱਟਣੀਆਂ ਸ਼ੁਰੂ ਕਰ ਦੇਣੀਆਂ ਪਰਫੋਰਮੈਂਸ ਬੇਸਡ, ਤਾਂ ਇਹਨਾਂ ਨੂੰ ਫਿਰ ਪਤਾ ਲੱਗਣਾ ਆ ਅਲਟਰਨੇਟਿਵ ਸੋਚਣ ਦਾ, ਇਹਨਾਂ ਨੂੰ ਸੁਰਤ ਆਉਣੀ ਆ। ਹੁਣ ਤੱਕ ਉਹਨਾਂ ਨੂੰ ਛੱਡੋ ਪਰੇ ਲਾ ਦਿਓ, ਆਪਾਂ ਸੋਚਣਾ ਹੀ ਨਹੀਂ ਕੁਛ, ਕਿਉਂਕਿ ਦੇ ਡੋਂਟ ਥਿੰਕ, ਉਹਨਾਂ ਨੂੰ ਉਹਨਾਂ ਦੀ ਤਨਖਾਹ 'ਤੇ ਤਾਂ ਕੋਈ ਅਸਰ ਨਹੀਂ ਪੈ ਰਿਹਾ। ਜਦੋਂ ਉਹਨਾਂ ਦੀ ਤਨਖਾਹ 'ਤੇ ਅਸਰ ਪੈਣਾ ਆ, ਦੇ ਵਿਲ ਸਟਾਰਟ ਵਰਕਿੰਗ ਦੈਨ ਐਂਡ ਥਿੰਕ ਸਟਾਰਟ ਥਿੰਕ ਰੈਸ਼ਨਲੀ। ਤੁਹਾਡਾ ਕੀ ਖਿਆਲ?
ਨਹੀਂ ਪਤਾ ਕੀ ਆ ਮਨਦੀਪ, ਜਿਹੜੀ ਬਿਊਰੋਕਰੈਟਿਕ ਸਿਸਟਮ ਆ ਨਾ, ਚਾਹੇ ਉਹ ਕਿਸੇ ਵੀ ਕੰਟਰੀ ਵਿੱਚ ਹੋਵੇ, ਚਾਹੇ ਆਸਟ੍ਰੇਲੀਆ ਵਿੱਚ ਹੋਵੇ, ਚਾਹੇ ਹੋਰ ਕਿਤੇ ਹੋਵੇ, ਜਿਹੜੀ ਬਿਊਰੋਕਰੈਟਿਕ ਸੈਟਅਪ ਆ ਨਾ, ਬਿਊਰੋਕਰੈਟਿਕ ਜਿਹੜੇ ਪ੍ਰੋਫੈਸ਼ਨਲਸ ਆ, ਉਹ ਆਪਣੀ ਸਕਿਨ ਪਹਿਲਾਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਗਰ ਅਸੀਂ ਇੱਦਾਂ ਨਾ ਕੀਤੀ, ਕਿਸੇ ਨੇ ਕੋਰਟ ਵਿੱਚ ਕਰ ਦਿੱਤਾ ਤਾਂ ਸਾਨੂੰ ਕੁਐਸਚਨ ਹੋਊਗਾ, ਅਸੀਂ ਉਹਦੇ 'ਤੇ ਕੋਈ ਇੱਦਾਂ ਦੀ ਲੈਜਿਸਲੇਸ਼ਨ ਲਾ ਦਈਏ, ਕਦੇ ਰੋਕ ਲਾ ਦਈਏ। ਅਸੀਂ ਤਾਂ ਇਹ ਕੀਤਾ ਸੀ, ਇਹ ਬੰਦੇ ਨੇ ਨਾ ਉਹ ਤੋਂ ਬਾਹਰ ਜਾ ਕੇ ਇਹ ਕੰਮ ਕੀਤਾ। ਹੁਣ ਜਿੱਦਾਂ ਤੁਸੀਂ ਦੇਖੋ ਕਿ ਕਈ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜਿਹੜੀ ਆ ਤੁਹਾਡੀ ਬਲੱਡ ਸ਼ੂਗਰ ਲੈਵਲ ਆ ਉਹ ਇੱਕ ਸਰਟਨ ਲੈਵਲ 'ਤੇ ਹੋਣੀ ਚਾਹੀਦੀ ਹੈ, ਤਾਂ ਤੁਸੀਂ ਉਸ ਨੂੰ ਕੰਮ ਕਰ ਸਕਦੇ। ਜਿੱਦਾਂ ਡਰਾਈਵਿੰਗ ਜਾਂ ਟੈਕਸੀਜ਼, ਜਾਂ ਅਗਰ ਤੁਸੀਂ ਡਿਕਲੇਅਰ ਕਰਦੇ ਕਿ ਤੁਹਾਨੂੰ ਡਾਇਬਟੀਜ਼ ਆ, ਫਿਰ ਤੁਹਾਨੂੰ ਸਪੈਸ਼ਲ ਜਿਹੜਾ ਪ੍ਰੋਫੈਸ਼ਨਲ ਆ ਉਹਦੇ ਕੋਲ ਜਾਣਾ ਪੈਂਦਾ, ਉਹਤੋਂ ਲਿਖਾ ਕੇ ਲਿਆਉਣਾ ਪੈਂਦਾ। ਨਹੀਂ ਜੀ, ਫਿਰ ਪ੍ਰੋਫੈਸ਼ਨਲ ਕੀ ਕਰਦੇ ਆ, ਤੁਹਾਨੂੰ ਇੱਕ ਸਾਲ ਦੇ ਲਈ ਦਊਗੇ ਕਿ ਇੱਕ ਸਾਲ ਲਈ ਦਿੰਦੇ ਆ, ਫਿਰ ਇਹਦਾ ਰਿਵਿਊ ਕਰਾਂਗੇ। ਐਵਰੀ ਟਾਈਮ ਕਈ ਬੰਦੇ ਜਿਹੜੇ ਆ ਇੱਦਾਂ ਦੇ ਜਿਹਨਾਂ ਨੂੰ ਕੁਛ ਬਿਮਾਰੀਆਂ ਹੁੰਦੀਆਂ ਆ, ਉਹਨਾਂ ਨੂੰ ਉਹ ਲਿਖਾ ਕੇ ਲਿਆਉਣਾ ਪੈਂਦਾ ਸਪੈਸ਼ਲਿਸਟ ਤੋਂ, ਔਰ ਸਪੈਸ਼ਲਿਸਟ ਦੀ ਫੀਸ ਜਿਹੜੀ ਆ 400-500 ਤੋਂ ਘੱਟ ਨਹੀਂ ਹੁੰਦੀ। ਬਹੁਤ ਜ਼ਿਆਦਾ ਇੱਦਾਂ ਦੀਆਂ ਵੀ ਬਿਊਰੋਕਰੈਟਿਕ ਪੋਲਿਸੀਜ਼ ਆ ਜਿਹਨਾਂ ਵਿੱਚ ਕਿ ਜਿਹੜੀ ਆਮ ਜਨਤਾ ਬਿਨਾਂ ਗੱਲ ਤੋਂ ਹੀ ਉਹਨਾਂ ਨੂੰ ਸਪੈਸ਼ਲਿਸਟ ਕੋਲ ਜਾਣਾ ਪੈਂਦਾ, ਉਹਨਾਂ ਨੂੰ ਉੱਥੋਂ ਲਿਖਾ ਕੇ ਲਿਆਉਣਾ ਪੈਂਦਾ, ਫਿਰ ਉਹ ਜੋਬ ਆਪਣੀ ਕਰ ਸਕਦੇ ਆ। ਮੇਰੇ ਖਿਆਲ ਦੇ ਵਿੱਚ ਭਵਿੱਖ ਵਿੱਚ ਵੀ ਅਗਰ ਕੋਈ ਇੱਦਾਂ ਦੀ ਬਿਮਾਰੀਆਂ ਹੋਰ ਆਉਣੀਆਂ ਆ, ਉਹ ਵੀ ਇਸ ਲਿਸਟ ਵਿੱਚ ਆਊਗੀਆਂ, ਅਤੇ ਫਿਰ ਜਿਹੜੇ ਬਿਊਰੋਕਰੈਟਿਕ ਆ ਉਹ ਇੱਦਾਂ ਦੇ ਕੋਈ ਲਾਅ ਬਣਾਊਗੇ, ਇੱਦਾਂ ਦੀਆਂ ਇੰਸਟਰਕਸ਼ਨਾਂ ਦਊਗੇ, ਨਹੀਂ ਤੁਹਾਨੂੰ ਆਹ ਕਰਨਾ ਪੈਣਾ, ਉਸ ਤੋਂ ਬਾਅਦ ਤੁਹਾਨੂੰ ਆਹ ਰਿਪੋਰਟ ਲਿਆਉਣੀ ਪੈਣੀ, ਤਾਂ ਤੁਸੀਂ ਆਪਣਾ ਕੰਮ ਕਰਨਾ ਕਰ ਸਕਦੇ ਆ। ਮੇਰੇ ਖਿਆਲ 'ਚ ਇਹਦੇ ਬਾਰੇ ਵੀ ਸਰਕਾਰ ਨੂੰ, ਜਿਹੜੇ ਲੈਜਿਸਲੇਚਰ ਆ, ਜਿਹੜੀ ਲੈਜਿਸਲੇਚਰ ਆ, ਉਹਨੂੰ ਸੋਚਣਾ ਚਾਹੀਦਾ ਕਿ ਜਿਹੜੀ ਬੋਟਲ ਨੈਕਸ ਆ, ਅਨਨੈਸੈਸਰੀ ਬੋਟਲ ਨੈਕਸ ਆ, ਇਹਨਾਂ ਨੂੰ ਖਤਮ ਕਰਕੇ ਇੱਕ ਸਿਸਟਮ ਵਿੱਚ ਰਵਾਨਗੀ ਲਿਆਉਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦਾ ਬੇਲੋੜਾ ਕਾਂਡ ਨਾ ਹੋਵੇ। ਇੱਦਾਂ ਹੋ ਰਿਹਾ ਆ ਮਨਦੀਪ,
ਹਾਂਜੀ
ਗੱਲ ਕਰ ਰਹੇ ਨਾ, ਕਿ ਇਹ ਵੀ ਰਿਸਪੋਂਸੀਬਲ ਹੋਣੇ ਚਾਹੀਦੇ ਆ, ਚਾਹੀਦੇ ਆ, ਬਿਲਕੁਲ ਰਿਸਪੋਂਸੀਬਲ ਹੋਣੇ ਚਾਹੀਦੇ ਆ। ਅਗਰ ਤੁਸੀਂ ਕੋਈ ਪਾਲਿਸੀ ਬਣਾਉਣੇ ਆ, ਉਹਦੇ ਨਾਲ ਕਿਸੇ ਨੂੰ ਉਹਦਾ ਨੈਗੇਟਿਵ ਇੰਪੈਕਟ ਪੈਂਦਾ ਆ, ਯੂ ਸ਼ੁੱਡ ਬੀ ਅਕਾਊਂਟੇਬਲ ਐਂਡ ਰਿਸਪੋਂਸੀਬਲ।
ਭਾਜੀ ਤੁਹਾਨੂੰ ਅਪਡੇਟ ਦੇ ਦਿੰਦੇ ਹਾਂ, ਕਲਾਸਿਕ ਐਗਜ਼ਾਮਪਲ ਆਪਾਂ ਆਪਣੇ ਪੁਲ ਦੀ ਦੇਈਦੀ ਹੁੰਦੀ ਨਾ, ਜਿਹੜੇ ਪਿਛਲੇ 3 ਸਾਲ ਤੋਂ ਐਮਰਜੈਂਸੀ 'ਚ ਬਣ ਰਿਹਾ ਆ, ਅਤੇ ਹੁਣ ਤੁਸੀਂ ਤੁਹਾਨੂੰ ਅਪਡੇਟ ਦੇ ਦਿੰਦੇ ਹਾਂ ਕਿ ਪੁਲ ਹਜੇ ਵੀ ਨਹੀਂ ਬਣਿਆ, ਪੁਲ ਹਜੇ ਵੀ ਨਹੀਂ ਬਣਿਆ, 3 ਸਾਲ ਹੋ ਗਏ। ਐਮਰਜੈਂਸੀ 'ਚ ਬਣਾਉਣ ਦੀ ਐਪਲੀਕੇਸ਼ਨ ਦਿੱਤੀ ਉਹ ਕਿਸੇ ਟਾਈਮ ਵੀ ਡਿੱਗ ਸਕਦਾ ਆ, ਅਤੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ 10 ਡਿਪਾਰਟਮੈਂਟ ਇਨਵੋਲਵ ਹੈ ਉਹਦੇ ਵਿੱਚ, ਆਪਣਾ ਸਾਡਾ ਹੀ ਪੈਸਾ ਆ, ਸਾਡਾ ਹੀ ਥਾਂ ਆ, ਅਤੇ ਸਾਰਾ ਕੁਝ ਸਾਡਾ, ਅਤੇ 10 ਡਿਪਾਰਟਮੈਂਟ ਇਨਵੋਲਵ ਹੈ, ਅਤੇ ਹੁਣ ਇੱਕ ਡਿਪਾਰਟਮੈਂਟ ਜਿਹੜਾ ਆ ਉਹਨੂੰ 3 ਮਹੀਨੇ ਹੋ ਗਏ ਆ, ਅਤੇ ਉਹ ਪਤਾ ਨਹੀਂ ਲੱਗ ਰਿਹਾ ਵੀ ਫਾਈਲ ਦਾ ਹੁਣ ਕਰਨਾ ਕੀ ਆ। ਸਾਰੇ ਪਾਸੇ ਉਹ ਕਲੀਅਰ ਹੋ ਗਈ ਹੈ, ਇੰਜੀਨੀਅਰ ਵਿਹਲੇ ਬੈਠੇ ਆ, ਸਾਰੇ ਹੀ ਗਾਲਾਂ ਕੱਢ ਰਹੇ ਆ ਡਿਪਾਰਟਮੈਂਟਾਂ ਨੂੰ, ਬਿਊਰੋਕਰੈਟਸ ਨੂੰ, ਸਿਰਫ ਇੱਕ ਸਾਈਨ ਹੁਣ ਉਹ ਰਹਿੰਦੇ ਆ। ਉਹਦੀ 3 ਵਾਰੀ ਈਮੇਲ ਆ ਚੁੱਕੀ ਆ ਡਿਪਾਰਟਮੈਂਟ ਤੋਂ, ਆਹ ਕਿੱਦਾਂ ਜੀ, ਉਹ ਕਿੱਦਾਂ ਜੀ, ਆਹ ਕਰ ਦਿਓ। ਉਹ ਜਾਂਦੀ ਆ, ਭਾਅ ਜੀ ਦੱਸੋ, ਉਹਦੀ ਈਮੇਲ ਆਉਂਦੀ ਆ ਅਤੇ ਮੈਂ 1 ਮਿੰਟ 'ਚ ਸਾਈਨ ਕਰਕੇ ਵਾਪਸ ਭੇਜ ਦਿੰਦਾ, ਅਤੇ ਉਹਦੀ ਈਮੇਲ ਆਉਂਦੀ ਆ ਫਿਰ 15-16 ਦਿਨ ਬਾਅਦ, ਐਤੇ ਵੀ ਕਰਦੇ ਸਾਈਨ, ਜਾਣੀ ਕਿ ਉਹ ਈਮੇਲ ਵੀ ਨਹੀਂ ਦੇਖਦੇ ਹੈਗੇ, ਮਤਲਬ ਕਿੰਨਾ ਕੁ ਕੰਮ ਹੈ, ਇੱਕ ਸਾਈਨ ਹੀ ਹੋਣੇ ਆ, ਸਾਈਨ ਕਰਕੇ ਉਹਨੂੰ ਭੇਜਣੇ ਆ। ਸੋ ਸਾਰਾ ਸਟਾਫ, ਸਾਰਾ ਅਮਲਾ, ਸਾਰੇ ਇੰਜੀਨੀਅਰ, ਸਾਰੇ ਟ੍ਰੇਡੀ ਘਰੇ ਬੈਠੇ ਆ, ਉਹ ਕਹਿੰਦੇ ਤੁਸੀਂ ਇਕੱਲੇ ਨਹੀਂ ਹੈਗੇ, ਹਰ ਪਾਸੇ ਕੰਮ ਰੋਕਿਆ ਪਿਆ ਆ, ਬਿਊਰੋਕਰੈਟਸ ਨੇ ਕੋਈ ਕੰਮ ਨਹੀਂ ਕਰ ਰਹੇ, ਕੋਈ ਕੁਛ ਨਹੀਂ ਕਰ ਰਹੇ, ਟ੍ਰੇਡੀ ਘਰੇ ਬਿਠਾਲੇ ਹੋਏ ਆ, ਕਿਉਂਕਿ ਅਪਰੂਵਲ ਹੀ ਨਹੀਂ ਦੇ ਰਹੇ, ਉਹ ਕੰਮ ਹੀ ਨਹੀਂ ਕਰ ਰਹੇ, ਘਰ ਬੈਠੇ ਵੀ ਨਹੀਂ ਕੰਮ ਕਰ ਰਹੇ, ਤਨਖਾਹਾਂ ਲਈ ਜਾ ਰਹੇ ਆ। ਸੋ ਇਹ ਇੱਕ ਕਾਰਨ ਹੈ ਕਿ ਜਿਹੜੀ ਇੱਕ ਪਾੜਾ ਪੈ ਰਿਹਾ ਬਿਊਰੋਕਰੈਸੀ ਅਤੇ ਟ੍ਰੇਡੀਜ਼ ਦੇ ਕਾਮਿਆਂ ਦੇ ਵਿੱਚ, ਕਿ ਕਾਮੇ ਕੰਮ ਕਰਨ ਨੂੰ ਰੈਡੀ ਆ, ਕੰਮ ਕਰਾਉਣ ਵਾਲੇ ਰੈਡੀ ਆ, ਵਿਚਾਲੇ ਜਿਹੜੇ ਲੱਤ ਪਸਾਈ ਬੈਠੇ ਨੇ ਕਾਗਜ਼ਾਂ ਪੱਤਰਾਂ ਵਾਲਾ, ਉਹ ਕੰਮ ਨਹੀਂ ਕਰ ਰਹੇ, ਤਨਖਾਹਾਂ ਉਹਨਾਂ ਦੀਆਂ ਪੂਰੀਆਂ ਮਿਲ ਰਹੀਆਂ ਉਹਨਾਂ ਨੂੰ, ਬਾਕੀ ਦੋਏ ਧਿਰਾਂ ਜਿਹੜੀਆਂ ਆ ਉਹ ਵਿਹਲੀਆਂ ਬੈਠੀਆਂ ਆ। ਸੋ ਦੈਟਸ ਅ ਹੋਲ ਪੁਆਇੰਟ, ਹਾਂ ਉਹ ਪਿਸ ਰਹੀਆਂ ਨੇ, ਔਰ ਹੁਣ ਉਹ ਕਹਿ ਰਹੇ ਨੇ ਕਿ ਇਹਨਾਂ ਦੀਆਂ ਵੀ ਤਨਖਾਹਾਂ ਬੰਦ ਕਰੋ, ਇਹਨਾਂ ਨੂੰ ਤਾਂ ਪਤਾ ਲੱਗਣਾ, ਇਹ ਤਾਂ ਈਮੇਲ ਵੀ ਨਹੀਂ ਦੇਖਦੇ 15-15 ਦਿਨ, ਹੈ ਨਾ, ਉੱਧਰ ਅਗਲੇ ਦਾ ਕੰਮ ਖੜਾ ਹੁੰਦਾ ਹੈ। ਸੋ ਇਹਨਾਂ ਦੀ ਲੋੜ ਹੈ, ਇਹ ਸਾਰੀ ਬਿਊਰੋਕਰੈਸੀ ਦੀ ਕੀ ਇੰਨੇ ਦੀ ਲੋੜ ਹੈ। ਹੁਣ ਦੇਖੋ ਉੱਧਰ ਇੰਡੀਆ ਦੇ ਵਿੱਚ ਜਿਹੜੀ ਵੀ ਸਟੇਟ ਨੇ ਤਰੱਕੀ ਕਰਨੀ ਹੁੰਦੀ ਆ ਜਾਂ ਡਿਵੈਲਪਮੈਂਟ ਕਰਨੀ ਹੁੰਦੀ ਆ, ਉਹ ਸਿੰਗਲ ਡੈਸਕ ਫੈਸਿਲਿਟੀ ਦਿੰਦੇ ਨੇ। ਹੁਣ ਪਹਿਲਾਂ ਪੰਜਾਬ ਇਹੋ ਜਿਹੀਆਂ ਦਿੰਦਾ ਹੁੰਦਾ ਸੀ ਸਿੰਗਲ ਡੈਸਕ ਕਲੀਅਰੈਂਸਿਸ ਇਨਵੈਸਟਮੈਂਟ ਵਾਸਤੇ, ਫਿਰ ਗੁਜਰਾਤ ਨੇ ਦਿੱਤੀਆਂ, ਫਿਰ ਯੂਪੀ ਨੇ ਹੁਣ ਅੱਜ ਕੱਲ੍ਹ ਯੂਪੀ ਦੇ ਰਿਹਾ ਸਿੰਗਲ ਡੈਸਕ, ਹੁਣ ਯੋਗੀ ਹੁਣੀ ਸਿੱਧੇ ਸੁਨੇਹੇ ਦੇ ਰਹੇ ਨੇ। ਮੇਰੀ ਗੱਲ ਹੋ ਰਹੀ ਸੀ ਇੱਕ ਸੱਜਣ ਨਾਲ, ਉਹ ਉਹ ਕਹਿੰਦੇ ਸਿੱਧਾ ਸੁਨੇਹਾ ਆ, ਤੁਸੀਂ ਆਓ ਜੀ ਦੱਸੋ ਕੀ ਇਨਵੈਸਟ ਕਰਨਾ, ਕੀ ਲਾਉਣਾ, ਕਿੱਥੇ ਲਾਉਣਾ, ਰਿਸਰਚ ਕਰਕੇ ਪ੍ਰੋਜੈਕਟ ਲਿਆਓ, ਦਸਾਂ ਮਿੰਟਾਂ ਦੇ ਵਿੱਚ ਸਿੰਗਲ ਡੈਸਕ ਕਲੀਅਰੈਂਸ ਹੈ, ਲਾਓ ਚਲੋ, ਬਿਜਲੀ ਬੁਜਲੀ ਇਨਵਾਇਰਮੈਂਟਲ ਸਾਰਾ ਕਲੀਅਰ ਹੈ, ਕੋਈ ਤੁਹਾਨੂੰ ਦੋ ਤਿੰਨ ਸਾਲ ਵੇਟ ਕਰਨ ਦੀ ਲੋੜ ਨਹੀਂ ਹੈਗੀ, ਪੇਪਰ ਵਰਕ ਪੂਰਾ ਕਰਕੇ ਲਿਆਓ, ਆਲ ਕਲੀਅਰ। ਸੋ ਇਹੋ ਜਿਹੀਆਂ ਜਿਹੜੀਆਂ ਜਦੋਂ ਤੁਸੀਂ ਫੈਸਿਲਿਟੀਆਂ ਦਿੰਦੇ ਆ ਤਾਂ ਕੰਮ ਉੱਥੇ ਹੁੰਦੇ ਨੇ, ਤੇ ਇੱਥੇ ਸਿਚੁਏਸ਼ਨ ਇਹ ਆਈ ਹੋਈ ਆ ਤੇ ਕੰਮ ਕਰਨ ਵਾਲੇ ਰੈਡੀ ਆ, ਕੰਮ ਕਰਾਉਣ ਵਾਲੇ ਰੈਡੀ ਆ, ਪੈਸੇ ਲਾਉਣ ਵਾਲੇ ਵਿਚਾਲੇ ਵਾਲੇ ਬੰਦੇ ਨਹੀਂ ਹੁਣ। ਸੋ ਇੱਕ ਟੋਟਲੀ ਇਨਵਾਇਰਮੈਂਟ ਜਿਹੜਾ ਟੌਕਸਿਕ ਹੁੰਦਾ ਜਾ ਰਿਹਾ ਆ। ਤੇ ਦੂਜੇ ਪਾਸੇ ਦੇਖੋ ਵੀ ਤੁਸੀਂ ਬਾਹਰ ਗੱਡੀ ਲੈ ਕੇ ਚਲ ਜਾਓ, ਮਾੜੀ ਜੇ ਤੁਸੀਂ ਕਿਤੇ ਹੱਥ 'ਚ ਫੋਨ ਫੜ ਲਓ ਕਰੋ, ਉਸੇ ਵੇਲੇ ਤੁਹਾਨੂੰ ਪੁਲਿਸ ਘੇਰ ਕੇ ਤੁਹਾਨੂੰ ਫਾਈਨ ਦਿੰਦੀ ਆ, ਉਹ ਜਿੱਥੇ ਨਾ ਕਿਤੇ ਖੜੀ ਆ ਫਾਈਨ ਦੇਣ ਨੂੰ। ਪਰ ਜੇ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਨਾ ਪੁਲਿਸ ਸਟੇਸ਼ਨ, ਵੀ ਉਹ ਆਇਓ ਜੀ ਐਮਰਜੈਂਸੀ ਆ, ਤਾਂ ਮੇਰੇ ਨੇ ਧੱਕਾ ਹੋ ਰਿਹਾ ਜਾਂ ਆਹ ਹੋ ਰਿਹਾ, ਚੋਰੀ ਹੋ ਰਹੀ, ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ, ਕੋਈ ਗੱਲ ਨਹੀਂ, ਇਹਨੂੰ ਚੋਰੀ ਕਰ ਲੈਣ ਦੇ, ਅਸੀਂ ਬਾਅਦ ਚੋਂ ਫੜ ਲਵਾਂਗੇ। ਇੱਦਾਂ ਦੇ ਕੇਸ ਵੀ ਹੋਏ ਨੇ। ਹੁਣ ਤੁਸੀਂ ਦੇਖੋ ਜਿਹੜਾ ਰੀਅਲ ਪਰਪਸ ਆਫ ਪੁਲਿਸ ਹੈ, ਕੀ ਉਹ ਚੋਰੀ ਰੋਕਣਾ, ਧੱਕਾ ਰੋਕਣਾ, ਵਾਇਲੈਂਸ ਰੋਕਣਾ, ਇਹ ਮੇਨ ਪਰਪਸ ਹੈ ਜਾਂ ਸੜਕਾਂ 'ਤੇ ਖੜ ਖੜ ਕੇ ਫਾਈਨ ਕਰਨੇ ਮੇਨ ਪਰਪਸ ਹੈ? ਜੇ ਉਹ ਇੱਕ ਸੜਕ ਦੇ ਉੱਤੇ ਮਤਲਬ 60 ਦੀ ਸਪੀਡ ਹੈ, ਉਹ ਟੈਂਪਰੇਰਲੀ 65 'ਤੇ ਹੋ ਗਿਆ, 70 'ਤੇ ਹੋ ਗਿਆ, ਠੀਕ ਹੈ, ਉਹ ਕੋਈ ਗੱਲ ਨਹੀਂ, ਉਹ ਗਾਂਹ ਜਾ ਕੇ 60 'ਤੇ ਵੀ ਹੋ ਜਾਊਗਾ, ਉਹ ਇੰਨਾ ਕ੍ਰਿਟੀਕਲ ਨਹੀਂ ਹੈਗਾ ਜਿੰਨਾ ਕਿਸੇ ਦੇ ਘਰ ਚੋਰੀ ਹੋ ਰਹੀ, ਕਿਸੇ ਦੇ ਕੁੱਟਮਾਰ ਹੋ ਰਹੀ ਹੈ, ਉਹਦੀ ਫਸਟ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ। ਸੋ ਇੱਧਰ ਉਲਟ ਹੋਇਆ ਪਿਆ ਆ, ਉਹਨਾਂ ਦਾ ਪਰਪਸ ਹੀ ਉਹਨਾਂ ਨੇ ਇਹ ਬਣਾ ਲਿਆ ਵੀ ਅਸੀਂ ਪੈਸੇ ਇਕੱਠੇ ਕਰਨੇ ਆ, ਫਾਈਨ ਹੀ ਕਰਨੇ ਆ, ਇਹ ਸਾਡਾ ਮੇਨ ਪਰਪਸ ਹੈ, ਆਹ ਜਿਹੜੀਆਂ ਚੋਰੀਆਂ, ਹੋਰ ਠੱਗੀਆਂ, ਇਹ ਡਰੱਗ ਚੱਲੀ ਜਾਣ, ਕੋਈ ਗੱਲ ਨਹੀਂ, ਸਾਰੇ ਪਾਸੇ ਚੱਲ ਰਿਹਾ, ਨੋਬਡੀ ਕੇਅਰਸ। ਉਹ ਕਹਿੰਦੇ ਨਹੀਂ, ਅਸੀਂ ਫਾਈਨ ਪਹਿਲਾਂ ਕਰਨੇ ਆ, ਬਾਕੀ ਗੱਲਾਂ ਬਾਅਦ 'ਚੋਂ ਕਰਾਂਗੇ। ਸੋ ਇਹ ਇੱਕ ਨਾ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਪਤਾ ਆ, ਸਮਝ ਆ ਰਹੀ ਆ ਵੀ ਇਹ ਚੱਲ ਕੀ ਰਿਹਾ ਆ। ਉਹ ਕਹਿੰਦੇ ਅਸੀਂ ਕਿਸੇ ਦੀ, ਉਹ ਹੁਣ ਜਦੋਂ ਉਹਨਾਂ ਦੀ ਗੱਲ ਸੁਣਦੇ ਹਾਂ, ਉਹ ਕਹਿੰਦੇ ਫਾਈਨ ਕਰਨਾ ਬਹੁਤ ਸੌਖਾ ਆ, ਖੜੋ ਆਰਾਮ ਨਾਲ, ਐਵੀਡੈਂਸ ਹੈਗੀ ਆ, ਫਾਈਨ ਕਰਕੇ ਤੋਰ ਦਿਓ, ਕੋਈ ਕੋਰਟ 'ਚ ਨਹੀਂ ਜਾਣਾ, ਕੋਈ ਕਚਹਿਰੀ 'ਚ ਨਹੀਂ ਜਾਣਾ, ਅਸੀਂ ਕੋਈ ਗਵਾਹੀ ਨਹੀਂ ਦੇਣੀ, ਕੋਈ ਪੇਪਰ ਵਰਕ ਨਹੀਂ ਕਰਨਾ। ਜਦੋਂ ਅਸੀਂ ਕਿਸੇ ਦਾ ਸਮਝੌਤਾ ਕਰਾਉਣ ਜਾਣਾ, ਲੜਾਈ ਰੋਕਣ ਜਾਣਾ, ਚੋਰੀ ਕਰਨਾ, ਸਾਨੂੰ ਕਿੰਨਾ ਕੰਮ ਕਰਨਾ ਪੈਣਾ? ਉਹ ਸਾਰੇ ਕੰਮ ਤੋਂ ਹੀ ਭੱਜਦੇ ਆ ਭਾਅ ਜੀ, ਤਨਖਾਹ ਚਾਹੀਦੀ ਆ ਪਰ ਕੰਮ ਨਹੀਂ ਕਰਨਾ, ਇਹ ਆ ਪ੍ਰੋਬਲਮ। ਖੈਰ ਸਾਡੇ ਨਾਲ ਸਤਨਾਮ ਸਿੰਘ ਮੈਲਬਨ
ਤੋਂ ਜੀ। ਅਮਨਦੀਪ ਹਾਂਜੀ, ਕਰ ਲਓ ਗੱਲ, ਕਰ ਲਓ ਪਹਿਲਾਂ।
ਕਵਿਤਾ ਨੀ ਹੈਗੀ ਤੁਹਾਡੀ, ਤੁਹਾਡੀ ਹੈਗੀ ਕਵਿਤਾ, ਕਵਿਤਾ ਨੀ ਹੈਗੀ, ਕਵਿਤਾ ਤੁਹਾਡੀ। ਤੇ ਸਤਨਾਮ ਸਿੰਘ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਪਲੀਜ਼ ਕੋਂਟੈਕਟ ਵਿਦ ਕਰੰਟ ਅਫੇਅਰ ਔਨ 9 ਨਿਊਜ਼ ਫੋਰ ਯੋਰ ਇਸ਼ੂਜ਼, ਮੇ ਬੀ ਇਟਸ ਪੋਸੀਬਲ। ਉਹ ਇਹਨਾਂ ਨੂੰ ਜੋ ਮਰਜ਼ੀ ਕਰੀ, ਉਹ ਕੋਈ ਫਰਕ ਨਹੀਂ ਪੈਂਦਾ ਹੈਗਾ, ਸਾਰੇ ਇਲਾਕੇ ਦੇ ਵਿੱਚ ਤੋਏ ਤੋਏ ਕਰਾਈ ਪਈ ਆ ਡਿਪਾਰਟਮੈਂਟਾਂ ਨੇ, ਇਕੱਲੇ ਅਸੀਂ ਨਹੀਂ। ਮੈਂ ਤੁਹਾਨੂੰ ਦੱਸਦਾ ਭਾਅ ਜੀ, ਇੱਕ ਬੰਦੇ ਨੇ ਨਾ ਫਾਰਮਰ ਨੇ ਇੱਥੇ 2 ਸਾਲ ਪਹਿਲਾਂ ਡੈਮ ਬਣਾਇਆ, ਫਾਰਮ 'ਤੇ ਡੈਮ ਸੀਗਾ, ਉਹਨੂੰ ਸਾਫ਼ ਕਰਾਇਆ, ਉਹਨੇ ਕਰਾ ਲਿਆ, ਬੜਾ ਵਧੀਆ, ਕੋਈ ਪ੍ਰੋਬਲਮ ਨਹੀਂ ਆਈ, ਚਲੇ ਗਏ। ਉਹਦੇ ਗੁਆਂਢੀ ਨੂੰ ਚਾਹ ਚੜਿਆ, ਕਹਿੰਦਾ ਕਹਿੰਦਾ ਮੈਂ ਵੀ ਕਹਿੰਦਾ ਡੈਮ ਬਣਾਉਣਾ, ਡੈਮ ਕਲੀਅਰ ਕਰਾ ਲਵਾਂ। ਕਹਿੰਦਾ ਹਾਂ ਕਰਾ ਲਾ, ਕੋਈ ਚੱਕਰ ਨਹੀਂ। ਉਹ ਕਹਿੰਦਾ ਕੀ ਕਰਨਾ ਚਾਹੀਦਾ? ਕਹਿੰਦਾ ਕਰਨਾ ਕੀ ਆ, ਆਹ ਕੰਟਰੈਕਟਰ ਦੇ ਨੰਬਰ ਆ, ਇਹਨਾਂ ਨੂੰ ਫੋਨ ਕਰ ਲਾ, ਐਂ ਕਰ ਲਾ, ਓਂ ਕਰ ਲਾ। ਕਹਿੰਦਾ ਨਹੀਂ ਨਹੀਂ, ਮੈਂ ਨਾ ਪਹਿਲਾਂ ਕੌਂਸਲ ਵਾਲਿਆਂ ਨੂੰ ਫੋਨ ਕਰਦਾ, ਉਹਨਾਂ ਤੋਂ ਪੁੱਛਦਾ। ਕਹਿੰਦਾ ਕਹਿੰਦਾ ਨਹੀਂ, ਲੋੜ ਨਹੀਂ ਤੈਨੂੰ, ਨਹੀਂ ਨਹੀਂ, ਕਹਿੰਦਾ ਮੈਂ ਪ੍ਰੋਪਰ ਹੀ ਕਰਨਾ। ਕਹਿੰਦਾ ਕਹਿੰਦਾ ਯਾਰ ਕੋਈ ਨਹੀਂ ਪੁੱਛਦਾ, ਤੂੰ ਆਰਾਮ ਨਾਲ ਕਰ ਲਾ, ਜਿਹੜਾ ਐਗਜ਼ਿਸਟਿੰਗ ਡੈਮ ਹੈ। ਉਹ ਨਿੱਜੀ ਕੌਂਸਲ ਨੂੰ ਫੋਨ ਕਰ ਲਿਆ, ਕੌਂਸਲ ਵਾਲੇ ਕਹਿੰਦੇ ਨਹੀਂ ਨਹੀਂ, ਤੂੰ ਇੱਦਾਂ ਕੱਢ ਨਹੀਂ ਸਕਦਾ, ਤੈਨੂੰ ਤਾਂ ਆਹ ਲੈਣੀ ਪੈਣੀ ਪਰਮਿਸ਼ਨ, ਤੈਨੂੰ ਤਾਂ ਉਹ ਲੈਣੀ ਪੈਣੀ। ਭਾਅ ਜੀ ਉਹਨੇ ਨਾ ਸੱਦ ਲਿਆ, ਉਹਨੂੰ ਸੱਦ ਕੇ ਕਹਿੰਦੇ ਜੀ ਸਰਵੇ ਕਰਾ ਕੇ ਦਿਓ। $1,600-1,700 ਦਾ ਸਰਵੇ ਕਰਾਇਆ, ਆਹ ਕਿੰਨਾ ਬਣਾਉਣਾ, ਕਿੱਦਾਂ ਬਣਾਉਣਾ, ਉਹ ਬਣਾਉਣਾ। ਹੁਣ ਤੁਸੀਂ ਇਹ ਤਾਂ 8-10 ਡਿਪਾਰਟਮੈਂਟਾਂ ਤੋਂ ਪਰਮਿਸ਼ਨਾਂ ਲਿਆ ਕੇ ਆਓ ਜੀ। ਉਹ ਹੁਣ ਉਹਦੀ ਰਿਪੋਰਟ ਛਪੀ ਸੀਗੀ, ਇੱਥੇ ਸਾਰੇ ਹੱਸਦੇ ਆ। ਉਹਨੂੰ 2.5 ਸਾਲ ਹੋ ਗਏ, ਹਜੇ ਤੱਕ ਉਹਦਾ ਡੈਮ 'ਚ ਇੱਕ ਵੀ ਉਹਨੇ ਕਹੀ ਮਿੱਟੀ ਪੱਟ ਕੇ ਉਹਨੂੰ ਦੇਖੀ ਨਹੀਂ ਹੈਗੀ। 2.5 ਸਾਲ ਹੋ ਗਏ ਖੱਜਲ ਕਰਦਿਆਂ ਨੂੰ ਕੌਂਸਲ ਨੂੰ ਉਹਨੂੰ, ਅਤੇ ਉਹਦਾ ਕਹਿੰਦੇ $15,000-20,000 ਲਵਾ ਦਿੱਤਾ ਆ, ਜਿਹੜੇ ਕਿ ਲੋੜ ਹੀ ਨਹੀਂ ਸੀਗੀ, ਇਨ ਦਾ ਐਂਡ ਉਹਦੀ ਲੋੜ ਹੀ ਨਹੀਂ ਹੈਗੀ, ਅਤੇ ਇੱਦਾਂ ਦੀ ਮਤਲਬ ਖੱਜਲ ਖੁਆਰੀ ਜਿਹੜੀ ਆ ਉਹ ਹੋ ਰਹੀ ਆ, ਅਤੇ ਉਹਨਾਂ ਦੀਆਂ ਜੌਬਾਂ ਬਣੀਆਂ, ਉਹਨਾਂ ਨੂੰ ਕੇਸ ਮਿਲ ਰਹੇ ਨੇ, ਦੈਟਸ ਇਟ, ਸਿੰਪਲ ਐਜ਼ ਦੈਟ। ਖੈਰ ਭਾਅ ਜੀ, ਜਿਹੜੀ ਕਵਿਤਾ ਦੀ ਗੱਲ ਕਰਦੇ ਹਾਂ ਆਪਾਂ ਤੁਹਾਡੀ, ਹੁਣ ਮੈਨੂੰ ਲੱਗਦਾ ਕਿ ਅੱਠ ਗਈ ਹੋਣੀ ਆ, ਪੰਜਾਬ ਦੀ ਸਿਚੁਏਸ਼ਨ 'ਤੇ ਵੀ ਤੁਸੀਂ ਨਿਗ੍ਹਾ ਰੱਖੀ, ਪਹਿਲਾਂ ਉਹਦੀ ਉਹਦੀ ਗੱਲ ਕਰੋ ਵੀ ਕੀ ਚੱਲ ਰਿਹਾ।
ਹਾਂਜੀ ਅਮਨਦੀਪ, ਪੰਜਾਬ ਦੇ ਵਿੱਚ ਕਾਂਗਰਸ ਵਿੱਚ ਕਾਫੀ ਕਾਟੋ ਕਲੇਸ਼ ਇਸ ਵੇਲੇ ਪਿਆ ਆ। ਦੋ ਧੜੇ ਬਣੇ ਹੋਏ ਆ, ਇੱਕ ਕੈਪਟਨ ਦਾ ਧੜਾ, ਦੂਜਾ ਨਵਜੋਤ ਸਿੰਘ ਸਿੱਧੂ ਦਾ ਧੜਾ ਆ, ਜਿਹੜੇ ਕਿ ਕਹਿੰਦੇ ਕੈਪਟਨ ਦੀ ਜਿਹੜੀ ਕੁਰਸੀ ਆ ਉਹਨੂੰ ਖਤਰਾ ਆ, ਤੇ ਜਿਹੜਾ ਕੈਪਟਨ ਉਹਨੂੰ ਬਦਲਣਾ ਚਾਹੀਦਾ ਆ। ਕੈਪਟਨ ਬਦਲ ਦੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਸੁਧਰ ਸਕਦੇ ਆ।
ਅੱਛਾ, ਵੈਸੇ ਤਾਂ ਭਾਜੀ
ਸੰਦਰਭ ਦੇ ਵਿੱਚ
ਨਹੀਂ ਭਾਜੀ, ਇੱਦਾਂ ਹੀ ਹੁੰਦੀ ਆ,
ਜੇ ਸੰਦਰਭ ਦੇ ਵਿੱਚ
ਜੇ ਹੁਣ ਕੋਈ ਟੀਮ ਪਰਫਾਰਮ ਨਹੀਂ ਕਰ ਰਹੀ ਕ੍ਰਿਕਟ ਦੀ ਤਾਂ ਉਹਦਾ ਮਤਲਬ ਕੈਪਟਨ ਵੀ ਬਦਲ ਦਿੰਦੇ ਆ, ਹਨਾ, ਪਲੇਅਰ ਸਹੀ ਆ ਕੈਪਟਨ ਨਹੀਂ, ਤੇ ਫਿਰ ਪੰਜਾਬ ਦੇ ਕੈਪਟਨ ਨੂੰ ਬਦਲਣ ਦੀ ਮੰਗ ਕਿੱਥੋਂ ਉੱਠ ਰਹੀ ਆ?
ਪੰਜਾਬ ਦੇ ਕੈਪਟਨ ਬਦਲਣ ਦੀ ਮੰਗ ਆਪਸ ਵਿੱਚ ਹੀ ਜਿਹੜੇ ਤੁਹਾਡੇ ਸਹਿਯੋਗੀ ਆ ਉਹੀ ਕਰ ਰਹੇ ਆ। ਮੈਂ ਕਵਿਤਾ ਤੁਹਾਨੂੰ ਸੁਣਾ ਦਿੰਦਾ, ਫਿਰ ਤੁਸੀਂ ਇਹਦਾ ਵਿਸ਼ਲੇਸ਼ਣ ਆਪ ਹੀ ਕਰ ਲਿਓ।
ਅੱਛਾ,
ਇਹ ਕਵਿਤਾ ਇੱਦਾਂ ਆ ਅਮਨਦੀਪ, ਸਿਸਮਾ ਫਾਰਮ ਦੇ ਰੂਮ ਡਰਾਇੰਗ ਅੰਦਰ ਸੋਫੇ ਮਹਿੰਗੇ ਮਹਿੰਗੇ ਹਾਈ ਰੇਟ ਪਏ ਸੀ, ਜਿੱਥੇ ਬੈਠੇ ਵਿਧਾਇਕ ਦੋ ਪਹਿਨ ਕੁੜਤੇ ਕੈਪਟਨ ਸਾਹਿਬ ਦੀ ਕਰਦੇ ਸੀ ਵੇਟ ਪਏ ਸੀ।
ਦੋ ਵਿਧਾਇਕ ਬੈਠੇ,
ਇੱਕ ਬੋਲਿਆ ਜੋਸ਼ ਵਿੱਚ ਦੂਸਰੇ ਨੂੰ, ਹਾਂਜੀ ਇੱਕ ਬੋਲਿਆ ਜੋਸ਼ ਵਿੱਚ ਦੂਸਰੇ ਨੂੰ, ਦੁਸ਼ਮਣ ਮੰਗਦੇ ਆਪਣਾ ਕਪਤਾਨ ਬਦਲੋ,
ਅੱਛਾ
ਕਿਉਂ ਨਾ ਆਪਾਂ ਵੀ ਦਿੱਲੀ ਜਾ ਆਈਏ ਜੀ, ਜੇਕਰ ਬਦਲੋ, ਜੇ ਬਦਲਣੇ ਤਾਂ ਸਿੱਧੂ ਪ੍ਰਧਾਨ ਬਦਲੋ। ਦੂਜਾ ਬੋਲਿਆ ਸਿੱਖ ਬਈ ਸ਼ੁਕਰ ਕਰਨਾ,
ਅੱਛਾ
ਦਿੱਤੇ ਹਾਈ ਕਮਾਨ ਦੇ ਤੋਹਫਿਆਂ ਤੇ, ਕਿਤੇ ਸਿੱਧੂ ਨਾ ਬਣਦਾ ਪ੍ਰਧਾਨ ਜੇਕਰ, ਕਿਹਨੇ ਬਿਠਾਉਣਾ ਸੀ ਆਪਾਂ ਨੂੰ ਸੋਫਿਆਂ ਤੇ। ਜੇ ਹੁਣ ਇਹਦੀ ਵਿਸ਼ਲੇਸ਼ਣ ਕਰੋ, ਜੇ ਸਿੱਧੂ ਪ੍ਰਧਾਨ ਨਾ ਬਣਦਾ ਤਾਂ ਸੋਫਿਆਂ ਤੇ ਜਾਂ ਚੰਗੇ ਜਿਹੜੇ ਖਾਣਿਆਂ ਤੇ ਤੁਹਾਨੂੰ ਬੁਲਾਉਣਾ ਸੀ, ਤੁਹਾਨੂੰ ਪੁੱਛਣਾ ਵੀ ਨਹੀਂ ਸੀ। ਕਿੰਨੀ ਕਦਰ ਹੋ ਰਹੀ ਆ ਅਮਨੀ ਇਸ ਕਵਿਤਾ ਦੇ ਵਿੱਚ,
ਸਿੱਧੂ ਦੇ
ਮਹਿੰਗੇ ਮਹਿੰਗੇ ਸੋਫਿਆਂ ਤੇ ਤੁਸੀਂ ਬੈਠੇ ਆ, ਤੁਸੀਂ ਪ੍ਰਧਾਨ ਬਦਲਣ ਦੀ ਗੱਲ ਕਰ ਰਹੇ ਹੋ ਕਿ ਕੈਪਟਨ ਬਦਲੋ ਜਾਂ ਨਾ ਬਦਲੋ, ਪਰ ਸਿਚੁਏਸ਼ਨ ਇਹ ਆ ਵੀ ਜੇਕਰ ਇਹ ਸਿਚੁਏਸ਼ਨ ਨਾ ਉਤਪੰਨ ਹੁੰਦੀ ਤਾਂ ਫਿਰ ਕੀ ਹੋਣਾ ਸੀਗਾ? ਤੁਸੀਂ ਹੋਰ ਐਨਾਲਿਸਿਸ ਕਰੋ ਇਹ ਤੇ।
ਮੈਂ ਤਾਂ ਇਹੀ ਕਹਿੰਦਾ ਆ ਵੀ ਜੇ ਰੌਲਾ ਪਿਆ, ਹਾਈ ਕਮਾਂਡ ਤੇ ਉਹ ਚਲੇ ਗਿਆ, ਹਾਈ ਕਮਾਂਡ ਤੇ ਉਹ ਚਲੇ ਗਿਆ, ਪ੍ਰਧਾਨਗੀਆਂ 'ਚ ਕੈਪਟਨਸੀ 'ਚ ਕੰਪੀਟੀਸ਼ਨ ਹੋਇਆ, ਤਾਂ ਐੱਮ ਐੱਲ ਏਆਂ ਦੀ ਜਿਹੜੀ ਕਦਰ ਵਧੀ ਆ, ਨਹੀਂ ਤਾਂ ਕੋਈ ਨਹੀਂ ਸੀ ਪੁੱਛਦਾ ਐੱਮ ਐੱਲ ਏਆਂ ਨੂੰ, ਹੈ ਨਾ, ਕੌਣ ਹੈ? ਅਤੇ ਹੁਣ ਤਾਂ ਕਹਿੰਦੇ ਉਹਨਾਂ ਨੂੰ ਬੜੀਆਂ ਮਤਲਬ ਰੋਟੀਆਂ ਭੋਜ ਛਕਾਏ ਜਾ ਰਹੇ ਨੇ, ਕਦੇ ਕਿਸੇ ਫਾਰਮ 'ਤੇ ਸੱਦ ਕੇ, ਕਦੇ ਕਿਸੇ ਫਾਰਮ 'ਤੇ ਸੱਦ ਕੇ, ਹੈ ਨਾ। ਸੋ ਇਹ ਆਪਣੇ ਨੰਬਰਸ ਵੀ ਰੱਖਣੇ ਹੁੰਦੇ ਆ ਵੀ ਸਾਡੀ ਸਪੋਰਟ ਕਰੋ। ਧੜਿਆਂ ਦੇ ਵਿੱਚ ਇਹੀ ਹੁੰਦਾ ਕਿ ਉਹਨਾਂ ਨੂੰ ਕੰਟਰੋਲ, ਉਹਨਾਂ ਨੂੰ ਆਪਣੇ ਨਾਲ ਰੱਖਣਾ, ਉਹਨਾਂ ਨੂੰ ਕੋਈ ਨਾ ਕੋਈ ਸਵੀਟਨਰ ਦੇ ਹੀ ਰੱਖਣਾ, ਕੋਈ ਉਹਨਾਂ ਦੀ ਮੰਗਾਂ ਜਿਹੜੀਆਂ ਪੂਰੀਆਂ ਕਰ ਦੇਣੀਆਂ। ਸੋ ਇਸ ਤਰ੍ਹਾਂ ਚੱਲਦਾ ਆ ਰੁਝਾਨ, ਅਤੇ ਮੈਨੂੰ ਲੱਗਦਾ ਕਾਂਗਰਸ ਵੀ ਧੜੇਬੰਦੀ ਦੇ ਵਿੱਚ। ਪਰ ਮੈਨੂੰ ਇਨ ਦਾ ਐਂਡ ਮੈਨੂੰ ਭਾਅ ਜੀ ਇਹੀ ਲੱਗ ਰਿਹਾ ਕਿ ਇਹ ਫਰੈਂਡਲੀ ਗੇਮ ਚੱਲ ਰਹੀ ਆ ਆਪਸ ਦੇ ਵਿੱਚ, ਅਤੇ ਇਹ ਵੀ ਇੱਕ ਮਤਲਬ ਪੋਲੀਟਿਕਸ ਹੈ। ਭਾਅ ਜੀ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਸੋਫਿਆਂ ਦੀ ਤਾਂ ਖਾਣਿਆਂ ਦੀ। ਮੈਨੂੰ ਇਹ ਪਤਾ ਲੱਗਾ ਸੀ, ਹੁਣ ਪਤਾ ਨਹੀਂ ਕਿੰਨੀ ਕੁ ਇਹ 'ਚ ਗੱਲ ਸੱਚਾਈ ਹੈ ਜਾਂ ਨਹੀਂ ਸੱਚਾਈ, ਕਿ ਜਦੋਂ ਤੁਸੀਂ ਨਾ ਜਾਂਦੇ ਹੋ ਮਹਾਰਾਜਾ ਕੈਪਟਨ ਦੇ ਕੋਲ ਉੱਧਰ, ਅਤੇ ਉਹ ਨਾ ਪਤਾ ਲੱਗ ਜਾਂਦਾ ਵੀ ਤੁਸੀਂ ਕਿੱਡੇ ਕੁ ਤਕੜੇ ਗੈਸਟ ਹੋ ਤੁਹਾਡੀ ਟ੍ਰੀਟਮੈਂਟ ਤੋਂ। ਪਹਿਲਾਂ ਤਾਂ ਇਹ ਆ ਵੀ ਜੇ ਅਸੀਂ ਦੋਏ ਜਾਈਏ ਮਤਲਬ ਮਹਾਰਾਜਾ ਪਟਿਆਲੇ ਕੋਲ, ਸਾਨੂੰ ਤਾਂ ਉਹਨੇ ਗੇਟ ਤੋਂ ਹੀ ਨਹੀਂ ਵੜਨ ਦੇਣਾ, ਕਹਿੰਦੇ ਜਾਓ ਮੁੜ ਕੇ।
ਇੱਦਾਂ ਹੋਈ ਆ ਅਮਨਦੀਪ, ਮੈਂ ਜਦੋਂ ਪਿਛਲੇ 2020 ਦੇ ਵਿੱਚ ਗਏ ਨਾ ਪਟਿਆਲੇ ਘੁੰਮਣ ਗਏ, ਚਲੋ ਅਸੀਂ ਮੋਤੀ ਮਹਿਲ ਦੇਖਣ ਜਾਂਦੇ ਹਾਂ, ਅਸੀਂ ਚਲ ਗਏ ਸਾਰੀ ਫੈਮਿਲੀ ਮੋਤੀ ਮਹਿਲ, ਤੇ ਮੋਤੀ ਮਹਿਲ ਦੇ ਬਾਹਰ ਤਾਂ ਉਹਦੇ ਜਿੱਦਾਂ ਛਾਉਣੀ ਲੱਗੀ ਹੁੰਦੀ ਆ, ਪਹਿਲਾਂ ਪੁਲਿਸ ਵਾਲੇ ਕਹਿੰਦੇ ਇੱਧਰ ਆਓ ਤੁਸੀਂ ਹੈ ਕੌਣ, ਤੁਸੀਂ ਇੱਥੇ ਕੀ ਕਰਨੇ, ਤੁਹਾਨੂੰ ਪਤਾ ਨਹੀਂ ਇਹ ਸੀ ਐਮ ਦੀ ਕੋਠੀ ਆ, ਜਿੱਥੇ ਤੁਸੀਂ ਦੇਖਣ ਆਏ ਆ ਮੋਤੀ ਮਹਿਲ ਨੂੰ ਸੀਐਮ ਦੀ, ਪਹਿਲਾਂ ਆਪਣੇ ਤੁਸੀਂ ਲਿਖਾਓ ਐਡਰੈਸ ਆਏ ਕਿੱਥੋਂ ਆ, ਸਾਰੇ ਐਡਰੈਸ ਲਿਖਾਓ, ਟੈਲੀਫੋਨ ਲਿਖਾਓ, ਸਾਰਾ ਆਪਣਾ ਵੇਰਵਾ ਲਿਖਾਓ ਕਿੱਥੋਂ ਆਏ ਆ, ਬਾਹਰੋਂ ਕਾਤੇ ਇੱਥੇ ਦੇਖਣ ਆਏ ਆ। ਮੈਂ ਕਿਹਾ ਤਾਂ ਪੰਗਾ ਲੈ ਕੇ ਬਹਿ ਗਏ, ਉਹਨੇ ਕੱਲ ਨੂੰ ਕੋਈ ਕੇਸ ਹੀ ਕਰ ਦੇਣ, ਹੈ ਨਾ, ਕਿੱਥੇ ਠਹਿਰੇ ਹੋ, ਐਡਰੈਸ ਕੀ ਆ, ਉਹ ਸਾਰੀ ਰਿਕਾਰਡ ਉਹਨੇ ਲਿਖ ਲਿਆ। ਉਹ ਅਸੀਂ ਫਿਰ ਉੱਥੋਂ, ਮੈਂ ਕਿਹਾ ਨਹੀਂ ਜਾਣਾ ਵੀ ਅਸੀਂ ਨੀ ਕਿਤੇ ਅੰਦਰ ਜਾਣਾ। ਉਹ ਕਹਿੰਦੇ ਤੁਹਾਨੂੰ ਜਾਣ ਕੌਣ ਦਿੰਦਾ, ਕਿ ਹੁਣ ਤੁਹਾਡਾ ਵੇਰਵਾ ਸਾਰਾ ਲੈਣਾ ਹੀ ਪੈਣਾ, ਤੁਸੀਂ ਹੈ ਕੌਣ, ਫਿਰ ਜਾ ਵੀ ਨੀ ਸਕਦੇ। ਫਿਰ ਜਿਸ ਵੇਲੇ ਦੂਜੇ ਕੋਈ ਹੋਰ ਸਥਾਨ ਦੇਖਣ ਗਏ ਆਲੇ ਦੁਆਲੇ, ਉੱਥੇ ਕਿਲੇ ਕੁਲੇ ਦੇਖਣ ਗਏ, ਹੁਣ ਇਹਨਾਂ ਨਿਆਣਿਆਂ ਦਾ ਪਤਾ ਨੀ ਕੀ ਇਹਦੀ ਇਸ ਸੰਦਰਭ ਵਿੱਚ ਕੀ ਮੁਸ਼ਕਿਲ ਆ ਸਕਦੀ ਆ, ਇਹ ਤਾਂ ਹੱਸਦੇ ਖੇਡਦੇ ਸਭ ਦੇਖਣ ਲੱਗ ਪਏ। ਮੇਰਾ ਸਾਰਾ ਧਿਆਨ ਉੱਧਰ ਹੀ ਪਏ, ਕੱਲ ਨੂੰ ਨਾ ਫੋਨ ਕਰ ਦੇਣ ਵਾਪਸ ਤੁਸੀਂ ਆਸਟ੍ਰੇਲੀਆ ਵੀ ਜਾਣਾ ਆ, ਕੀ ਪਤਾ ਹੁੰਦਾ ਕੋਈ ਘਟਨਾ ਵਾਪਰ ਜਾਵੇ, ਜਿਹੜੇ ਜਿਹੜੇ ਬੰਦੇ ਆਏ ਸਾਰੇ ਤਲਬ ਕਰ ਲੈਂਦੇ ਉਹ। ਇਹ ਇੱਥੇ ਜਾਣਾ ਬਹੁਤ ਮੁਸ਼ਕਿਲ ਆ, ਜਾਣਾ ਚਾਹੀਦਾ ਹੀ ਨਹੀਂ ਇਹਨਾਂ ਸਥਾਨਾਂ ਤੇ। ਤੁਸੀਂ ਦੱਸੋ ਫਿਰ ਗੱਲ ਕਰਦੇ,
ਆਹ ਜਿਹੜੀ ਪਹਿਲੀ ਐਗਜ਼ਾਮਪਲ ਹੈ ਇਹਦੀ, ਤਾਂ ਤੁਸੀਂ ਹੁਣ ਸ਼ਾਦੀ ਭਰਤੀ ਵੀ ਆਪਾਂ ਨੂੰ ਗੇਟ ਤੋਂ ਹੀ ਮੋੜ ਪੈਣਾ ਹੈ, ਹੈ ਨਾ, ਇਹ ਤਾਂ ਇੱਕ ਇੱਕ ਤਰ੍ਹਾਂ ਦੀ ਟ੍ਰੀਟਮੈਂਟ ਹੋ ਗਈ। ਮੰਨ ਲਓ ਤੁਸੀਂ ਥੋੜ੍ਹਾ ਜਿਹਾ ਅਤਾਂ ਲੈਵਲ ਦੇ ਬੰਦੇ ਹੋ, ਠੀਕ ਹੈ, ਅਤੇ ਮੰਨ ਲਓ ਤੁਸੀਂ ਕੈਪਟਨ ਸਾਹਿਬ ਨੂੰ ਮਿਲਦੇ ਹੋ ਜਾਂ ਕਿੱਦਾਂ, ਉਹ ਨਾ ਫਿਰ ਜਿੱਦਾਂ ਤੁਸੀਂ ਆ ਕੇ ਕਹੋ ਮੈਨੂੰ, ਮੈਂ ਜੀ ਗਿਆ ਸੀਗਾ ਕੈਪਟਨ ਸਾਹਿਬ ਦੇ, ਤੁਸੀਂ ਮੈਨੂੰ ਕਹਿ ਦਿਓ, ਮੈਂ ਕਿਹਾ ਠੀਕ ਹੈ ਜੀ ਪ੍ਰੀਕ ਭਾਅ ਜੀ ਤੁਸੀਂ ਗਏ ਸੀ, ਹਾਂਜੀ ਮੈਂ ਮਿਲਿਆ ਕੈਪਟਨ ਸਾਹਿਬ ਨੂੰ, ਉਹਨਾਂ ਨੇ ਮੈਨੂੰ ਨਾ ਖਾਣਾ ਖਿਲਾਇਆ, ਠੀਕ ਹੈ, ਸੋਫਿਆਂ 'ਤੇ ਬਿਠਾ ਲਿਆ ਅਤੇ ਨਾਲੇ ਖਾਣਾ ਖਿਲਾਇਆ। ਫਿਰ ਮੈਂ ਤੁਹਾਨੂੰ ਪੁੱਛਾਂਗਾ ਕਿ ਕਿਹੜੇ ਰੂਮ 'ਚ ਬਿਠਾ ਲਿਆ ਤੁਹਾਨੂੰ, ਕਿੱਦਾਂ ਦੇ ਸੋਫਿਆਂ ਦਾ ਰੰਗ ਸੀਗਾ, ਠੀਕ ਹੈ ਭਾਅ ਜੀ, ਉਹ ਵੀ ਕਲਾਸਿਸ ਹੈ, ਤੁਸੀਂ ਜਾਓਗੇ ਤਾਂ ਜੇ ਤਾਂ ਨੋਰਮਲ ਸੋਫੇ ਆ ਫਿਰ ਤਾਂ ਤੁਸੀਂ ਨੋਰਮਲ ਬੰਦੇ ਆ, ਹੈ ਨਾ, ਜੇ ਫਿਰ ਤੁਸੀਂ ਜਿਹੜੇ ਬੋਰਾ ਵਾਲੇ ਸੋਫੇ ਆ ਉਹ ਥੋੜ੍ਹੇ ਹਾਈ ਕਲਾਸ ਬੰਦੇ ਆ, ਫਿਰ ਜੇ ਤੁਸੀਂ ਲੈਦਰ ਦੇ ਸੋਫਿਆਂ 'ਤੇ ਬੈਠੇ ਹੋ ਉਹ ਫਿਰ ਬਿਲਕੁਲ ਹੀ ਰੋਇਲ ਕਲਾਸ ਹੈ ਨਾ, ਉੱਪਰ ਵਾਲੇ ਬੰਦੇ ਹੋ। ਸੋ ਉੱਥੋਂ ਵੀ ਪਤਾ ਲੱਗ ਜਾਂਦਾ ਵੀ ਤੁਸੀਂ ਕਿਹੜੇ ਡਰਾਇੰਗ ਰੂਮ 'ਚ ਬੈਠ ਕੇ ਆਏ ਹੋ ਅਤੇ ਉਹ ਤੁਹਾਨੂੰ ਕਿੱਦਾਂ ਟ੍ਰੀਟ ਕਰ ਰਹੇ ਨੇ। ਇਕੱਲਾ ਮਹਾਰਾਜੇ ਪਟਿਆਲੇ ਦੀ ਨਹੀਂ ਮੈਂ ਗੱਲ ਕਰ ਰਿਹਾ, ਇਹ ਹਰ ਮਹਾਰਾਜਿਆਂ ਦੇ, ਹਰ ਆਫਿਸਾਂ ਦੇ ਵਿੱਚ, ਮਤਲਬ ਜਿਹੜੇ ਵੱਡੇ ਵੱਡੇ ਯੂਰਪੀਅਨ ਰਾਜੇ ਨੇ ਉਹਨਾਂ ਦੇ ਇਹੀ ਪ੍ਰੋਟੋਕੋਲ ਹੈ ਕਿ ਬੰਦੇ ਦੀ ਹੈਸੀਅਤ ਦੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਦੀ ਟ੍ਰੀਟਮੈਂਟ ਦੇਣੀ ਆ, ਵੀ ਕਿੱਦਾਂ ਦੇ ਰੂਮ 'ਚ ਉਹਨੂੰ ਬਿਠਾ ਲੈਣਾ ਅਤੇ ਕਿੱਦਾਂ ਦੇ ਸੋਫਿਆਂ 'ਤੇ ਬਿਠਾ ਲੈਣਾ ਆ। ਉਹ ਤੋਂ ਬਾਅਦ ਭਾਅ ਜੀ ਖਾਣੇ ਦੀ ਵੀ ਆ ਜਾਂਦੀ ਆ। ਹੁਣ ਬੰਦਾ ਇੱਕ ਕਹਿੰਦਾ ਬਈ ਮੈਂ ਬਈ ਖਾਣਾ ਖਾ ਕੇ ਆਇਆ ਕੈਪਟਨ ਸਾਹਿਬ ਨਾਲ ਜਾਂ ਮਹਾਰਾਜੇ ਦੇ ਨਾਲ, ਕਹਿੰਦੇ ਅੱਛਾ ਕਿੱਥੇ ਖਿਲਾਇਆ ਖਾਣਾ ਉਹਨੇ, ਹਾਂਜੀ ਉਹਨੇ ਡਾਇਨਿੰਗ ਟੇਬਲ 'ਤੇ ਖਿਲਾਇਆ, ਅਤੇ ਅੱਛਾ ਕਹਿੰਦੇ ਕਰੋਕਰੀ ਕਿੱਦਾਂ ਦੀ ਸੀ, ਹਾਂ ਕਰੋਕਰੀ ਆ ਚਾਈਨਾ ਦੀ, ਜੇ ਤੁਸੀਂ ਚਾਈਨੀਜ਼ ਕਰੋਕਰੀ ਦੇ ਵਿੱਚ ਚੀਨ ਦੇ ਚੀਨੀ ਭਾਂਡਿਆਂ 'ਚ ਖਾ ਕੇ ਆਏ ਹੋ ਨੋਰਮਲ, ਤਾਂ ਇਹਦਾ ਮਤਲਬ ਤੁਸੀਂ ਆਮ ਬੰਦੇ ਹੋ, ਮਤਲਬ ਆਮ ਬੰਦੇ ਥੋੜ੍ਹਾ ਜਿਹਾ ਉੱਤੇ ਹੋ। ਅੱਛਾ ਫਿਰ ਜੇ ਤੁਸੀਂ ਕਹਿ ਦੋ ਵੀ ਅਮਨਦੀਪ ਮੈਨੂੰ ਤਾਂ ਮਹਾਰਾਜ ਇਹਨਾਂ ਨੇ ਚਾਂਦੀ ਦੇ ਭਾਂਡਿਆਂ 'ਚ ਖਿਲਾਇਆ, ਠੀਕ ਹੈ, ਉਹ ਫਿਰ ਉਹਨਾਂ ਕੋਲ ਭਾਅ ਜੀ ਉਹਨਾਂ ਦੀ ਕਰੋਕਰੀ ਵਾਰਡਰੋਬ ਦੇ ਵਿੱਚ ਇੱਕ ਚਾਂਦੀ ਦੀ ਕਰੋਕਰੀ ਹੈ। ਫਿਰ ਜਿਹੜੇ ਉਹ ਤੋਂ ਗਾਂਹ ਹਾਈ ਕਲਾਸ ਬੰਦੇ ਹੁੰਦੇ ਆ, ਬਿਊਰੋਕਰੈਟ ਜਦੋਂ ਵੱਡੇ ਡੀਸੀ ਡੂਸੀ ਤਾਂ ਛੋਟੇ ਹੁੰਦੇ ਨਾ, ਜਿਹੜੇ ਇਨਫਲੂਐਂਸ਼ੀਅਲ ਬੰਦੇ ਹੁੰਦੇ ਆ ਉਹਨਾਂ ਨੂੰ ਉਹ ਫਿਰ ਚਾਂਦੀ ਦੀ ਕਰੋਕਰੀ ਦੇ ਵਿੱਚ ਖਿਲਾਉਂਦੇ ਆ। ਫਿਰ ਇੱਕ ਹੁੰਦੀ ਆ ਹੋਰ ਹਾਈ ਕਲਾਸ ਰੋਇਲਟੀ, ਜਿੱਦਾਂ ਕੋਈ ਹੋਰ ਆ ਗਿਆ ਬਾਹਰੋਂ, ਅਰਬ ਦੇ ਸ਼ੇਖ ਆ ਗਿਆ ਜਾਂ ਇਸ ਤਰ੍ਹਾਂ ਆ ਗਿਆ ਕੋਈ ਵੱਡੇ ਬਿਜ਼ਨਸ, ਉਹ ਵੈਰੀ ਰੇਅਰ, ਮਹੀਨੇ 'ਚ ਇੱਕ ਵਾਰੀ ਜਾਂ ਦੋ ਵਾਰੀ ਜਾਂ ਛੇ ਮਹੀਨੇ ਕੋਈ ਇਹੋ ਜਿਹਾ ਬੰਦਾ ਦਾ, ਉਹਨਾਂ ਨੂੰ ਫਿਰ ਸੋਨੇ ਦੇ ਭਾਂਡਿਆਂ ਦੇ ਵਿੱਚ ਕਰੋਕਰੀ ਦੇ ਵਿੱਚ ਭੋਜ ਦਿੱਤਾ ਜਾਂਦਾ ਆ। ਉਹ ਫਿਰ ਬਰਾਬਰਤਾ ਮੰਨੀ ਜਾਂਦੀ ਹੈ, ਸੋਨੇ ਦੇ ਭਾਂਡੇ 'ਚ ਖਿਲਾਉਣਾ ਰਾਜਾ ਮਹਾਰਾਜੇ ਵੀ ਤੁਸੀਂ ਸਾਡੇ ਬਰਾਬਰ ਦੇ ਹੋ, ਤੁਸੀਂ ਵੀ ਰਾਜੇ ਹੋ ਅਤੇ ਅਸੀਂ ਵੀ ਰਾਜੇ ਹੋ। ਜਿਹੜੇ ਬਿਊਰੋਕਰੈਟਸ ਵਗੈਰਾ ਹਾਈ ਕਲਾਸ ਆ ਉਹਨਾਂ ਨੂੰ ਚਾਂਦੀ ਦੇ ਭਾਂਡੇ ਆ, ਅਤੇ ਜਿਹੜੇ ਆਫਿਸਰ ਗ੍ਰੇਡ ਆ ਉਹਨਾਂ ਨੂੰ ਕਰੋਕਰੀ ਆ, ਅਤੇ ਭਾਅ ਜੀ ਸਾਨੂੰ ਅਤੇ ਤੁਹਾਨੂੰ ਧੱਕੇ ਨੇ। ਇਹ ਪ੍ਰੋਟੋਕੋਲ ਹੈ
ਬਾਹਰੋਂ ਮੋੜ ਦੇ,
ਤੇ ਹੁਣ ਇਹ ਆ ਭਾਈ ਤਾਂ ਹੀ ਤਾਂ ਮੈਂ ਰਾਜ ਨਹੀਂ ਕਰਦਾ।
ਵੈਸੇ ਅਮਨਦੀਪ ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਇੱਥੇ ਪ੍ਰੈਕਟੀਕਲ ਕੀਤੀ ਆ 26 ਜਨਵਰੀ 2020 ਨੂੰ, 26 ਜਨਵਰੀ 2020 ਨੂੰ ਕਰੀਬ 3 ਵਜੇ 3:30 ਵਜੇ
ਅੱਛਾ
ਸਾਡੀ ਫਲਾਈਟ ਆਉਂਦੀ ਆ ਬੰਬੇ ਤੋਂ,
ਅੱਛਾ
ਦਿੱਲੀ ਏਅਰਪੋਰਟ ਤੇ,
ਅੱਛਾ
ਉਧਰੋਂ ਹੋਰ ਫਲਾਈਟ ਵੀ ਕੋਈ ਕਿਤੇ ਆਉਂਦੀ, ਮੈਨੂੰ ਪਤਾ ਨਹੀਂ ਕਿਤੇ ਆਉਂਦੀ ਆ। ਉਸ ਵੇਲੇ ਸੁਖਬੀਰ ਬਾਦਲ ਆਪਣਾ ਸਮਾਨ ਚੱਕ ਰਹੇ ਸੀ ਤੇ ਮੈਂ ਵੀ ਆਪਣਾ ਸਮਾਨ ਚੱਕ ਰਿਹਾ ਸੀ ਫੈਮਿਲੀ ਦੇ ਨਾਲ, ਤੇ ਮੈਂ ਉਧਰ ਦੇਖ ਰਿਹਾ ਸੀ, ਮੈਂ ਗੱਲ ਕਰ ਰਿਹਾ ਸੀ ਵੀ ਇਹ ਸੁਖਬੀਰ ਬਾਦਲ ਲੱਗਦੇ ਆ, ਇਹਨਾਂ ਨੂੰ ਮਿਲਣਾ ਚਾਹੀਦਾ। ਉਹਨੇ ਬਸ ਸੁਣ ਗਿਆ, ਉਹ ਆਪ ਆਏ ਸਾਡੇ ਕੋਲ ਵੀ ਤੁਸੀਂ ਕਿੱਥੋਂ ਆਏ ਆ। ਮੈਂ ਕਿਹਾ ਜੀ ਤਾਂ ਆਸਟ੍ਰੇਲੀਆ ਤੋਂ ਆਏ ਹਾਂ, ਵੀ ਤੁਹਾਡੇ ਨਾਲ ਫੋਟੋ ਖਿਚਾਉਣੀ ਚਾਹੁੰਦੇ ਹਾਂ, ਤੁਸੀਂ ਡਿਪਟੀ ਸੀਐਮ ਐਲ ਏ, ਵੀ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਫੋਟੋ ਖਿਚਾਈ ਸੀ, ਆਪ ਨਹੀਂ ਗਿਆ ਸੀ। ਪਰ ਕਈ ਬੰਦੇ ਹੈਗੇ ਵੀ ਆ ਜਿਹਨਾਂ ਦੀ ਪਿੱਠ ਸੁਣਦੀ ਆ ਕਿ ਉਹਨਾਂ ਵਿੱਚ ਕਾਫੀ ਹਲੀਮੀ ਹੁੰਦੀ ਆ, ਉਹ ਹਮ ਹਰ ਆਦਮੀ ਨੂੰ ਮਿਲਣਾ ਚਾਹੁੰਦੇ ਆ ਤੇ ਇਹ ਤਾਂ ਮੈਂ ਪ੍ਰੈਕਟੀਕਲ ਕਰਕੇ ਦੇਖਿਆ ਨਾ ਤਾਂ ਮੈਂ ਗੱਲ ਕਰਦਾ
ਨਹੀਂ ਤੁਹਾਡੀ ਫੋਟੋ ਮੈਂ ਰੱਖੀ ਹੋਇਆ ਸਾਂਭ ਕੇ ਤੁਹਾਡੇ ਹਜੇ ਪੰਜ ਬੰਦੇ ਰਹਿੰਦੇ ਨੇ ਤੁਹਾਡੇ ਫੋਟੋ ਖਿਚਾਉਣ ਵਾਲੇ ਹੋਰ ਇੱਕ ਵਾਰੀ ਰਿਮਾਇੰਡ ਕਰਾ ਦਿਓ ਸਾਨੂੰ ਸਾਰਿਆਂ ਨੂੰ ਕਿਹਨਾਂ ਕਿਹਨਾਂ ਨਾਲ ਖਿਚਾਉਣੀ ਆ ਇੱਕ ਤਾਂ ਵੱਡੇ ਬਾਦਲ ਸਾਹਿਬ ਨਾਲ ਖਿਚਾਉਣੀ ਆ
ਹਾਂਜੀ ਇੱਕ
ਲਾਲੂ ਰਾਮਦੇਵ ਨਾਲ ਇੱਕ ਲਾਲੂ
ਪ੍ਰਸ਼ਾਦ ਨਾਲ
ਮੋਦੀ ਸਾਹਿਬ
ਪ੍ਰਧਾਨ ਮੰਤਰੀ ਮੋਦੀ ਨਾਲ ਤੇ ਪੰਜਵੇਂ ਹੈਗੇ ਕੇਜਰੀਵਾਲ ਉਹਨਾਂ ਫੋਟੋ ਤਾਂ ਖਿਚਾਉਣੀ ਆ ਆਪਣੇ ਪੈਸੇ ਵਾਪਸ ਲੈਣੇ ਜਿਹੜੇ $500 ਦਿੱਤਾ ਆ
ਤੁਸੀਂ ਵੀ ਡੋਨੇਟ ਕਰੇ ਤੁਸੀਂ ਵੀ ਪਾਰਟੀ ਫੰਡ ਦਿੱਤਾ ਹੈ
ਨਹੀਂ ਪਾਰਟੀ ਫੰਡ ਆਉਂਦੀ ਕਈ ਵਾਰ ਇੱਦਾਂ ਦੇਣਾ ਪੈਂਦਾ ਕਿ ਤੁਹਾਡੇ ਯਾਰ ਦੋਸਤ ਹੁੰਦੇ ਕੋਈ ਅਮਰੀਕਾ ਚਾਹੇ ਕੋਈ ਕਿਤੇ ਆ ਉਹ ਫਿਰ ਤੁਹਾਨੂੰ ਕਹਿੰਦੇ ਨਹੀਂ ਤੁਹਾਨੂੰ ਪਾਰਟੀ ਫੰਡ ਦੇਣਾ ਪੈਣਾ ਆ ਫਿਰ ਤੁਸੀਂ ਬੈਕ ਡਾਊਨ ਨਹੀਂ ਕਰ ਸਕਦੇ ਕਿਸ ਵੇਲੇ ਤੁਹਾਨੂੰ ਆਪਣੀ ਯਾਰੀ ਦੋਸਤੀ ਦੇ ਵਿੱਚ ਆਪਣੇ ਫਰੈਂਡ ਦੇ ਵਿੱਚ ਸਰਕਲ ਦੇ ਵਿੱਚ ਇਹ ਕੰਮ ਕਰਨੇ ਪੈਂਦੇ ਆ ਤੁਸੀਂ ਬੈਕ ਡਾਊਨ ਨਹੀਂ ਹੋ ਸਕਦੇ ਉਸ ਹਾਲਾਤ ਦੇ ਵਿੱਚ ਤੁਸੀਂ ਕਈ ਵਾਰੀ ਡੋਨੇਸ਼ਨ ਕੀਤੀ ਹੁੰਦੀ ਆ ਆਮ ਆਦਮੀ ਪਾਰਟੀ ਅਸੀਂ ਵੀ ਡੋਨੇਸ਼ਨ ਕੀਤੀ ਸੀ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ 2016 ਦੇ ਕਰੀਬ ਤੇ ਉਹਨਾਂ ਮਿਲਣਾ ਚਲੋ ਦੇਣੇ ਤਾਂ ਪੈਸੇ ਕੀ ਆ ਪਰ ਪੁੱਛਣਾ ਆ ਵੀ ਉਹ ਪੈਸੇ ਦਾ ਯੂਜ਼ ਕਿੱਥੇ ਹੋਏ ਆ ਜਦੋਂ
ਤਾਂ ਹੀ ਨਹੀਂ ਉਹ ਕਿਸੇ ਪਾਸੇ ਲੱਗੇ ਪੰਜਾਬ 'ਚ ਠੀਕ ਹੈ ਜੀ ਤੇ ਸਾਡੇ ਨਾਲ ਦੀਪਜੋਤ ਸੋਈ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਕਹਿੰਦੇ ਆਪਣੇ ਨਾਲ ਕਿਤੇ ਧੱਕਾ ਤਾਂ ਨਹੀਂ ਹੋ ਗਿਆ ਇਹ ਪੁਲਿਸ ਦੀਆਂ ਸਿਫਤਾਂ ਬਹੁਤ ਹੋ ਰਹੀਆਂ ਸਵੇਰੇ ਸਵੇਰੇ ਨਹੀਂ ਜੀ ਮੇਰੇ ਨਾਲ ਕੋਈ ਧੱਕਾ ਨਹੀਂ ਹੋਇਆ ਤੇ ਆਪਾਂ ਤਾਂ ਸਿਰਫ ਜਿਹੜੀ ਪਬਲਿਕ ਦੀ ਗੱਲਬਾਤ ਹੈ ਨਾ ਹੱਟੀਆਂ ਭੱਟੀਆਂ ਤੇ ਜਿਹੜੀ ਟੈਕਨੋਲੋਜੀ ਹੁੰਦੀ ਹੈ ਜਾਂ ਗੱਲਬਾਤ ਹੁੰਦੀ ਹੈ ਨਾ ਆਪਾਂ ਤਾਂ ਉਹ ਗੱਲਾਂ ਕਰ ਰਹੇ ਨੇ ਕਿ ਲੋਕ ਕਿਉਂ ਮਤਲਬ ਇਹ ਨੈਰੇਟਿਵ ਚੱਲ ਰਿਹਾ ਕਮਿਊਨਿਟੀ ਦੇ ਵਿੱਚ ਇਹ ਕਨਵਰਸੇਸ਼ਨ ਚੱਲ ਰਹੀ ਆ ਤੇ ਇੱਕ ਨਾ ਜਿਹੜਾ ਸਹੀ ਰਾਜਾ ਹੁੰਦਾ ਜਾਂ ਸਹੀ ਬਿਊਰੋਕਰੈਟ ਜਾਂ ਰੱਖ ਲਓ ਜਾਂ ਉਹ ਹਮੇਸ਼ਾ ਹੀ ਸੁਣਦਾ ਲੋਕਾਂ ਦੀ ਜਿਸ ਤਰ੍ਹਾਂ ਕਲਾਸਿਕ ਐਗਜ਼ਾਮਪਲ ਹੈ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਵੀ ਪੁਰਾਤਨ ਰਾਜੇ ਜਿਹੜੇ ਬੜੀਆਂ ਇਹੋ ਜਿਹੀਆਂ ਸਟੋਰੀਆਂ ਨੇ ਭੇਸ਼ ਬਦਲ ਕੇ ਰਾਤ ਨੂੰ ਜਾਂਦੇ ਹੁੰਦੇ ਸੀ ਲੋਕਾਂ ਦੀਆਂ ਗੱਲਾਂ ਸੁਣਨ ਹੱਟੀਆਂ ਦੇ ਭੱਠੀਆਂ ਦੇ ਕੰਨ ਲਾ ਕੇ ਲੋਕ ਕੀ ਕਹਿ ਰਹੇ ਨੇ ਕੀ ਕਰ ਰਹੇ ਨੇ ਕੀ ਫੀਲਿੰਗਸ ਹੈ ਕੀ ਉਹਨਾਂ ਦੀਆਂ ਪ੍ਰੋਬਲਮ ਹੈ ਉਹ ਇੱਕ ਸਰਵੇ ਹੀ ਆ ਇੱਕ ਫੀਡਬੈਕ ਹੀ ਆ ਸੋ ਰਾਜੇ ਖੁਦ ਜਾ ਕੇ ਦੇਖ ਕੇ ਆਉਂਦੇ ਹੁੰਦੇ ਸੀ ਸੁਣ ਕੇ ਆਉਂਦੇ ਹੁੰਦੇ ਸੀ ਉਹ ਆਪਣੇ ਬਹੁਤੇ ਬਿਊਰੋਕਰੈਟਸ 'ਤੇ ਯਕੀਨ ਕਰਦੇ ਸੀ ਪਰ ਇੰਨਾ ਨਹੀਂ ਸੀ ਕਰਦੇ ਕਿ ਉਹ ਸੁਣੀ ਸੁਣਾਈ ਗੱਲ 'ਤੇ ਹੀ ਇੰਪਲੀਮੈਂਟ ਕਰੀ ਜਾਣ ਅਤੇ ਲਾਡੀ ਬੈਂਸ ਸਾਡੇ ਨਾਲ ਜੁੜੇ ਨੇ 64 ਕੇਸ ਕਹਿੰਦੇ ਵਿਕਟੋਰੀਆ 'ਚ ਹੋ ਗਏ ਹਾਂਜੀ ਬਿਲਕੁਲ ਇੱਧਰ ਵੀ ਵੱਧ ਰਿਹਾ ਅਰਸ਼ ਮੱਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਜ਼ਾਕ ਕਰਦੇ ਫਲੋਰਾ ਸਾਹਿਬ ਕੈਪਟਨ ਸਾਹਿਬ ਦਾ ਮੋਤੀ ਮਹਿਲ ਅਤੇ ਠੀਕ ਹੈ ਤੁਸੀਂ ਕਿਤੇ ਭਰਤਿੰਦਰ ਚਹਿਲ ਦੀ ਕੋਠੀ ਖੋਲਦੀ ਤੋਂ ਨਹੀਂ ਲੰਘ ਗਏ ਨਹੀਂ ਉੱਥੋਂ ਨਹੀਂ ਲੰਘ ਗਏ ਅਤੇ ਪਾਲਾ ਬੈਂਸ ਕਹਿ ਰਹੇ ਨੇ ਅਮਰੀਕ ਭਾਜੀ ਇੱਕ ਫੋਟੋ ਹਨੀਪ੍ਰੀਤ ਨਾਲ ਵੀ ਕਰਾ ਲਿਓ ਉਹ ਵੀ ਬਣਦੀ ਆ
ਤੁਹਾਡੀ
ਟੀਚਰਾਂ ਕਰਦੇ ਆ ਦੇਖ ਲਓ ਬੜੀ ਆਦਤ ਹੈ ਇਹਨਾਂ ਨੂੰ ਤੇ ਮਹਿੰਦਰ ਸਿੰਘ ਹੰਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਕਹਿੰਦੇ ਨੇ ਕਿ ਡਿਡ ਯੂ ਟੈਲ ਹਿਮ ਪੀਪਲ ਕਾਲ ਹਿਮ ਸੁੱਖਾ ਗੱਪੀ ਅਮਰੀਕ ਜੀ ਮੈਨੂੰ ਇਹਦੇ ਟੌਪਿਕ ਦਾ ਨਹੀਂ ਪਤਾ ਹੁਣੇ ਸ਼ੁਰੂ ਕੀਤਾ ਫੀਡਬੈਕ ਨਹੀਂ ਦਿੱਤੇ ਤੁਸੀਂ ਉਹਨਾਂ ਨੂੰ
ਨਹੀਂ ਉਹ ਟ੍ਰੀਟਮੈਂਟ ਏਦਾਂ ਮਤਲਬ ਗੱਲਬਾਤ ਬਹੁਤੀ ਹੋਈ ਨਹੀਂ ਹੈ ਦੋ ਤਿੰਨ ਮਿੰਟ ਹੀ ਗੱਲਬਾਤ ਹੋਈ ਇਹੀ ਪੁੱਛਿਆ ਤੁਸੀਂ ਕਿੱਥੋਂ ਆਏ ਆ ਕੀ ਕਰਦੇ ਆ ਤੇ ਇਹ ਗੱਲ ਬਹੁਤ ਮੈਂ ਕਿਹਾ ਤੁਹਾਡੇ ਨਾਲ ਫੋਟੋ ਖਿਚਾਉਣੀ ਆ ਜੀ ਤੇ ਤੁਸੀਂ ਡਿਪਟੀ CM ਪੰਜਾਬ ਦੇ ਕਹਿੰਦੇ ਕੋਈ ਗੱਲ ਨਹੀਂ ਫਿਰ ਏਦਾਂ ਮੈਂ ਪੁੱਛਿਆ ਸੀ ਮੈਂ ਕਿਹਾ ਬੜੇ ਬਾਦਲ ਸਾਹਿਬ ਉਹਨਾਂ ਦਾ ਕੀ ਹਾਲ ਚਾਲ ਹੈ ਅਗਰ ਉਹਨਾਂ ਨੂੰ ਮਿਲਣਾ ਹੋਵੇ ਤਾਂ ਤੁਸੀਂ ਮਿਲ ਸਕਦੇ ਕਹਿੰਦੇ ਜਿਸ ਵੇਲੇ ਮਰਜ਼ੀ ਆ ਜਾਓ ਤੁਸੀਂ ਮਿਲ ਸਕਦੇ ਇੰਨੀ ਗੱਲ ਹੋਈ
ਭਾਜੀ ਹੁਣ ਆਪਾਂ ਜਾਣਾ ਲਾਰਾ ਤੋਂ ਲਾਰਾ ਲਾ ਤਾ ਉਹਨਾਂ ਨੂੰ ਪਿਆ ਆਉਣਾ ਸੀ ਆਪਣੀ ਲਿਸਟ 'ਚ ਆ ਗਿਆ ਲਾਰਾ ਲਿਸਟ
ਨਹੀਂ ਜਾ ਸਕਦੇ ਆ ਨਹੀਂ ਉਹ ਤਾਂ ਉੱਦਾਂ ਹੀ ਵੈਸੇ ਜਾਣਾ ਆ ਹੋਰ ਵੀ ਕੋਈ ਸੋਰਸ ਕੱਢ ਲਾਂਗੇ ਜਾਣ ਦਾ ਕਿ ਉਹਨਾਂ ਦੇ ਜਿਹੜੇ ਮਾਲਪੁਰ ਦੇ ਆ ਨਾ ਹਰਚਰਨ ਸਿੰਘ ਬੈਂਸ
ਉਹ ਨਹੀਂ ਭਾਜੀ ਇਦਾਂ ਨਹੀਂ ਜਾਣਾ ਆਪਾਂ ਸਿਫਾਰਿਸ਼ ਪਾ ਕੇ ਨਹੀਂ ਜਾਣਾ ਆਪਾਂ ਟੈਸਟ ਕਰਨਾ ਆਪਾਂ ਉੱਦਾਂ ਹੀ ਜਾ ਕੇ ਉੱਦਾਂ ਜਾ ਕੇ ਦੇਖ ਕੇ ਆਣਾ ਭਈ ਆਮ ਬੰਦੇ ਬਣ ਕੇ ਆਪਾਂ ਆਮ ਬੰਦੇ ਬਣ ਕੇ ਖਾਸ
ਬੰਦੇ ਬਾਦਲ ਸਾਹਿਬ ਜਿਸ ਵੇਲੇ ਤੁਸੀਂ ਹਾਂਜੀ ਜਿਸ ਵੇਲੇ ਤੁਸੀਂ ਬਾਦਲ ਸਾਹਿਬ ਨੂੰ ਮਿਲ ਲੈਣ ਉਹਨਾਂ ਤੋਂ ਇੱਕ ਹੋਰ ਵੀ ਕੰਮ ਕਰਾਉਣਾ ਉਹਨਾਂ ਦੇ ਥਰੂ ਤੁਸੀਂ ਪ੍ਰਾਈਮ ਮਿਨਿਸਟਰ ਮਿਲ ਸਕਦੇ
ਅੱਛਾ ਇੱਦਾਂ
ਕਿਉਂਕਿ ਤੁਸੀਂ ਤੁਸੀਂ ਕਹੋ ਤੁਸੀਂ ਕਹੋ ਬਾਦਲ ਸਾਹਿਬ ਸਾਡਾ ਇੱਕ ਕੰਮ ਤਾਂ ਕਰ ਦਿਓ ਪੈਸੇ ਧੇਲੇ ਦਾ ਕੋਈ ਕੰਮ ਨਹੀਂ ਵੈਸੇ ਪ੍ਰਾਈਮ ਮਿਨਿਸਟਰ ਮਿਲਣਾ ਚਾਹੁੰਦੇ ਹਾਂ ਵੀ ਤੁਸੀਂ ਫੋਨ ਕਰਕੇ ਤੁਹਾਡੀ ਕੋਈ ਇੱਦਾਂ ਮਾੜੀ ਮੋਟੀ ਮਦਦ ਕਰ ਸਕਦੇ। ਵੈਸੇ ਪ੍ਰਾਈਮ ਮਿਨਿਸਟਰ ਮਿਲਣਾ ਕੋਈ ਸੌਖਾ ਕੰਮ ਨਹੀਂ ਹੈ, ਬਹੁਤ ਮੁਸ਼ਕਿਲ ਆ, ਤੁਸੀਂ ਮਿਲ ਨਹੀਂ ਸਕਦੇ।
ਲੇਕਿਨ
ਅਗਰ ਤੁਹਾਨੂੰ ਕੋਈ ਲੀਡਰ ਕਹਿ ਦੇਵੇ ਤਾਂ ਤੁਸੀਂ ਮਿਲ ਇੱਦਾਂ ਮਿਲ ਸਕਦੇ ਇਨਡਾਇਰੈਕਟ।
ਜਦੋਂ ਤੁਸੀਂ ਬਾਦਲ ਸਾਹਿਬ ਨੇ ਤੁਹਾਡਾ ਰਾਸਤਾ ਖੋਲਤਾ ਮੋਦੀ ਸਾਹਿਬ ਲਈ, ਫਿਰ ਉਹ ਤੋਂ ਬਾਅਦ ਮੋਦੀ ਸਾਹਿਬ ਤੋਂ ਸਿਫਾਰਿਸ਼ ਪਾ ਕੇ ਰਾਮਦੇਵ ਨੂੰ ਮਿਲ ਸਕਦੇ ਹੋ ਤੁਸੀਂ?
ਲਾਲੂ ਪ੍ਰਸਾਦ ਯਾਦਵ ਹੋਣਾ ਤਾਂ ਜੇਲਰ ਨੂੰ ਜਾ ਕੇ ਮਿਲਣਾ ਪਊਗਾ।
ਹਾਂ ਉਹ ਤਾਂ ਉਹਨੇ ਆਪੇ ਮਿਲਾ ਦੇਣਾ, ਮੋਦੀ ਸਾਹਿਬ ਨੂੰ ਕਹੋ। ਠੀਕ ਹੈ, ਹਾਂਜੀ
ਚਲੋ
ਭਾਜੀ ਤੁਹਾਡੀ ਚੜ੍ਹਾਈ ਆ। ਤੇ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਸਾਡੇ ਇੱਥੇ 30 degrees ਤੋਂ ਪਲੱਸ ਆ ਜੀ। ਹਾਂਜੀ ਕੈਨੇਡਾ 'ਚ ਐਤਕੀ ਗਰਮੀ ਪੈ ਰਹੀ ਅਤੇ ਇਲੈਕਸ਼ਨ ਵੀ ਆ ਰਹੀ ਹੈ। ਮਨਦੀਪ ਸਿੰਘ ਹੁਣੀ ਜੁੜੇ ਨੇ, ਕਹਿੰਦੇ ਭਾਜੀ ਇਸ ਹਿਸਾਬ ਨਾਲ ਤਾਂ ਕੈਪਟਨ ਸਿੱਧੂ ਨੂੰ ਰੋਟੀ 'ਤੇ ਹੀ ਨਹੀਂ ਸਬਜ਼ੀ ਧਰ ਕੇ ਹੀ ਦਿੰਦਾ ਹੋਊਗਾ ਨੋਕ ਰੋਕਰੀ। ਉਹ ਨਹੀਂ ਨਹੀਂ ਤੁਸੀਂ ਤੁਸੀਂ ਨੋਟ ਕੀਤਾ ਹੋਣਾ, ਮੈਂ ਤੁਹਾਨੂੰ ਇੱਥੇ ਤਾਂ ਦੱਸਦਾ।
ਨਹੀਂ 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 ਵੈਸੇ ਇਹਨਾਂ ਦੀ ਗੱਲ ਵੈਸੇ ਠੀਕ ਆ। ਅੱਗੇ ਜਦੋਂ ਤੁਸੀਂ ਕਿਸੇ ਫੰਕਸ਼ਨ ਤੇ ਜਾਂਦੇ ਸੀ, ਵਿਆਹ ਤੇ ਜਾਂਦੇ ਸੀ ਨਾ, ਤੁਸੀਂ ਰੋਟੀ ਜਿਹੜੀ ਸੀ ਉਹ ਥਾਲਾਂ ਚ ਖਾਂਦੇ ਹੁੰਦੇ ਸੀ, ਬਰਤਨ ਜਿਹੜੇ ਹੁੰਦੇ ਸੀ ਉਹ ਲੋਹੇ ਦੇ ਹੁੰਦੇ ਸੀ, ਉਹ ਤੋਂ ਬਾਅਦ ਪਲੇਟਾਂ ਆ ਗਈਆਂ। ਹੁਣ ਪਲੇਟਾਂ ਤੋਂ ਬਾਅਦ ਜੇ ਤੁਸੀਂ ਕਿਸੇ ਵਿਆਹ ਤੇ ਜਾਂਦੇ ਆ ਨਾ, ਤੁਸੀਂ ਆਪਣਾ ਰੁਤਬਾ ਵਧੀਆ ਦਿਖਾਇਆ ਤਾਂ ਅਸੀਂ ਕਾਗਜ਼ ਲੈਂਦੇ ਹਾਂ, ਕਾਗਜ਼ ਦੇ ਉੱਪਰ ਸਾਗ ਆਇਆ ਹੁੰਦਾ, ਇੱਕ ਪਾਸੇ ਰੋਟੀ ਫੜੀ ਹੁੰਦੀ ਆ, ਉਹ ਕਾਗਜ਼ ਦੇ ਉੱਪਰ ਹੀ ਰੋਟੀ ਖਾਈ ਜਾਂਦੇ ਆ, ਕਾਗਜ਼ ਦੇ ਉੱਪਰ ਪਕੌੜੇ। ਉਹ ਸਟੇਟਸ ਬਹੁਤ ਵਧੀਆ ਹੈ, ਸਟੇਟਸ ਚਾਲੂ ਹੋਇਆ
ਨਵਾਂ, ਉਹ ਅਪਡੇਟ ਹੋਈ ਜਾਂਦਾ ਨਾ। ਤੇ ਮੈਂ ਤੁਹਾਨੂੰ ਦੱਸਦਾ ਇਹ ਕਰੋਕਰੀ ਦੀ, ਤੁਸੀਂ ਨੋਟ ਕੀਤਾ ਹੋਣਾ ਜਦੋਂ ਸ਼ੰਭੂ ਬਾਰਡਰ ਟੁੱਟਿਆ ਨਾ ਪਿਛਲੇ ਸਾਲ, ਠੀਕ ਹੈ, ਤੁਸੀਂ ਦੇਖੀ ਹੋਣੀਆਂ ਫੋਟੋਆਂ। ਤੇ ਜਦੋਂ ਸ਼ੰਭੂ ਬਾਰਡਰ ਤੋਂ ਕ੍ਰੋਸ ਕੀਤਾ ਕਿਸਾਨਾਂ ਨੇ, ਨੌਜਵਾਨਾਂ ਨੇ, ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਦੋ ਦਿਨ ਬਾਅਦ ਸ਼ਾਇਦ ਇੱਕ ਫੋਟੋ ਨਸ਼ਰ ਹੋਈ ਸੀ ਮੀਡੀਆ ਦੇ ਵਿੱਚ, ਜਿੱਥੇ ਟੇਬਲ ਤੇ ਬੈਠ ਕੇ ਸਿੱਧੂ ਤੇ ਕੈਪਟਨ ਡਿਨਰ ਕਰ ਰਹੇ ਨੇ ਜਾਂ ਪਤਾ ਨਹੀਂ ਲੰਚ ਕਰ ਰਹੇ ਨੇ। ਮਤਲਬ ਉਹ ਇੱਕ ਸਿੰਬਲ ਸੀਗਾ ਸੈਂਟਰ ਵਾਸਤੇ ਕਿ ਆਹ ਲਓ ਤੁਹਾਡੇ ਵੱਲ ਨੂੰ ਪ੍ਰੋਬਲਮ ਆ ਗਈ ਆ। ਉਹ ਇਕੱਠੇ ਹੀ ਆ ਸਾਰੇ, ਇਹ ਸਾਰੇ ਇਕੱਠੇ ਹੀ ਆ। ਜਦੋਂ ਤੁਸੀਂ ਡਿਨਰ ਕਰ ਲਿਆ ਨਾ ਰਾਜਿਆਂ ਮਹਾਰਾਜਿਆਂ ਦੇ ਇੱਕ ਟੇਬਲ ਤੇ ਬੈਠ ਕੇ, ਯੂ ਆਰ ਟੁਗੈਦਰ, ਇਹ ਸਾਰੀ ਫਰੈਂਡਲੀ ਗੇਮ ਚੱਲ ਰਹੀ ਆ। ਇਹਨੂੰ ਸੀਰੀਅਸਲੀ ਨਾ ਲਓ ਕੈਪਟਨ ਸਿੱਧੂ, ਇਹ ਸਾਰੀ ਫਰੈਂਡਲੀ ਗੇਮ ਚੱਲ ਰਹੀ ਆ। ਔਰ ਕੈਪਟਨ ਦਾ ਜਿਹੜਾ ਰੁਤਬਾ ਨਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਕਾਂਗਰਸ ਕੁਛ ਨਹੀਂ ਹੈਗੀ ਉਹਦੇ ਮੂਹਰੇ, ਉਹ ਇੱਕ ਰਾਜਾ ਆ, ਰੋਇਲ ਆ, ਉਹ ਸ਼ੁਰੂ ਤੋਂ ਇੱਦਾਂ ਹੀ ਚੱਲ ਰਹੇ ਨੇ। ਉਹਦੀ ਜਿਹੜੀ ਉੱਠਣੀ ਬੈਠਣੀ ਆ ਉਹ ਰੋਇਲਟੀ ਆ, ਰਾਜਿਆਂ ਦੇ ਨਾਲ ਹੈ। ਤੁਸੀਂ ਕਿਤੇ ਪਟਿਆਲੇ ਜਾਓ, ਤੁਸੀਂ ਉੱਥੇ ਜਾ ਕੇ ਦੇਖੋ ਘੋਖੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਸਾਊਦੀ ਅਰਬ ਦਾ ਰਾਜਾ ਆਇਆ ਹੋਇਆ ਜੀ, ਉਹਦੇ ਉਹਦਾ ਮੁੰਡਾ ਉਹਦੇ ਆਇਆ ਹੋਇਆ, ਇਹ ਉੱਥੇ ਗਏ ਹੋਏ ਨੇ। ਹਾਂ ਕਿੰਗ ਜਿਹੜਾ ਦੇਖੋ ਪ੍ਰਿੰਸ ਚਾਰਲਸ ਹੈ, ਉਹ ਦਿੱਲੀ ਆਉਂਦਾ ਆ, ਦਿੱਲੀ ਤੋਂ ਹੈਲੀਕਾਪਟਰ ਲੈ ਕੇ ਸਿੱਧਾ ਹੀ ਮਹਾਰਾਜੇ ਪਟਿਆਲੇ ਦੇ ਉੱਤਰਦਾ ਆ ਕੇ, ਆਪਣੀ ਮਿਲਟਰੀ ਆ। ਸੋ ਇਹ ਹਜੇ ਵੀ ਰੋਇਲਟੀ ਚੱਲ ਰਹੀ ਆ, ਇਹ ਭੁਲੇਖੇ ਆ ਜੋ ਡੈਮੋਕ੍ਰੇਸੀ ਵਾਲਾ ਜੋਲਦਾ। ਦਿਸ ਇਜ਼ ਟੋਟਲੀ ਡਿਫਰੈਂਟ ਗੇਮ, ਸਿੱਧੂ ਜਾਂ ਹੋਰ ਇਟਸ ਨਥਿੰਗ, ਉਹ ਸਾਰੀ ਫਰੈਂਡਲੀ ਗੇਮ ਚੱਲ ਰਹੀ ਆ। ਸੋ ਇੰਨਾ ਸੀਰੀਅਸਲੀ ਨਾ ਲਿਆ ਕਰੋ, ਇਹ ਸਾਰੀ ਪੋਲੀਟਿਕਸ ਆ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਲਾਲੂ ਆ ਗਿਆ ਜੀ ਜੇਲ੍ਹ ਤੋਂ ਬਾਹਰ, ਤੇ ਹੁਣ ਤੁਸੀਂ ਹੀ ਮਿਲ ਸਕਦੇ ਹੋ। ਨਹੀਂ ਜੇਲ੍ਹ 'ਚ ਮਿਲਣਾ ਜ਼ਿਆਦਾ ਸੌਖਾ ਸੀ, ਬਾਹਰ ਨਹੀਂ ਇੰਨਾ ਸੌਖਾ। ਅਤੇ ਅਮਰੀਕ ਭਾਜੀ ਇੱਕ ਹੋਰ ਪ੍ਰੋਬਲਮ ਆ ਰਹੀ, ਚਲੋ ਆਪਾਂ ਟੋਪਿਕ ਡਿਫਰੈਂਟ ਕਰਦੇ ਹਾਂ। ਬਹੁਤ ਸਾਰੇ ਨੌਜਵਾਨ ਜਿਹੜੇ ਨਵੇਂ ਘਰ ਦੇਖ ਰਹੇ ਨੇ, ਸੈਟਲ ਹੋਣ ਦੀ ਕਰ ਰਹੇ ਨੇ, ਉਹਨਾਂ ਵਾਸਤੇ ਬੜੀ ਇੱਕ ਮਾੜੀ ਖਬਰ ਹੈ। ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਅਤੇ ਖਬਰ ਆਈ ਹੈ, ਚਾਲ ਸਾਹਿਬ ਨੇ ਵੀ ਸ਼ੇਅਰ ਕੀਤੀ ਹੈ ਕਿ ਸਿਡਨੀ ਦੇ ਵਿੱਚ ਜਿਹੜਾ ਪ੍ਰਾਈਸ ਹੈ ਉਹ ਮੀਡੀਅਨ ਪ੍ਰਾਈਸ, ਯਾਨੀ ਕਿ ਐਵਰੇਜ ਪ੍ਰਾਈਸ ਜਿਹੜਾ 1.4 million dollars ਤੱਕ ਪਹੁੰਚ ਚੁੱਕਾ ਇੱਕ ਘਰ ਦਾ। ਇਹ ਜਿਹੜੀ ਆ 24% ਰਾਈਜ਼ ਹੈ ਇਹ ਇੱਕ ਸਾਲ ਦੇ ਵਿੱਚ। ਇਹਦਾ ਮਤਲਬ ਇਹ ਹੋ ਗਿਆ ਕਿ $1200 ਰੋਜ਼ ਘਰ ਦਾ ਜਿਹੜਾ ਪ੍ਰਾਈਸ ਵੱਧ ਰਿਹਾ ਪਿਛਲੇ 3 months ਤੋਂ। ਸੋ ਐਵਰੀ ਡੇ $1200 ਪ੍ਰਾਈਸ ਜਿਹੜਾ ਘਰ ਦਾ ਵੱਧ ਰਿਹਾ, ਅਤੇ ਇਹ ਸਿਡਨੀ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ। ਇੰਪਲੋਇਮੈਂਟ ਰੇਟ ਵੀ 4-4.5 ਦੇ ਕਰੀਬ ਮੰਡਰਾ ਰਿਹਾ ਆ, ਹਾਲਾਂਕਿ ਲੋਕ ਬੜੇ ਪਰੇਸ਼ਾਨ ਨੇ, ਪਰ ਇਸ ਬੇਸ 'ਤੇ ਕਿ ਜਦੋਂ ਖੁੱਲ੍ਹੇਗਾ ਤਾਂ ਇੰਨਾ ਕੁ ਕੰਮ ਪੈਂਡਿੰਗ ਪਿਆ ਆ। ਆਸਟ੍ਰੇਲੀਆ ਨੂੰ ਬਹੁਤ ਲੋਕਾਂ ਦੀ, ਬਹੁਤ ਸਕਿੱਲਡ ਵਰਕਰਸ ਦੀ ਲੋੜ ਪਏਗੀ। ਭਾਜੀ ਤੁਸੀਂ ਇਹ ਸਾਰੇ ਨੂੰ ਕਿੱਦਾਂ ਦੇਖਦੇ ਹੋ?
ਅਮਨਦੀਪ, ਇਹ ਤਾਂ ਗੱਲ ਬਿਲਕੁਲ ਸਹੀ ਆ ਕਿ ਸਿਡਨੀ ਦੇ ਵਿੱਚ ਜਿਹੜੀ ਹਾਊਸ ਪ੍ਰਾਈਸਿਸ ਆ ਬਹੁਤ ਜ਼ਿਆਦਾ ਵੱਧ ਰਹੀਆਂ, ਸਿਰਫ ਸਿਡਨੀ ਦੇ ਵਿੱਚ ਹੀ ਵੱਧ ਰਹੀਆਂ ਆ, ਮੈਲਬਰਨ ਦੇ ਵਿੱਚ ਇੰਨੀਆਂ ਨਹੀਂ ਵੱਧ ਰਹੀਆਂ।
ਸਾਡੇ ਭਾਜੀ ਮੈਂ ਤੁਹਾਨੂੰ ਅਪਡੇਟ ਦੇ ਦਾਂ, ਸਾਡੇ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਾਈਸਿਸ, ਮਤਲਬ ਸਿਡਨੀ ਤੋਂ ਵੀ ਜ਼ਿਆਦਾ ਪ੍ਰਾਈਸ, ਸਾਰੇ ਨਾਲ ਹੌਟ ਏਰੀਆ ਕੋਫ ਸਾਰਬਰ ਹੈ, $5.5-6 lakh ਡਾਲਰ ਦਾ ਖਾਲੀ ਬਲੋਕ, ਮਤਲਬ ਦਿਸ ਇਜ਼ ਇਟ। ਅਤੇ ਸਾਡੇ ਰੋਡ ਦੇ ਉੱਤੇ ਸ਼ੁਰੂ ਹੋਣ 'ਤੇ ਉੱਥੇ ਇੱਕ ਸਟਰੀਟ ਕੱਟੀ ਆ 10 ਬਲੋਕ ਭਾਜੀ, 6 ਦਿਨ ਬੋਰਡ ਲੱਗਿਆ, ਸਿਰਫ 6 ਦਿਨ ਸੇਲ ਦਾ, ਦੈਟਸ ਇਟ, ਸਾਰੇ ਸੋਲਡ, ਮਤਲਬ ਇਹ ਹਾਲ ਹੈ।
ਨਹੀਂ ਸਿਡਨੀ ਦੇ ਵਿੱਚ ਤਾਂ ਇਹ ਵੀ ਖਬਰਾਂ ਆਉਂਦੀਆਂ ਹੁੰਦੀਆਂ, ਜਦੋਂ ਕੋਈ ਲੈਂਡ ਕੱਟ ਹੁੰਦੀ ਸੀ ਨਾ, ਲੋਕ ਤਾਂ 3-3 ਦਿਨ ਪਹਿਲਾਂ ਜਾ ਕੇ ਬਹਿ ਜਾਂਦੇ ਸੀ, ਕਈਆਂ ਨੇ ਕੈਰਾਬਿਨ ਲੈ ਆਉਂਦੇ ਹੁੰਦੇ ਸੀ, ਰਾਤ ਉੱਥੇ ਰਹਿੰਦੇ ਹੁੰਦੇ ਸੀ, ਏਦਾਂ ਤੁਹਾਡੀ ਬਾਰੀ ਨਾਲ ਤੁਹਾਨੂੰ ਪਲਾਟ ਮਿਲਦੇ ਸੀ, ਇੰਨੀ ਜ਼ਮੀਨ ਦੀ ਕਿੱਲੇ 'ਤੇ ਆ ਸਿਡਨੀ ਦੇ ਵਿੱਚ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਹਰ ਪ੍ਰੋਪਰਟੀ ਪ੍ਰਾਈਸ ਐਵਰੀ ਸਿੰਗਲ ਡੇ $1200 ਵੱਧ ਰਹੀ ਆ, ਬਹੁਤ ਜ਼ਿਆਦਾ ਪ੍ਰਾਈਸ ਸਿਡਨੀ ਦੇ ਵਿੱਚ। ਜਿਹੜਾ ਘਰ ਅੱਜ ਤੋਂ 1 ਸਾਲ ਪਹਿਲਾਂ 7.5 lakh ਦਾ ਸੀ, ਹੁਣ ਉਹ 8.5-9 lakh ਦਾ ਹੋਊਗਾ, ਤੇ ਜਿਹੜਾ ਪਲਾਟ ਪਿਛਲੇ 1.5 ਸਾਲ ਦੇ ਵਿੱਚ 5.5 lakh ਦਾ ਸੀ, ਉਹ ਇਸ ਵੇਲੇ 9 lakh ਦਾ ਆ ਕਈ ਇਲਾਕਿਆਂ ਦੇ ਵਿੱਚ। ਇਹ ਸਿਡਨੀ ਦੇ ਵਿੱਚ ਪਤਾ ਨਹੀਂ ਇਹ ਇਨਫਲੇਟਡ ਪ੍ਰਾਈਸ ਆ ਜਾਂ ਜਿੱਦਾਂ ਪੰਜਾਬ ਵਿੱਚ ਹੋਇਆ ਸੀ 2008-2013 ਤੱਕ, ਉੱਥੇ ਵੀ ਰੋਜ਼ ਪ੍ਰਾਈਸ ਵੱਧਦੀਆਂ ਹੁੰਦੀਆਂ ਸੀ। ਪਤਾ ਨਹੀਂ ਇਹਦਾ ਪਤਾ ਨਹੀਂ ਲੱਗ ਰਿਹਾ ਕਿ ਸਿਡਨੀ ਵਿੱਚ ਕਿਉਂ ਇੱਦਾਂ ਹੋ ਰਿਹਾ। ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਜਾਂ ਹੋਰ ਸ਼ਹਿਰ ਦੇ ਵਿੱਚ ਇੱਦਾਂ ਨਹੀਂ ਹੋ ਰਿਹਾ ਜਿੱਦਾਂ ਸਿਡਨੀ ਵਿੱਚ ਹੋ ਰਿਹਾ। ਇਨਫਲੇਟਡ ਪ੍ਰਾਈਸਿਸ ਆ ਜਾਂ ਪਤਾ ਨਹੀਂ ਕੀ, ਸਾਨੂੰ ਇਕੋਨਮਿਸਟ ਵੀ ਜਿਹੜੇ ਆ ਉਹ ਇਹਦੀ ਜਿਹੜੀ ਆ ਇਹਦੇ ਗਰਭ ਵਿੱਚ ਨਹੀਂ ਪਹੁੰਚ ਸਕੇ, ਪਤਾ ਨਹੀਂ ਲੱਗ ਰਿਹਾ ਕਿ ਕਿਉਂ ਪ੍ਰਾਈਸਿਸ ਇੰਨੀਆਂ ਵੱਧ ਰਹੀਆਂ ਆ। ਪੋਪੂਲੇਸ਼ਨ ਦੇ ਅਗਰ ਤੁਸੀਂ ਪੋਪੂਲੇਸ਼ਨ ਸਟਰਕਚਰ ਦੇਖੋ, ਪੋਪੂਲੇਸ਼ਨ ਸਾਈਜ਼ ਦੇਖੋ, ਪੋਪੂਲੇਸ਼ਨ ਸਾਈਜ਼ 'ਚ ਬਹੁਤਾ ਵਾਧਾ ਨਹੀਂ ਹੋਇਆ, ਲੋਕਾਂ ਦੀ ਗਿਣਤੀ ਵਿੱਚ ਬਹੁਤਾ ਵਾਧਾ ਨਹੀਂ ਹੋਇਆ ਜੇ ਤੁਸੀਂ ਦੇਖੋ, ਬਹੁਤ ਘੱਟ ਵਾਧਾ ਹੋਇਆ। ਲੇਕਿਨ ਇਹਦਾ ਜਿਹੜਾ ਇੱਕ ਕਿਹੜਾ ਇਫੈਕਟ ਆ ਉਹਨੂੰ ਕਹਿੰਦੇ ਆ ਕਿ ਜਿਹੜਾ ਸਿਟੀ ਦੇ ਅੰਦਰ ਇਲਾਕੇ ਆ ਨਾ ਉਹ ਖੋਖਲੇ ਹੋ ਰਹੇ ਆ, ਸਿਟੀ ਦੇ ਅੰਦਰ ਤੋਂ ਉੱਥੇ ਲੋਕ ਰਹਿਣਾ ਨਹੀਂ ਚਾਹੁੰਦੇ,
ਡੋਨਟ
ਥੋੜੇ ਸਸਤੇ ਵੀ ਹੋਏ ਆ,
ਡੋਨਟ ਇਫੈਕਟ
ਆ, ਹਾਂਜੀ ਡੋਨਟ ਇਫੈਕਟ ਹੋਇਆ ਕਿ ਉਹ ਅੰਦਰੋਂ ਖੋਖਲਾ ਹੋਇਆ। ਸਿਡਨੀ ਦੇ ਬਾਹਰ ਜਿਹੜੇ ਇਲਾਕੇ ਆ ਉਹਨਾਂ ਵਿੱਚ ਲੋਕ ਬਹੁਤ ਜਾ ਰਹੇ ਆ, ਇਹਦੇ ਕਈ ਕਾਰਨ ਹੋ ਵੀ ਸਕਦੇ ਆ। ਇੱਕ ਤਾਂ ਹੁਣ ਟਰੈਵਲ ਨਹੀਂ ਕਰਨਾ ਪੈਂਦਾ ਲੋਕਾਂ ਨੂੰ, ਘਰੋਂ ਕੰਮ ਕਰਨ ਦੀ ਵਿਵਸਥਾ ਵੀ ਹੋ ਗਈ, ਇੰਟਰਨੈਟ ਵਗੈਰਾ ਤੋਂ ਕੰਮ ਕਰਦੇ ਆ, ਇਹ ਵੀ ਵੱਡਾ ਕਾਰਨ ਹੋ ਸਕਦਾ। ਇੱਕ ਪੋਲੂਸ਼ਨ ਦਾ ਕਾਰਨ ਵੀ ਹੋ ਸਕਦਾ ਕਿ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਪੋਲੂਟਡ ਜ਼ਿਆਦਾ ਆ, ਉਹਨਾਂ ਦਾ ਜਾਣ ਨੂੰ ਟਾਈਮ ਜ਼ਿਆਦਾ ਲੱਗਦਾ, ਕੰਜੈਸਟਡ ਆ, ਇਹਦਾ ਇਹ ਵੀ ਹੋ ਸਕਦਾ। ਇੱਕ ਸਭ ਤੋਂ ਵੱਡੀ ਮੇਰੇ ਖਿਆਲ ਦੇ ਵਿੱਚ ਸਟਿਗਮਾ ਇੰਪੈਕਟ ਜਿਹੜਾ ਉਹ ਜ਼ਿਆਦਾ ਆ ਕਿ ਜੇ ਤੁਸੀਂ ਸਿਡਨੀ ਤੋਂ ਬਾਹਰ ਰਹਿੰਦੇ ਆ ਤਾਂ ਤੁਸੀਂ ਅਮੀਰ ਕਿਹੜੇ ਜਾਂਦੇ ਆ, ਜੇ ਤੁਸੀਂ ਸਿਡਨੀ ਦੇ ਵਿੱਚ ਰਹਿੰਦੇ ਆ ਯੂ ਆਰ ਕੰਸੀਡਰਡ ਟੂ ਬੀ ਐਜ਼ ਏ ਵਰਕਰ।
ਇਹ ਵੀ ਭਾਜੀ ਇਹ ਕਾਰਨ ਹੈਗਾ ਵੀ ਜਿਹੜੇ ਬਾਹਰਲੇ ਘਰ ਵੱਧ ਰਹੇ ਨੇ ਕਿ ਲੋਕਾਂ ਕੋਲ ਥੋੜ੍ਹੇ ਐਕਸਟਰਾ ਪੈਸੇ ਨੇ, ਉਹ ਇਨਵੈਸਟ ਕਰਦੇ ਨੇ ਸੈਕਿੰਡ ਹੋਮ ਥਰਡ ਹੋਮ ਦੇ ਵਿੱਚ, ਰੈਂਟਲ ਕਾਫੀ ਵਧੇ ਹੋਏ ਨੇ, ਸੋ ਇੱਕ ਸਟੇਬਲ ਇਨਵੈਸਟਮੈਂਟ ਪ੍ਰੋਪਰਟੀ ਹੈ। ਦੂਜਾ ਜਿਹੜਾ ਆ ਵੀ ਸਿਟੀ 'ਚ ਮਹਿੰਗਾ ਵੇਚ ਕੇ ਬਾਹਰ ਉਹ ਘਰ ਆ ਜਾਂਦਾ, ਥੋੜ੍ਹੀ ਜਿਹੀ ਸੇਵਿੰਗ ਹੋ ਜਾਂਦੀ। ਇਸੇ ਤਰ੍ਹਾਂ ਜੇ ਸਿਟੀ 'ਚੋਂ ਘਰ ਵੇਚੋ ਤਾਂ ਰੂਰਲ ਏਰੀਏ 'ਚ ਆਓ ਤਾਂ ਉੱਥੇ ਘਰ ਥੋੜ੍ਹੇ ਸਸਤੇ ਆ ਸਿਟੀ ਦੇ ਮੁਕਾਬਲੇ, ਹੈ ਨਾ। ਸੋ ਇਹ ਇੱਥੇ ਹੁਣ ਦੇਖੋ ਇਹ ਜਿਹੜਾ ਕਲਚਰ ਹੈ ਸਿਟੀ ਕਲਚਰ ਰੂਰਲ ਕਲਚਰ, ਹੁਣ ਇਸ ਪੈਂਡੈਮਿਕ ਦੇ ਵਿੱਚ ਸਾਰਿਆਂ ਨੂੰ ਇਹ ਸਮਝ ਆ ਗਈ ਆ ਕਿ ਜਿਹੜਾ ਸਿਟੀ ਕਲਚਰ ਆ ਉਹਦਾ ਵੱਖਰਾ ਆਪਣੀਆਂ ਪ੍ਰੋਬਲਮਸ ਵੀ ਆ, ਉਹਦੇ ਐਡਵਾਂਟੇਜ ਵੀ ਆ, ਪਰ ਰੀਜਨਲ ਇਲਾਕਾ ਜਿਹੜਾ ਕੰਪੈਰੇਟਿਵਲੀ ਬੈਟਰ ਰਹਿ ਗਿਆ ਇਸ ਮਾੜੇ ਇਲਾਕੇ 'ਤੇ। ਹੁਣ ਲੋਕਾਂ ਨੂੰ ਇਹ ਆ ਵੀ ਆਉਣ ਵਾਲੇ 10-20 ਸਾਲ ਇਹ ਕਲੇਸ਼ ਚੱਲੀ ਹੀ ਜਾਣਾ ਆ, ਤਾਂ ਕਰਕੇ ਉਹ ਰੀਜਨਲ ਇਲਾਕੇ ਵੱਲ ਨੂੰ ਭੱਜ ਰਹੇ ਨੇ, ਅਤੇ ਰੀਜਨਲ ਇਲਾਕੇ 'ਚ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੋ ਰਹੀਆਂ, ਇਹ ਇੱਕ ਪ੍ਰੋਬਲਮ। ਦੂਜੀ ਗੱਲ ਜਿਹੜੀ ਮੈਂ ਇੱਕ ਬਿਲਡਰ ਨਾਲ ਗੱਲ ਕਰ ਰਿਹਾ ਸੀਗਾ ਸਾਡੇ ਇੱਥੇ ਟਰੇਡੀ ਦੇ ਨਾਲ, ਕਿ ਘਰਾਂ ਦੀ ਕੀਮਤ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਮਟੀਰੀਅਲ ਸ਼ੋਰਟੇਜ ਹੋ ਰਹੀ ਹੈ ਬਹੁਤ ਜ਼ਿਆਦਾ, ਫੈਕਟਰੀਆਂ ਬੰਦ ਨੇ, ਮਟੀਰੀਅਲ ਬਣ ਨਹੀਂ ਰਿਹਾ, ਕੰਟੇਨਰ ਆ ਨਹੀਂ ਰਹੇ, ਚਾਈਨਾ ਦੇ ਨਾਲ ਟ੍ਰੇਡ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਉਹਦਾ ਵੀ ਫਰਕ ਪੈ ਰਿਹਾ ਆ, ਕਿ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਸ ਕਰਕੇ ਘਰ ਖਰੀਦ ਰਹੇ ਕਿ ਘਰ ਮਿਲਣੇ ਨਹੀਂ ਹੈਗੇ, ਘਰ ਬਣਨੇ ਨਹੀਂ ਉਨੀ ਸਪੀਡ ਨਾਲ ਜਿੰਨੀ ਪਾਪੂਲੇਸ਼ਨ ਹੈ, ਉਹ ਪ੍ਰਾਈਸਿਸ ਹਾਈ ਹੋਣੀਆਂ ਹੀ ਹੋਣੀਆਂ, ਮਟੀਰੀਅਲ ਦੀ ਸ਼ੋਰਟੇਜ ਆ, ਮਟੀਰੀਅਲ ਦੀ ਸ਼ੋਰਟੇਜ ਵੀ ਘਰਾਂ ਦੇ ਜਿਹੜੇ ਪ੍ਰਾਈਸਿਸ ਆ ਉਹ ਅਪ ਕਰ ਰਹੀ ਆ। ਸੋ ਇਹ
ਮੈਂ ਤੁਹਾਡੇ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਆ।
ਅੱਛਾ,
ਜੇ ਮਟੀਰੀਅਲ ਦੀ ਸ਼ਾਰਟੇਜ ਆ ਤਾਂ ਉਹ ਮਟੀਰੀਅਲ ਦੀ ਸ਼ਾਰਟੇਜ ਸਿਡਨੀ ਚ ਹੀ ਨਹੀਂ ਹੈ, ਮਟੀਰੀਅਲ ਦੀ ਸ਼ਾਰਟੇਜ ਐਡੀਲੇਡ ਦੇ ਵਿੱਚ ਵੀ ਆ, ਮਟੀਰੀਅਲ ਦੀ ਸ਼ਾਰਟੇਜ ਰੀਜਨਲ ਇਲਾਕਿਆਂ ਦੇ ਵਿੱਚ ਵੀ ਆ, ਤਸਮਾਨੀਆ ਦੇ ਵਿੱਚ ਵੀ ਆ। ਹੁਣ ਜੇ ਤੁਸੀਂ ਐਡੀਲੇਡ ਦੀ ਗੱਲ ਦੇਖੋ ਜਾਂ ਤਸਮਾਨੀਆ ਦੇ ਕਈ ਸ਼ਹਿਰਾਂ ਦੀ ਗੱਲ ਦੇਖੋ, ਉੱਥੇ ਘਰ ਤੁਹਾਨੂੰ 3-3.5 ਲੱਖ ਚ ਘਰ ਬਣ ਜਾਂਦਾ ਤੁਹਾਡਾ, ਜਾਂ 2.5 ਲੱਖ ਵਿੱਚ ਵੀ ਘਰ ਬਣ ਜਾਂਦਾ। ਉੱਥੇ ਤੁਸੀਂ ਜ਼ਮੀਨ ਵੀ ਲੈਣੇ ਆ, ਉੱਥੇ ਮਟੀਰੀਅਲ ਵੀ ਲਾਣੇ ਆ, ਉੱਥੇ ਤੁਹਾਡਾ ਘਰ 2-3 ਲੱਖ ਚ ਬਣਦਾ। ਸਿਡਨੀ ਦੇ ਵਿੱਚ ਕਹਿੰਦਾ 4 ਲੱਖ ਤਾਂ ਘਰ ਦੀ ਬਣਾਉਣ ਤੇ ਲੱਗਣਾ, ਹਾਲਾਂਕਿ ਜਿਹੜਾ ਮਟੀਰੀਅਲ ਆ ਉਹ ਰੀਜਨਲ ਇਲਾਕਿਆਂ ਵਿੱਚ ਜ਼ਿਆਦਾ ਮਹਿੰਗਾ ਹੁੰਦਾ, ਤੇ ਜਿਹੜੇ ਇੱਥੇ ਦੇ ਇਲਾਕੇ ਜਿੱਦਾਂ ਸਿਡਨੀ ਆ ਇਹ ਸਸਤਾ ਹੁੰਦਾ, ਕਿਉਂਕਿ ਇੱਥੇ ਜ਼ਿਆਦਾ ਮਟੀਰੀਅਲ ਆਉਂਦਾ ਆ, ਤੇ ਜਿਹੜੀ ਕੋਸਟ ਆਫ ਲਿਆਉਣ ਦੀ ਉਹ ਵੀ ਘੱਟ ਆ, ਕਿਉਂਕਿ ਸਮੁੰਦਰ ਨੇੜੇ ਆ। ਜਿਹੜੇ ਰੀਜਨਲ ਇਲਾਕਿਆਂ, ਫਿਰ ਰੀਜਨਲ ਇਲਾਕਿਆਂ 'ਚ ਘਰ ਕਾਹਦੇ ਸਸਤੇ ਆ ਜੇ ਮਟੀਰੀਅਲ ਦੀ ਕੋਸਟ ਜ਼ਿਆਦਾ ਆ ਤਾਂ? ਇਹ ਵੀ ਇੱਕ ਸੋਚਣ ਵਾਲੀ ਗੱਲ ਆ।
ਹਾਂਜੀ, ਨਹੀਂ ਉਹ ਮੈਂ ਤੁਹਾਨੂੰ ਦੱਸਦਾ, ਉਹ ਮਟੀਰੀਅਲ ਦੀ ਜਦੋਂ ਸ਼ੋਰਟੇਜ ਆਉਂਦੀ ਆ ਨਾ, ਫਿਰ ਪ੍ਰਾਈਸ ਤਾਂ ਚਲੋ ਰਾਈਜ਼ ਹੁੰਦਾ ਆ, ਉਹ ਤਾਂ ਕਿਉਂਕਿ ਨਵਾਂ ਬਣਾਉਣ ਦੇ ਉਸ ਹਿਸਾਬ ਨਾਲ ਕੰਪੈਰੇਟਿਵਲੀ ਚੱਲਦਾ।
ਰਾਈਜ਼ ਤਾਂ ਹੋਊਗਾ, ਇਨਫਲੇਟ ਥੋੜਾ ਹੋਊਗਾ।
ਮੈਂ ਤੁਹਾਨੂੰ
ਰਾਈਜ਼ ਔਰ ਪ੍ਰਾਈਸ ਇਨਫਲੇਟ 'ਚ ਫਰਕ ਹੁੰਦਾ।
ਇਹ ਇੱਕ ਹੋਰ ਵੀ ਪ੍ਰੋਬਲਮ ਹੈ ਪਿੱਛੇ, ਇੱਕ ਹੋਰ ਫੈਕਟਰ ਵੀ ਆ। ਇੱਕ ਹੋਰ ਫੈਕਟਰ ਇਹ ਹੈ ਕਿ ਪਿਛਲੇ 1 ਸਾਲ ਦੇ ਵਿੱਚ ਕਿਹੜੇ ਕਿਹੜੇ ਸੂਬੇ ਨੇ ਕਿੱਦਾਂ ਕਿੱਦਾਂ ਇਹ ਸਾਰੇ ਪੈਂਡੈਮਿਕ ਨੂੰ, ਆਪਣੀ ਇਕਨੋਮੀ ਨੂੰ ਹੈਂਡਲ ਕੀਤਾ ਆ, ਇਹ ਵੀ ਬਹੁਤ ਮਾਇਨੇ ਰੱਖਦੀ ਆ। ਜਦੋਂ ਤੁਸੀਂ ਗੱਲਾਂ ਕਰੋ, ਮਤਲਬ ਹੁਣ ਮੇਰੀ ਪਰਸੋਂ ਹੀ ਗੱਲ ਹੋਈ ਸੀਗੀ ਬੈਂਕ ਮੈਨੇਜਰ ਦੇ ਨਾਲ, ਅਤੇ ਪਹਿਲਾਂ ਵੀ ਮੈਂ ਰੇਡੀਓ 'ਤੇ ਵੀ ਦੱਸਿਆ ਕਿ ਜਿਹੜੇ ਅੰਕੜੇ ਇਹ ਕਹਿ ਰਹੇ ਨੇ ਕਿ ਪਿਛਲੇ 1 ਸਾਲ ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਵੈਸਟਰਨ ਆਸਟ੍ਰੇਲੀਆ ਤੋਂ, ਕੁਈਨਜ਼ਲੈਂਡ ਤੋਂ ਔਰ ਵਿਕਟੋਰੀਆ ਤੋਂ ਸ਼ਿਫਟ ਹੋਏ ਨੇ ਸਿਡਨੀ ਦੇ ਵਿੱਚ। ਉਹ ਕਿਉਂ ਹੋਏ ਨੇ? ਕਿਉਂਕਿ ਇਹ ਸਟੇਟਸ ਅਨਫਰੈਂਡਲੀ ਨੇ ਬਿਜ਼ਨਸ ਵਾਸਤੇ, ਇਹਨਾਂ ਦੀ ਜਿਹੜੀ ਗਵਰਨਮੈਂਟ ਹੈ। ਜਿਹੜੇ ਨਿਊ ਸਾਊਥ ਵੇਲਸ ਦੇ ਵਿੱਚ ਕੋਈ ਇੰਨਾ ਲੋਕਡਾਊਨ ਦਾ ਪ੍ਰਭਾਵ ਨਹੀਂ ਪਿਆ, ਹੁਣ ਪੈ ਰਿਹਾ ਆ, ਅਤੇ ਇੱਥੇ ਮੇਰਾ ਖਿਆਲ 2-3 ਲੱਗਿਆ, ਅਤੇ ਵਿਕਟੋਰੀਆ ਦੇ ਵਿੱਚ 6-7 ਲੱਗਿਆ। ਸੋ ਇਸ ਕਰਕੇ ਉੱਥੇ ਸੇਫ ਨਹੀਂ ਸਮਝਦੇ ਬਿਜ਼ਨਸ, 50% ਕਹਿੰਦੇ ਬਿਜ਼ਨਸ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਇੱਥੇ। ਜਦੋਂ ਬਿਜ਼ਨਸ ਸ਼ਿਫਟ ਹੁੰਦਾ ਆ, ਜੋਬਸ ਕ੍ਰੀਏਟ ਹੁੰਦੀਆਂ ਆ, ਥਾਂ ਚਾਹੀਦੀ ਉਹਨਾਂ ਨੂੰ, ਇੰਡਸਟਰੀਅਲ ਸਪੇਸ ਚਾਹੀਦੀ ਉਹਨਾਂ ਨੂੰ, ਉਹਨਾਂ ਦੇ ਆਲੇ ਦੁਆਲੇ ਸਰਵਿਸ ਕਰਨ ਲਈ ਉਹਨਾਂ ਨੂੰ ਘਰ ਚਾਹੀਦੇ ਆ। ਸੋ ਇਹ ਜਿਹੜਾ ਬਿਜ਼ਨਸ ਸ਼ਿਫਟ ਹੈ ਜਾਂ ਮਨੀ ਡਰੇਨ ਹੈ, ਉਹ ਜਿਹੜਾ ਆ ਇੱਕ ਫਿਊਲ ਕਰ ਰਿਹਾ ਸਿਡਨੀ ਦੀਆਂ ਪ੍ਰਾਈਸਿਸ ਨੂੰ। ਔਰ ਜਦੋਂ ਸਿਡਨੀ ਦੇ ਵਿੱਚ ਉਹ ਬੋਲੀ ਲਾ ਕੇ ਜ਼ਿਆਦਾ ਲੈਂਦੇ ਨੇ ਬਿਜ਼ਨਸ, ਤਾਂ ਉਹ ਲੋਕਾਂ ਨੂੰ ਪੈਸੇ ਜ਼ਿਆਦਾ ਮਿਲ ਜਾਂਦੇ ਘਰ ਦੇ, ਜਿਹੜਾ 1 ਮਿਲੀਅਨ ਦਾ ਆ ਉਹ 1.5 ਮਿਲੀਅਨ ਦਾ ਹੋ ਗਿਆ। ਉਹ ਕਹਿੰਦੇ ਨੇ ਹੁਣ ਅਸੀਂ ਇੱਥੇ ਕੱਲ੍ਹ ਰਹਿਣਾ, ਲੈਟਸ ਮੂਵ ਟੂ ਰੀਜਨਲ ਏਰੀਆ। ਉਹ ਕੌਫਸਾਰ ਰਿਪੋਰਟ ਮੁਕਵਾਰੀ ਬੈਲਨਾ ਨੂੰ ਮਿਲਦੇ ਨੇ, ਉੱਥੇ ਉਹਨਾਂ ਨੂੰ ਪੈਸੇ ਬਚ ਵੀ ਜਾਂਦੇ ਨੇ, ਉਹਨਾਂ ਦੇ ਕੋਲ $4-5 ਲੱਖ ਜਮ੍ਹਾਂ ਵੀ ਹੋ ਜਾਂਦਾ, ਜਿਹੜਾ ਕਿ ਉਹ ਕਹਿੰਦੇ ਇੰਨਾ ਸੀ ਜਮ੍ਹਾਂ ਕਦੇ ਹੋਣਾ ਹੀ ਨਹੀਂ ਸੀਗਾ। ਸੋ ਇਹ ਇੱਕ ਅੰਡਰਲਾਈਂਗ ਫੈਕਟਰ ਇਹ ਵੀ ਹੈ ਕਿ ਲੋਕਡਾਊਨ ਦੇ ਵਿੱਚ ਕਿਹੜੀ ਸਰਕਾਰ ਨੇ ਕਿੱਦਾਂ ਦੀ ਪਰਫੋਰਮੈਂਸ ਦਿੱਤੀ ਆ, ਉੱਤੇ ਵੀ ਡਿਪੈਂਡ ਕਰਦਾ ਆ। ਹੁਣ ਕੁਈਨਜ਼ਲੈਂਡ ਨੂੰ ਇੱਕ ਇਹ ਫਾਇਦਾ ਹੋਇਆ ਕਿ ਮੈਲਬਰਨ ਤੋਂ 55,000 ਲੋਕ ਜਿਹੜੇ ਪਿੱਛੇ ਜਿਹੇ ਅੰਕੜੇ ਮੈਂ ਪੜ੍ਹੇ ਸੀ, ਉਹ ਕੁਈਨਜ਼ਲੈਂਡ ਮੂਵ ਹੋ ਰਹੇ ਨੇ। 55,000 ਘਰ ਲੋਕ ਉੱਥੇ ਖਰੀਦ ਰਹੇ ਨੇ। ਸੋ ਕੁਈਨਜ਼ਲੈਂਡ ਨੂੰ ਤਾਂ ਫਾਇਦਾ ਹੀ ਹੈ ਲੋਕਡਾਊਨ ਲਾ ਕੇ। ਸੋ ਉਹ ਉੱਧਰੋਂ ਐਡਵਾਂਟੇਜ ਲੈ ਰਹੇ ਨੇ, ਉਹ ਸਾਰੀ ਸਟੈਂਪ ਡਿਊਟੀ ਉਹਨਾਂ ਨੂੰ ਮਿਲਣੀ ਆ। ਸੋ ਦੇਰ ਇਜ਼ ਲੋਟ ਆਫ ਪੀਪਲ ਮੂਵਿੰਗ ਆਊਟ ਫਰੋਮ ਮੈਲਬਰਨ, ਕਿਉਂਕਿ ਮੈਲਬਰਨ ਵਿਕਟੋਰੀਆ ਨੇ ਬਹੁਤ ਵਧੀਆ ਹੈਂਡਲ ਨਹੀਂ ਕੀਤਾ, ਵਰਸਟ ਪਰਫੋਰਮੈਂਸ ਇਕੋਨਮੀ ਵਾਈਜ਼ ਲੋਕਾਂ ਦੀ ਮੈਂਟਲ ਹੈਲਥ ਵਾਸਤੇ। ਸੋ ਉਹ ਉੱਥੋਂ ਲੋਕ ਬਾਹਰ ਜਾ ਰਹੇ ਨੇ। ਈਵਨ ਹੁਣ ਸਰਮਾ ਬਤੋਣੀ ਵੀ ਮੈਲਬਰਨ ਤੋਂ ਨਿਕਲ ਕੇ ਸ਼ੈਪਟਨ ਜਾ ਰਹੇ ਨੇ, ਸਾਡੇ ਉਹ ਵੱਡੇ ਭਾਅ ਜੀ ਨੇ, ਹੈ ਨਾ, ਉਹ ਵੀ ਬਾਹਰ ਜਾ ਰਹੇ ਨੇ ਉੱਥੋਂ। ਸੋ 4-5 ਫੈਮਲੀਆਂ ਦੱਸੀ ਜਾਣਦੇ ਜਿਹੜੇ ਸਿਡਨੀ ਮੈਲਬਰਨ ਤੋਂ ਨਿਕਲ ਕੇ ਬਾਹਰ ਰੀਜਨਲ ਇਲਾਕਿਆਂ 'ਚ ਗਏ ਨੇ। ਸੋ ਆਪਣੇ ਆਪ ਹੀ ਉੱਥੇ ਪ੍ਰਾਈਸ ਵਧਣੇ ਆ। ਸੋ ਭਾਜੀ ਇਹ ਇੱਕ ਪ੍ਰੋਬਲਮ ਹੈ।
ਅਮਨਦੀਪ, ਇਹ ਤਾਂ ਚਲੋ ਸਿਡਨੀ ਦੀ ਗੱਲ ਆ, ਬੈਰਲ ਆ ਜਾਂ ਮੌਸਮੇ ਲਿਆ ਜਿਹੜੇ ਇੱਥੋਂ ਕੋਈ 1 ਘੰਟੇ ਦੀ 1.5 ਘੰਟੇ ਦੀ ਡਰਾਈਵ ਆ, ਜੇ ਤੁਸੀਂ ਉੱਥੇ ਜਾ ਕੇ ਪ੍ਰਾਈਸਿਸ ਦੇਖੋ ਨਾ ਘਰਾਂ ਦੀਆਂ, ਸਿਡਨੀ ਤੋਂ ਵੀ ਜ਼ਿਆਦਾ ਪ੍ਰਾਈਸਿਸ ਆ ਉੱਥੇ।
ਲੋਕੀ
ਬਾਹਰ ਦੇ ਘਰ ਆ, ਬਹੁਤ ਸੋਹਣੇ ਆ, ਲੋਕ ਬਾਹਰ ਨੂੰ ਜਾ ਰਹੇ ਆ, ਉੱਥੇ ਕੰਮ ਕਰਦੇ ਆ, ਜਾਂ ਜਿਹੜੇ ਵੈਲਦੀ ਲੋਕ ਆ, ਜਿਹੜੇ ਜਿਹਨਾਂ ਕੋਲ ਪੈਸਾ ਜ਼ਿਆਦਾ ਆ, ਉਹ ਰੀਜਨਲ ਇਲਾਕੇ ਜਿਹੜੇ ਸਿਡਨੀ ਦੇ ਜਿਹੜੇ ਪੌਸ਼ ਰੀਜਨਲ ਇਲਾਕੇ ਆ ਉਹਨਾਂ ਵਿੱਚ ਜਾ ਰਹੇ ਆ, ਤੇ ਉੱਥੇ ਜਾ ਕੇ ਇਨਵੈਸਟ ਕਰਦੇ ਆ, ਉੱਥੇ ਜਾ ਕੇ ਘਰ ਲੈਂਦੇ। ਕਿਰਾਏ 'ਤੇ ਘਰ ਨਹੀਂ ਮਿਲਦੇ ਉੱਥੇ। ਜੇ ਤੁਸੀਂ ਕਿਰਾਏ 'ਤੇ ਲੈਣਾ ਤਾਂ ਬੰਦਾ ਕਹਿੰਦਾ ਮੈਂ ਸਿਡਨੀ ਨੂੰ ਇੱਥੋਂ ਟਰੈਵਲ ਕਰਕੇ ਆ ਜਾਊਂਗਾ ਜਿੰਨਾ ਉੱਥੇ ਕਿਰਾਇਆ ਆ। ਬੈਰਲ ਜਾਂ ਜਿਹੜੇ ਮੌਸਬੇਲ ਇਲਾਕੇ ਜਾਂ ਹੋਰ ਇੱਥੇ 3-4 ਟਾਊਨ ਆ, ਬਹੁਤ ਜ਼ਿਆਦਾ ਮਹਿੰਗੇ ਹੋ ਰਹੇ ਆ। ਤੇ ਇਹਦਾ ਰੀਜ਼ਨ ਕੀ ਆ? ਇਹ ਪਤਾ ਨਹੀਂ ਹੈ ਕੀ ਆ, ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੀਆਂ ਪ੍ਰਾਈਸਿਸ ਰਾਈਜ਼ ਕਿਉਂ ਹੋਈਆਂ ਇੱਥੇ। ਪੰਜਾਬ ਦੇ ਵਿੱਚ ਵੀ ਅਮਲੀਫ ਹੋਈਆਂ ਸੀ, ਪੰਜਾਬ ਦੇ ਵਿੱਚ ਵੀ ਇਨਫਲੇਟਡ ਜਿਸ ਵੇਲੇ ਫਟਿਆ ਨਾ ਗੁਬਾਰਾ, ਤੇ ਤੁਹਾਨੂੰ ਪਤਾ ਹੈ ਕਿ ਅੱਜ ਜਿਹੜਾ ਖੇਤ ਪਹਿਲਾਂ 40 ਲੱਖ ਦਾ ਮਿਲ ਜਾਂਦਾ ਸੀ, ਅੱਜ ਉਹ 7 ਲੱਖ ਦਾ ਵੀ ਨਹੀਂ ਵਿਕਦਾ।
ਇਹ ਵੀ
ਪੰਜਾਬ ਵਿੱਚ ਇੱਦਾਂ ਹੋਇਆ ਸੀ ਪਹਿਲਾਂ,
ਬਹੁਤ ਵੱਡੀ ਪ੍ਰੋਬਲਮ,
ਇਹ ਵੀ ਇੱਕ ਫੈਕਟ ਆ। ਹੁਣ ਪੰਜਾਬ, ਹੁਣ ਜੇ ਤੁਸੀਂ ਕਹੋ ਪੰਜਾਬ ਦੀ ਪਾਪੂਲੇਸ਼ਨ ਘੱਟ ਗਈ ਆ, ਪੰਜਾਬ ਦੀ ਪਾਪੂਲੇਸ਼ਨ ਘੱਟ ਹੀ ਥੋੜਾ, ਪਾਪੂਲੇਸ਼ਨ ਦਾ ਅੱਗੇ ਨਾਲ ਜ਼ਿਆਦਾ ਹੋਈ ਆ। ਇਹੀ ਵਰਤਾਰਾ ਦਿੱਲੀ ਦੇ ਵਿੱਚ ਵੀ ਆ, ਇਹੀ ਵਰਤਾਰਾ ਯੂਪੀ ਵਿੱਚ ਵੀ ਆ, ਇਹੀ ਵਰਤਾਰਾ ਸਾਊਥ ਵਿੱਚ ਵੀ ਆ। ਪ੍ਰਾਈਸਿਸ ਬਹੁਤ ਜ਼ਿਆਦਾ ਇਨਫਲੇਟ ਉੱਥੇ ਹੋਈਆਂ ਸੀਆਂ 7 ਤੋਂ ਲੈ ਕੇ 12 ਤੱਕ, 2007 ਤੋਂ ਲੈ ਕੇ 2012 ਤੱਕ ਸਾਰਿਆਂ ਹਿੰਦੁਸਤਾਨ ਦੇ ਸਾਰਿਆਂ ਇਲਾਕਿਆਂ ਵਿੱਚ ਜਿਹੜੀਆਂ ਕਰਨ ਦੀਆਂ ਪ੍ਰਾਈਸਿਸ ਆ ਬਹੁਤ ਜ਼ਿਆਦਾ ਘਟੀਆਂ, ਦਿੱਲੀ ਵਿੱਚ ਪ੍ਰਾਈਸਿਸ ਬਹੁਤ ਜ਼ਿਆਦਾ ਘਟੀਆਂ। ਇਹਦਾ ਹੁਣ ਅਮਨਦੀਪ ਜੇ ਤੁਸੀਂ ਵਿਸ਼ਲੇਸ਼ਣ ਕਰੋ ਤਾਂ ਇਹ ਚੰਗੀ ਗੱਲ ਆ, ਜੇ ਪ੍ਰਾਈਸ ਘੱਟ ਹੀ ਆ,
ਚੰਗੀ
ਗਰੀਬ ਆਦਮੀ ਆ ਜਿਹੜਾ ਰਿਟਾਇਰ ਆਦਮੀ ਆ ਉਹ ਕਰ ਲਊਗਾ, ਸਸਤਾ ਕਰ ਲੈ ਕੇ ਉਹ ਉੱਥੇ ਆਰਾਮ ਨਾਲ ਰਹੂਗਾ। ਹੁਣ ਇਹਦੀ ਵੀ ਕ੍ਰਿਟਿਸਿਜ਼ਮ ਬਹੁਤ ਹੋ ਰਿਹਾ, ਲੇਕਿਨ ਜੀ ਦੇਖੋ ਜੀ ਸਰਕਾਰਾਂ ਦੇ ਆਉਣ ਦੇ ਨਾਲ ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਡਿੱਗ ਗਈਆਂ, ਡਿੱਗ ਗਈਆਂ, ਚੰਗਾ ਹੋਇਆ। ਜਿਹੜੇ 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 ਤਾਂ ਉਹਨੂੰ ਬਲੈਕ ਮਨੀ ਵਿੱਚ ਟ੍ਰੇਡ ਕਰ ਰਹੇ ਸੀ ਉਹਨਾਂ ਲਈ ਮਾੜਾ ਆ,
ਉਹਨਾਂ ਲਈ ਮਾੜਾ,
ਆਮ ਜਿਹੜੀ ਪਬਲਿਕ ਆ, ਆਮ ਜਿਹੜੀ ਜਨਤਾ ਆ ਉਹਦੇ ਲਈ ਤਾਂ ਠੀਕ ਆ, ਕੋਈ ਚੀਜ਼ ਸਸਤੀ ਹੁੰਦੀ ਆ ਤਾਂ ਉਹਨੂੰ ਤਾਂ ਉਹਦਾ ਫਾਇਦਾ ਹੁੰਦਾ, ਨੁਕਸਾਨ ਥੋੜਾ ਹੁੰਦਾ।
ਭਾਜੀ ਮੈਂ
ਤੁਸੀਂ ਕੀ ਕਹੋਗੇ?
ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਜਿਹੜਾ ਉਹ ਬਲੈਕ ਮਨੀ ਬਬਲ ਹੈ ਆਮ ਲੋਕਾਂ ਦੀ ਰੇਂਜ ਤੋਂ ਬਾਹਰ ਹੋ ਗਏ ਘਰ, ਹੁਣ ਉਹ ਅਫੋਰਡੇਬਲ ਹੈ, ਇਸੇ ਕਰਕੇ ਜਿਹੜੇ ਨੇ ਜਿੱਦਾਂ ਹੁਣ ਇੱਥੇ ਇਹਨੇ ਦੂਜੀ ਗੱਲ ਆਪਾਂ ਸ਼ਹਿਰਾਂ ਦੀ ਕਰ ਰਹੇ ਹਾਂ ਕਿ ਰੀਜਨਲ ਇਲਾਕੇ 'ਚ ਕਿਉਂ ਘਰਾਂ ਦੀ ਪ੍ਰਾਈਸ ਜ਼ਿਆਦਾ ਵਧੀ ਆ। ਦੇਖੋ ਲੋਕਡਾਊਨ ਬਹੁਤ ਵੱਡਾ ਇੱਕ ਵੇਕਅਪ ਕਾਲ ਹੈ ਲੋਕਾਂ ਨੂੰ, ਬਹੁਤ ਲੋਕਾਂ ਦੇ ਜਿਹੜੇ ਪੜਦੇ ਨੇ ਸਾਡੇ ਮਨ ਤੇ ਜਾਂ ਮੱਤ ਤੇ ਪਏ ਹੋਏ ਨੇ ਉਹ ਦੂਰ ਹੋਏ ਨੇ। ਸਾਡੀ ਇਹ ਧਾਰਨਾ ਬਣ ਚੁੱਕੀ ਸੀ ਪਿੰਡਾਂ 'ਚ ਕੀ ਰੱਖਿਆ ਆ, ਸ਼ਹਿਰਾਂ 'ਚ ਨਜ਼ਾਰੇ ਆ, ਸ਼ਹਿਰਾਂ 'ਚ ਨਜ਼ਾਰੇ ਆ, ਸ਼ੋਪਾਂ ਨੂੰ ਚੱਲ ਜਾਓ, ਇੱਥੇ ਚੱਲ ਜਾਓ, ਕੋਈ ਕੱਖ ਨਹੀਂ, ਕੋਈ ਕੁਛ ਨਹੀਂ, ਉੱਥੇ ਘੁੰਮੇ ਆਓ, ਹਾਰਬਰ ਬ੍ਰਿਜ ਜਾਇਓ। ਸ਼ਹਿਰ ਜਿਹੜੇ ਨੇ ਆਰਟੀਫਿਸ਼ਲ ਰਹਿਣ ਦੇ ਥਾਂ ਨੇ, ਕੁਦਰਤੀ ਤੌਰ 'ਤੇ ਮਨੁੱਖ ਇੱਦਾਂ ਨਹੀਂ ਰਹਿ ਸਕਦਾ ਕੁਦਰਤੀ ਤੌਰ 'ਤੇ। ਵੈਨ ਐਵਰੀਥਿੰਗ ਫੇਲਸ ਐਵਰੀਥਿੰਗ ਰਿਵਰਟ ਬੈਕ ਟੂ ਨੇਚਰ, ਉਹ ਕੁਦਰਤ ਵਾਪਸ ਆਪਣੇ 'ਚ ਸਮੋ ਲੈਂਦੀ ਆ। ਹੁਣ ਉਹ ਜਿਹੜੀ ਜਦੋਂ ਸ਼ਹਿਰ ਦਾ ਮੇਨ ਪਰਪਸ ਸੀਗਾ ਆਹ ਜਿਹੜੀਆਂ ਆਪਾਂ ਤੁਹਾਨੂੰ ਗੱਲਾਂ ਕੀਤੀਆਂ, ਇੱਥੇ ਘੁੰਮੇ ਹੋਏ, ਉੱਥੇ ਜਾਓ, ਆਹ ਅਗਰ ਬਸ ਕੋਈ ਸਿਰਦਰਦੀ ਨਹੀਂ ਹੈ ਨਾ, ਬਣੀ ਬਣਾਈ ਚੀਜ਼ ਮਾਰਕੀਟ ਘੁੰਮੇ ਹੋ, ਜਦੋਂ ਇਹ ਸਾਰੀਆਂ ਚੀਜ਼ਾਂ ਬੰਦ ਕਰਤੀਆਂ ਗੌਰਮੈਂਟ ਨੇ, ਲੋਕੀ ਘਰ 'ਚ ਬਹਿ ਗਏ, ਉਹ ਇੱਕ ਤਰ੍ਹਾਂ ਨਾਲ ਜੇਲ੍ਹ ਹੋ ਗਈ। ਦੈਨ ਪੀਪਲ ਰੀਅਲਾਈਜ਼ਡ, ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਅਸੀਂ ਤਾਂ ਆਪਣੇ ਘਰ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੇ, ਸ਼ਹਿਰਾਂ ਦੀ ਤਾਂ ਇਹ ਪ੍ਰੋਬਲਮ ਹੈ। ਕੰਪੈਰੇਟਿਵਲੀ ਉਹ ਨਹੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਲੋਕ ਕੋਈ ਪ੍ਰੋਬਲਮ ਹੀ ਨਹੀਂ, ਖੇਤਾਂ 'ਚ ਬੈਠੇ ਰਹੇ, ਖੁੱਲ੍ਹੇ ਆ, ਉਹ ਤਾਂ ਉੱਦਾਂ ਹੀ ਜੀ ਰਹੇ ਨੇ ਜਿੱਦਾਂ ਪਹਿਲਾਂ ਹੀ ਜੀ ਰਹੇ ਆ। ਹੁਣ ਉਹ ਰੀਅਲਾਈਜ਼ ਕਰਦੇ ਆ ਕਿ ਪਿੰਡਾਂ ਵਾਲੇ ਬੈਟਰ ਰਹਿ ਗਏ, ਇਸ ਕਰਕੇ ਮਨ ਲੋਕਾਂ ਦੇ ਅੱਕੇ ਨੇ, ਉਹ ਚਾਹੇ ਆਪਣੇ ਬੰਦੇ ਹੋਣ ਚਾਹੇ ਗੋਰੇ ਹੋਣ, ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਇਹ ਜਿਹੜਾ ਸ਼ਹਿਰੀ ਕਲਚਰ ਹੈ ਇਹ ਆਰਟੀਫਿਸ਼ਲ ਇੱਕ ਇਨਕੂਬੇਟਰ ਹੈ ਜਿਹਦੇ ਵਿੱਚ ਤੁਸੀਂ ਰਹਿ ਰਹੇ ਹੋ, ਔਰ ਤੁਸੀਂ ਆਪਣੀ ਮਰਜ਼ੀ ਨਾਲ ਬਹੁਤੇ ਕੰਮ ਨਹੀਂ ਕਰ ਸਕਦੇ ਇੱਥੇ। ਤਾਂ ਕਰਕੇ ਹੁਣ ਲੋਕਾਂ ਨੂੰ ਉਹ ਕੁਦਰਤ ਨਾਲ ਜੁੜਨਾ ਚਾਹੁੰਦੇ ਨੇ, ਇੰਡੀਪੈਂਡੈਂਟ ਚਾਹੁੰਦੇ ਨੇ, ਹੁਣ ਉਹਨਾਂ ਨੂੰ ਨੇਚਰ ਦਾ ਪਤਾ ਲੱਗਿਆ ਕਿ ਖੁੱਲ੍ਹੇ ਮੈਦਾਨ ਕੀ ਹੁੰਦੇ ਨੇ, ਪਹਾੜ ਕੀ ਹੁੰਦੇ ਨੇ, ਜਿਹੜੇ ਸਾਨੂੰ ਹੁਣ ਤੁਸੀਂ ਦੇਖੋ ਅਸੀਂ ਇੱਥੇ ਜੰਗਲ ਦੇ ਐਂਡ 'ਚ ਰਹਿੰਦੇ ਹਾਂ, ਕਈ ਵਾਰੀ ਆ ਕੇ ਸਾਨੂੰ ਲੋਕ ਪੁੱਛਦੇ ਤੁਸੀਂ ਭਾਜੀ ਕਿੱਦਾਂ ਜੰਗਲ 'ਚ ਰਹੀ ਜਾਂਦੇ ਆ, ਤੁਸੀਂ ਇੱਦਾਂ ਕਿੱਦਾਂ ਰਹੀ ਜਾਂਦੇ ਆ, ਇਹ ਤਾਂ ਆਈਸੋਲੇਸ਼ਨ ਹੈ, ਸਾਡਾ ਤਾਂ ਦਿਲ ਨਹੀਂ ਲੱਗੂਗਾ ਇੱਥੇ, ਹੈ ਨਾ। ਉਹ ਦਿਲ ਨੂੰ ਬਹਿਲਾਉਣ ਦੇ ਲਈ ਕਿੰਨੀ ਕੁ ਦੇਰ, ਹੁਣ ਜਦੋਂ ਉੱਥੇ ਲੋਕਡਾਊਨ ਲੱਗਿਆ ਫਿਰ ਦਿਲ ਹੁਣ ਕਿੱਦਾਂ ਬਹਿਲੇ ਪਏ ਉੱਥੇ। ਸੋ ਉਹ ਇੱਕ ਮਾਇੰਡ ਸੈੱਟ ਤਿਆਰ ਕੀਤਾ ਹੋਇਆ ਸੀ ਲੋਕਾਂ ਨੇ ਸ਼ਹਿਰਾਂ ਦਾ, ਅਤੇ ਉਹ ਹੁਣ ਭਰਮ ਜਿਹੜਾ ਟੁੱਟ ਗਿਆ ਆ, ਤਾਂ ਕਰਕੇ ਹੁਣ ਉਹ ਵਾਪਸ ਰੀਜਨਲ ਇਲਾਕਿਆਂ ਨੂੰ ਜਾ ਰਹੇ ਨੇ। ਬਹੁਤ ਸਾਰੀ ਡਰੇਨ ਜਿਹੜੀ ਹੋਈ ਆ ਰੀਜਨਲ ਇਲਾਕਿਆਂ ਦੇ ਕਿਸਾਨਾਂ ਦੇ, ਫਾਰਮਰਾਂ ਦੇ ਨਿਆਣੇ ਜਿਹੜੇ ਨੇ ਫਾਰਮ ਛੱਡ ਛੱਡ ਕੇ ਸ਼ਹਿਰਾਂ 'ਚ ਸੈਟਲ ਹੋਏ ਨੇ, ਹੁਣ ਉਹ ਮੁੜ ਮੁੜ ਕੇ ਆਪਣੇ ਫਾਰਮ 'ਤੇ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਹੁਣ ਰਿਵਰਸ ਹੋ ਰਿਹਾ ਪਲੈਨ ਭਾਜੀ, ਇਸ ਕਰਕੇ ਰੀਜਨਲ ਇਲਾਕਿਆਂ ਦੇ ਵਿੱਚ ਨਾ ਪ੍ਰਾਈਸਿਸ, ਜਿੱਦਾਂ ਤੁਸੀਂ ਬੋਰਲ ਦੀ ਐਗਜ਼ਾਮਪਲ ਦਿੱਤੀ, ਦਰਕੌਫ ਸਾਹਿਬ, ਰਿਪੋਰਟ ਮਕਵਾਰੀ ਜਾਂ ਹੋਰ ਇਲਾਕੇ ਨੇ, ਬੈਥਰਸਟ ਹੈ ਨਾ, ਇੱਥੇ ਤਾਂ ਪ੍ਰਾਈਸਿਸ ਵਧੀਆ ਆ। ਜਿਹੜੇ ਲੋਕ ਛੱਡ ਕੇ ਆਏ ਸੀ ਰੀਜਨਲ ਇਲਾਕੇ ਸ਼ਹਿਰਾਂ ਨੂੰ, ਉਹ ਸ਼ਹਿਰਾਂ ਤੋਂ ਹੁਣ ਮੂੰਹ ਭਨਵਾ ਕੇ ਵਾਪਸ ਜਾ ਰਹੇ ਨੇ, ਇਹ ਸਟੋਰੀ ਚੱਲ ਰਹੀ ਆ। ਖੈਰ ਸਾਡੇ ਨਾਲ ਮੁੱਖ ਸੰਧੂ ਜੁੜੇ ਨੇ।
ਬਾਕੀ ਅਮਨਦੀਪ, ਜਿੱਦਾਂ ਹੀ ਲੋਕਡਾਊਨ ਖਤਮ ਹੋਊਗਾ, ਜੇ ਬਿਮਾਰੀ ਦੂਰ ਹੋਊਗੀ, ਉਹਦੇ ਨਾਲ ਇੰਡਸਟਰੀ ਜਿਹੜੀ ਆ ਕਾਫੀ ਫਲੋਰਿਸ਼ ਹੋਊਗੀ। ਜਿਸ ਵੇਲੇ ਇੰਡਸਟਰੀ ਫਲੋਰਿਸ਼ ਹੁੰਦੀ ਆ, ਪ੍ਰੋਡਕਸ਼ਨ ਲੈਵਲ ਬਹੁਤ ਜ਼ਿਆਦਾ ਵੱਧਦਾ ਆ, ਫਿਰ ਇਨਫਲੇਸ਼ਨ ਵੀ ਆਉਂਦਾ ਆ। ਹੁਣ USA ਦੇ ਵਿੱਚ ਇਨਫਲੇਸ਼ਨ ਦੇ ਸਾਈਨ ਆਉਣੇ ਸ਼ੁਰੂ ਹੋ ਗਏ ਆ। ਜਿਸ ਵੇਲੇ ਇਨਫਲੇਸ਼ਨ ਆਉਂਦਾ ਹੈ ਤਾਂ ਗੌਰਮੈਂਟ ਜਿਹੜੀ ਆ ਇੰਟਰਸਟ ਰੇਟ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਆ, ਤਾਂ ਕਿ ਐਕਟੀਵਿਟੀ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ, ਕਿ ਇੱਕ ਸਸਟੇਨੇਬਲ ਕੰਟਰੋਲ ਸਸਟੇਨੇਬਿਲਟੀ ਰੱਖੀ ਜਾਵੇ, ਉਹਨੂੰ ਕੰਟਰੋਲ ਵਿੱਚ ਰੱਖਿਆ ਜਾਵੇ। ਹੋ ਸਕਦਾ ਆਉਣ ਵਾਲੇ 1-2 ਸਾਲ ਵਿੱਚ ਇੰਟਰਸਟ ਰੇਟ ਵੀ ਇਨਕਰੀਜ਼ ਹੋਣ। ਜੇ ਇੰਟਰਸਟ ਰੇਟ ਇਨਕਰੀਜ਼ ਹੋਣੇ ਸ਼ੁਰੂ ਹੋ ਗਏ, ਫਿਰ ਜਿਹੜਾ ਪ੍ਰੋਪਰਟੀ ਬਬਲ ਹੈ ਇੱਥੇ ਸਿਡਨੀ ਦੇ ਵਿੱਚ ਆਏ ਆ ਨਾ, ਇਹ 'ਤੇ ਵੀ ਕਾਫੀ ਨੈਗੇਟਿਵ ਇੰਪੈਕਟ ਪੈ ਸਕਦੇ ਆ।
ਜੀ ਭਾਅ ਜੀ, ਹੁਣ ਆਪਾਂ ਸੁਨੇਹੇ ਲਈਏ। ਅਰਸ਼ ਮੱਲੀ ਕਹਿ ਰਹੇ ਨੇ ਕਿ ਭਾਅ ਜੀ 3-4 ਲੱਖ ਵਾਲੀ ਗੱਲ ਪੁਰਾਣੀ ਹੋ ਗਈ ਹੈ, ਤਸਮੇਨੀਆ 'ਚ ਵੀ ਕੋਈ ਘਰ 7-8 ਲੱਖ ਤੋਂ ਘੱਟ ਨਹੀਂ। ਹਾਂਜੀ, ਪ੍ਰਾਈਸ ਭਾਅ ਜੀ ਵਧੇ ਨੇ ਉੱਥੇ ਵੀ, ਤੇ GS 40 ਵੀ ਕਹਿ ਰਹੇ ਨੇ ਕਿ ਹਰ ਪਾਸੇ ਜਿਹੜੀ ਲੇਬਰ ਸ਼ਾਰਟੇਜ, ਹਾਈ ਮਟੀਰੀਅਲ ਕੋਸਟ, ਸਟਰੋਂਗ ਡਿਮਾਂਡ ਜਿਹੜੀ ਆ ਘਰ 'ਤੇ ਪ੍ਰੈਸ਼ਰ ਪਾ ਰਹੀ ਆ। ਗੁਰਵੀਰ ਸੰਧੂ ਵੀ ਕਹਿ ਰਹੇ ਨੇ, ਗੁਰਵੀਰ ਸਿੰਘ ਹਰਵੀ ਵੇ ਵਾਲੇ, ਕਿ ਸਾਡੇ ਵੀ ਪਿਛਲੇ 6 ਮਹੀਨੇ ਤੋਂ ਮੈਲਬਨ ਅਤੇ ਸਿਡਨੀ ਵਾਲਿਆਂ ਨੇ 35% ਅਪ ਕਰ ਦਿੱਤੇ ਰੇਟ ਜੀ। ਪਹਿਲਾਂ ਨੋਰਮਲ ਘਰ 3-3.5 ਲੱਖ ਤੱਕ ਦਾ ਸੀ, ਅਤੇ ਹੁਣ 4.5-5 ਤੱਕ ਹੋ ਗਿਆ ਹਾਵੀ ਵੇਚ ਜੀ। ਰਾਜ ਬੇਕਰਫੀਲਡ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵੀ ਆਰ ਫੇਸਿੰਗ ਸੇਮ ਪ੍ਰੋਬਲਮ ਹੇਅਰ ਅਮਰੀਕਾ 'ਚ, ਅਤੇ ਸ਼ਾਰਟਫਾਲ ਆਫ ਮਟੀਰੀਅਲ ਅਮਰੀਕਾ ਕੈਨੇਡਾ 'ਚ ਉੱਥੇ ਵੀ ਆ, ਅਤੇ ਐਵਰੇਜ ਪ੍ਰਾਈਜ਼ ਜਿਹੜਾ ਮੀਡੀਅਮ ਹੋਮ ਹੈਜ਼ ਗੋਨ ਅਪ 1,30,000 ਇਨ ਲਾਸਟ ਫਿਊ ਮੰਥ। ਵੈਰੀ ਹਾਰਡ ਫਸਟ ਟਾਈਮ ਬਾਅਰ ਦੇ ਲਈ, ਹਾਊਸ ਸੈਲਿੰਗ ਰੀਅਲੀ ਫਾਸਟ। ਲਾਡੀ ਬੈਂਸ ਵੀ ਕਹਿ ਰਹੇ ਨੇ ਕਿ ਭਾਅ ਜੀ ਵੀ ਸ਼ਿਫਟ ਹੋਏ ਮੈਲਬਨ ਤੋਂ ਸ਼ੈਪਰਟਨ ਨੂੰ ਲਾਸਟ ਈਅਰ। ਹਾਂਜੀ, ਬਹੁਤ ਲੋਕ ਜਾ ਰਹੇ ਨੇ। ਰਾਜਨਦੀਪ ਕੈਨਬਰਾ ਕਹਿੰਦੇ, ਵਟ ਅਬਾਊਟ ਨਿਊ ਜਨਰੇਸ਼ਨ ਇਨ ਕੈਨਬਰਾ, ਇਫ ਯੂ ਬਿਲਡ ਹਾਊਸ ਟੂਡੇ ਤੇ 8 ਲੱਖ ਦਾ ਹੁੰਦਾ ਹੈ, ਇਫ ਯੂ ਵਾਂਟ ਟੂ ਸੇਲ ਔਨ ਮਾਰਕੀਟ ਯੂ ਵਿਲ ਗੈਟ 1.2 ਮਿਲੀਅਨ, ਹਾਊ ਇਟ ਇਜ਼ ਪੋਸੀਬਲ 8 ਲੱਖ ਦਾ ਘਰ 1.2 ਮਿਲੀਅਨ ਦਾ। ਕੈਨਬਰਾ 'ਚ ਬਹੁਤ ਪ੍ਰਾਈਸਿਸ ਜ਼ਿਆਦਾ ਨੇ। ਪਾਲਾ ਬੈਂਸ ਕਹਿੰਦੇ ਨੇ, ਭਾਅ ਜੀ ਸਾਡਾ ਕੋਬਰਮ ਛੋਟਾ ਜਿਹਾ ਟਾਊਨ ਹੈ, ਇੱਥੇ ਵੀ ਜਿਹੜਾ 3 ਲੱਖ ਦਾ ਘਰ ਸੀ ਹੁਣ 5 ਲੱਖ ਦੇ ਹੋਏ ਪਏ ਨੇ, ਘਰ ਵੀ ਬਹੁਤ ਜਲਦੀ ਵਿਕ ਜਾਂਦੇ ਨੇ ਜਿਹੜਾ ਲੱਗਦਾ ਹੈ ਫੋਰ ਸੇਲ 'ਤੇ ਜੀ। ਬਿਲਕੁਲ, ਅਤੇ ਇੱਦਾਂ ਹੀ ਆ। ਅਤੇ ਰਮਨਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ, ਇਹ ਵੀ ਜੁੜ ਰਹੇ ਨੇ ਸਾਡੇ ਨਾਲ ਰਿਵਰਲੈਂਡ ਤੋਂ, ਅਤੇ ਸਤਿ ਸ਼੍ਰੀ ਅਕਾਲ ਟੂ ਆਲ, ਵੈਰੀ ਟਰੂ ਜੀ, ਪਿੰਡਾਂ ਵਾਲੇ ਪਿੰਡਾਂ ਵਾਲਿਆਂ ਦੀ ਚੜ੍ਹਾਈ ਹੈ ਜੀ ਹੁਣ। ਅਤੇ ਅਮਰਦੀਪ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਵਾਲੇ, ਅਤੇ ਉਹ ਵੀ ਕਹਿੰਦੇ ਨੇ ਕਿ ਭਾਅ ਜੀ ਮਟੀਰੀਅਲ ਕੋਸਟ ਜਿਹੜੀ ਟ੍ਰਿਪਲ ਹੋ ਗਈਆਂ ਨੇ ਅੱਗੇ ਨਾਲੋਂ, ਅਤੇ ਇਹ ਵੀ ਇੱਕ ਕਾਰਨ ਹੈ ਪ੍ਰਾਈਸ ਰਾਈਸਿਸ ਦਾ। ਖੈਰ ਭਾਅ ਜੀ, ਆਪਾਂ ਕਾਫੀ ਅੱਜ ਪ੍ਰੋਗਰਾਮ ਮੰਗ ਗਿਆ ਸੀ, ਕਾਫੀ ਇਨਫੋਰਮੇਸ਼ਨ ਜਾਣਕਾਰੀਆਂ ਲਈਆਂ, ਅਤੇ ਇਹਦੇ ਕਾਰਨ ਵੀ ਦੱਸੇ ਨੇ ਕਿ ਕੀ ਕਾਰਨ ਹੈ। ਔਰ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਕਾਫੀ ਸਟੇਬਲ ਹੈ ਗਵਰਨਮੈਂਟ, ਕਾਫੀ ਜਿਹੜਾ ਬਜਟ ਸਟੇਬਲ ਹੈ, ਅਤੇ ਤੁਸੀਂ ਸਰਚ ਕਰਕੇ ਦੇਖਿਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿਕਟੋਰੀਆ ਦੇ ਕੋਲ ਬਹੁਤ ਜ਼ਿਆਦਾ ਡੈਟ ਉਹਨਾਂ ਨੇ ਜਮ੍ਹਾਂ ਕੀਤਾ, ਕਰਜ਼ਾ ਲਿਆ ਆ, ਅਤੇ ਇਟਸ ਨੋਟ ਰੀਅਲੀ ਗੁੱਡ। ਇੱਦਾਂ ਹੀ ਕੁਈਨਜ਼ਲੈਂਡ ਦਾ ਹਾਲ ਹੈ, ਅਤੇ ਕਿਉਂਕਿ ਮੈਨੇਜਮੈਂਟ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ। ਪਰ ਸਟਿਲ ਆਪਾਂ ਮੇਰੇ ਖਿਆਲ ਭਾਅ ਜੀ ਹੁਣ ਇਜਾਜ਼ਤ ਲਈਏ, ਅਤੇ ਕੱਲ੍ਹ ਨੂੰ ਫਿਰ ਆਪਾਂ ਗੱਲਾਂ ਕਰਾਂਗੇ, ਅਤੇ ਗਿਆਨੀ ਜੀ ਵੀ ਆਉਣਗੇ, ਬਿੱਟਾ ਜੀ ਵੀ ਆਉਣਗੇ ਪੰਜਾਬ ਦੀਆਂ, ਫਿਰ ਕੱਲ੍ਹ ਨੂੰ ਉਹਨਾਂ ਦੇ ਫਿਰ ਕਵਿਤਾ ਵਾਲੇ ਉਹਨਾਂ ਨੂੰ ਵੀ ਪੁੱਛ ਲਵਾਂਗੇ ਜਿਹੜੀ ਤੁਸੀਂ ਅੱਜ ਸੁਣਾਈ ਸੀ। ਅਤੇ
ਜੀ
ਜੀ, ਅਤੇ ਚਲੋ ਠੀਕ ਹੈ ਭਾਅ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਸਾਡੀਆਂ ਗੱਲਾਂ ਤੁਸੀਂ ਸੁਣਦੇ ਹੋ, ਸਾਂਝ ਪਾਉਂਦੇ ਹੋ, ਬੜਾ ਚੰਗਾ ਲੱਗਦਾ ਹੈ। ਹਰਸ਼ ਮੱਲੀ ਕਰ ਰਹੇ ਨੇ, ਭਾਅ ਜੀ ਸਮਾਨ ਦੀ ਸ਼ੋਰਟੇਜ ਤਾਂ ਹੈ, ਮੈਂ ਲਾਸਟ ਮੰਥ ਨਵੀਂ ਗੱਡੀ ਬੁੱਕ ਕੀਤੀ ਸੀ, ਦਸੰਬਰ 'ਚ ਮਿਲਣੀ ਆ। ਫੋਰਡ ਵਾਲੇ ਕਹਿੰਦੇ ਆ ਕਿ ਗੇੜੀਆਂ 'ਤੇ ਛੱਡੋ ਪਾਰਟ ਟਾਈਮ ਵੀ, ਗੱਡੀਆਂ 'ਤੇ ਛੱਡੋ ਪਾਰਟਸ ਵੀ ਟਾਈਮ ਨਾਲ ਆਸਟ੍ਰੇਲੀਆ ਡਿਲੀਵਰ ਨਹੀਂ ਹੋ ਰਹੇ, ਸਾਰਾ ਕੁਛ ਪੈਂਡਿੰਗ ਚੱਲ ਰਿਹਾ। ਹਾਂਜੀ, ਅਸੀਂ ਵੀ ਇੱਕ ਟਰੈਕਟਰ ਆਰਡਰ ਕੀਤਾ ਹੋਇਆ ਜੀ, 5 ਮਹੀਨੇ ਹੋ ਗਏ ਆ, ਅਤੇ ਉਹ ਪਿਛਲੇ ਹਫ਼ਤੇ ਪਹੁੰਚਿਆ। ਅੱਗੇ ਟਰੈਕਟਰਾਂ ਵਾਲੇ ਮਿੰਨਤਾਂ ਕਰਦੇ ਹੁੰਦੇ, ਸਾਡਾ ਟਰੈਕਟਰ ਲੈ ਲਓ, ਟਰੈਕਟਰ ਲੈ ਲਓ, ਹੁਣ 5 ਮਹੀਨੇ ਹੋ ਗਏ ਨੇ ਜੀ। ਆਈ ਡੋਂਟ ਨੋ ਵਟਸ ਹੈਪਨਿੰਗ। ਚਲੋ ਇਹ ਚੱਲਦਾ ਹੀ ਰਹਿਣਾ, ਅਤੇ ਪ੍ਰੋਗਰਾਮ ਥੋੜ੍ਹੀ ਦੇਰ ਬਾਅਦ ਪੋਡਕਾਸਟ ਦੇ ਵਿੱਚ ਉਪਲਬਧ ਹੋ ਜਾਏਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਕੱਲ੍ਹ ਨੂੰ ਫਿਰ ਮਿਲਾਂਗੇ ਗੱਲਾਂ ਬਾਤਾਂ ਦੇ ਨਾਲ, ਦਿਲ ਵਾਲੀਆਂ ਦੇ ਨਾਲ, ਅਤੇ ਉਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ। ਆਪਣਾ ਰੱਖਿਓ ਖਿਆਲ, ਰੱਬ ਰਾਖਾ।